लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे।
इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे दर्शकां ते श्रोतियां दा स्वागत। इस वेले तुसी जुड़ चुके हो साडे नाल हरमन रेडियो ते प्रोग्राम द माइग्रेशन शो दे विच। इस प्रोग्राम दे विच जुड़न वाले सारे श्रोतियां ते दर्शकां नूं असीं जी आयां नूं कहने आं ते साडे वल्लों बहुत ही प्यार भरी सत श्री अकाल, गुड इवनिंग, आदाब, नमस्कार ते वाहिगुरू जी का खालसा, वाहिगुरू जी की फतेह। जी दोस्तो, उम्मीद करदे आं कि तुहाडा अज दा दिन सुहावणा बीतिया होणा ते परमात्मा दे अगे अरदास हमेशा वांग इही कि तुहाडे दिन दी हर घड़ी हर पल जिहड़ा जी ओह सुहावणा रहे, सुखां लद्दिया रहे। चलो जी, अज भी हमेशा की तरह द माइग्रेशन शो दे विच असीं माइग्रेशन दे नाल जुड़े हुए तुहाडे सवाल जल्द ही शामिल करांगे। तुसीं अपने सवाल सानूं भेजणे हुंदे आ टैलीग्राम दे जरिए या ईमेल या फिर चल रही वीडियो दे कमेंट सैक्शन दे माइग्रेशन एक्सपर्ट दे नाल सांझा कर सकते हो। इस वेले साडे माइग्रेशन एक्सपर्ट रोहित मोहन जी भी लक्ष्य माइग्रेशन तो प्रोग्राम च हाजिर हो चुके ने, उन्हां नूं भी जी आयां नूं कहने आ। रोहित जी, तुहाडा भी बहुत बहुत स्वागत, सत श्री अकाल।
धन्यवाद जी, सत श्री अकाल अमरदीप जी।
जी ते दोस्तो, नाल ही नाल थानू दस जाने आ कि जेकर चल रहे प्रोग्राम दे विच कॉल करके भी तुसी अपना सवाल साडे माइग्रेशन एक्सपर्ट दे नाल सांझा करना चाहुंदे हो तां तुसी कॉल कर सकदे हो 02-8599-2811। इह साडा नंबर है 02-8599-2811। सो चल रहे प्रोग्राम दौरान असीं अपने माइग्रेशन एक्सपर्ट दी जिहड़ी इनफॉर्मेशन आ, कॉन्टैक्ट इनफॉर्मेशन विशेष तौर दे उत्ते ओ वीडियो दे हेठां वी सांझी करदे आ। सो तुसीं वेख रोहित मोहन लिखिया होया ते ओदे नीचे जिहड़ी डिटेल दित्ती गई है ईमेल जड़ी है या फिर तुसी फोन नंबर जड़ा है वो तुसी देख पा रहे होवोंगे। सो चल रहे प्रोग्राम दौरान असी कोशिश करदे हुंने आ कि तुहाडे सवाल जड़े असी प्रोग्राम दे विच शामिल करिए, पर जेकर तुसी चल रहे प्रोग्राम दे दौरान अपना सवाल जड़ा सांझा नहीं करना चाह पा रहे किसी तरह या फिर तुहाडा जड़ा सवाल जरूरी है तो तुसी साडे माइग्रेशन एक्सपर्ट दे नाल निजी तौर दे उत्ते भी वक्रे समय दे विच अपनी सांझ जड़ी है बना सकते हो। लक्ष्य माइग्रेशन .com.au वेबसाइट है जिथे जाके तुसी होर जानकारी भी ले सकते हो। ते इस तो अलावा थानू ए भी जरूर दसना चाहांगे कि तुहाडे सवाल जदो असी शामिल करदे आं दोस्तो ते साडी कोशिश जरूर हुंदी है कि असी सारे सवाल शामिल करिए, पर सब तो पहला यही गुजारिश करते जाने कि जेडे सवाल ने कई बार की हुंदा कि प्रोग्राम दे बिल्कुल अखीर दे विच जाके ज्यादा साडे तक पहुंचने शुरू हो जाते हैं, जबकि प्रोग्राम की शुरुआत तो जेडे थे सवाल जेकर साडे तक पहुंचते रहन तो फिर साडे लई भी और साडे माइग्रेशन एक्सपर्ट दे लई भी सौखा हुंदा कि उन्हां सवालों का जवाब जेड़ा वह तसली दे नाल पूरे समय दे नाल दिता जाए। सो कोशिश करिया करो प्रोग्राम की शुरुआत तो ही तुसी अपने सवाल जेड़े सानू भेजिया करो ता कि प्रोग्राम के अखीर दे विच जाके फिर सानू जेड़े सवाल है वह छड्डने ना पैण। ते लो जी, फिर सवालां दा जिहड़ा सिलसिला उह शुरू करदे आं, तुहाडे सवाल बहुत जल्द शामिल करांगे, पर उस तों वी पहलां हमेशा वांग असीं जानना चाहवांगे कि इस हफ्ते दे माइग्रेशन अपडेट्स जिहड़े आ उह की रहे। सो रोहित जी, सब तों पहलां असीं जरूर तुहाडे तों जाणांगे कि इस वार माइग्रेशन अपडेट्स जिहड़े आ उह की रहे आ।
ਹਾਂਜੀ ਜ਼ਰੂਰ ਅਮਰਦੀਪ ਜੀ, ਅਪਡੇਟ ਦੇ ਨਾਲ ਨਾਲ ਮੈਂ ਇੱਕ ਦੋ ਚੀਜ਼ਾਂ ਕੁਛ ਏਦਾਂ ਵੀ ਦੱਸਣੀ ਚਾਹੂੰਗਾ ਕਿ ਜਿਹੜੀ ਹੈ ਕਿ ਐਪਲੀਕੈਂਟਸ ਜਦੋਂ ਵੀ ਆਪਣੀ ਵੀਜ਼ਾ ਐਪਲੀਕੇਸ਼ਨ ਲਗਾਉਂਦੇ ਆ ਉਹ ਚ ਕਈ ਟੈਕਨੀਕਲ ਪੁਆਇੰਟਸ ਹੁੰਦੇ ਆ ਜਿਹੜੇ ਕਿ ਕਈ ਵਾਰੀ ਮਿਸ ਹੋ ਜਾਂਦੇ ਨੇ ਤੇ ਜਿਹਨਾਂ ਦੇ ਕਾਰਨ ਬਰੀਕੀਆਂ ਦੇ ਦਾ ਥੋੜਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਤਰੀਕੇ ਦੇ ਕਾਫੀ ਸਾਰੇ ਪੁਆਇੰਟਸ ਹੈ, ਬਟ ਮੈਂ ਅੱਗੇ ਤੋਂ ਕੋਸ਼ਿਸ਼ ਕਰਿਆ ਕਰੂੰਗਾ ਕਿ ਹਰ ਪ੍ਰੋਗਰਾਮ ਦੇ ਵਿੱਚ ਇੱਕ ਦੋ ਏਦਾਂ ਦੀ ਚੀਜ਼ਾਂ ਜ਼ਰੂਰ ਦੱਸਿਆ ਕਰਾਂ ਕਿ ਜਿਹੜੀਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਐਪਲੀਕੇਸ਼ਨ ਲਗਾਉਂਦੇ ਹੋ ਉਸ ਵੇਲੇ ਨਹੀਂ ਪਤਾ ਹੁੰਦਾ ਛੋਟੀ ਛੋਟੀ ਚੀਜ਼ਾਂ ਹੁੰਦੀਆਂ, ਬਟ ਅੱਗੇ ਜਾ ਕੇ ਉਹਨਾਂ ਦਾ ਤੁਹਾਡੀ ਵੀਜ਼ਾ ਐਪਲੀਕੇਸ਼ਨ ਤੇ ਕਈ ਵਾਰ ਇੰਪੈਕਟ ਹੁੰਦਾ ਹੈ ਨੈਗੇਟਿਵ। ਸੋ ਆਹ ਵਾਲੀ ਜਿਹੜੀਆਂ ਛੋਟੀਆਂ ਚੀਜ਼ਾਂ ਆ ਮੈਂ ਟਰਾਈ ਕਰਿਆ ਕਰੂੰਗਾ ਕਿ ਹਰ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਨੋਟ ਜ਼ਿਆਦਾ ਡਿਟੇਲ ਦੇ ਵਿੱਚ, ਬਟ ਜਿਹੜੀ ਹੈ ਕਿ ਆਪਣੇ ਭਾਈਚਾਰੇ ਦੇ ਵਿੱਚ ਐਪਲੀਕੈਂਟਸ ਹੁੰਦੇ ਆ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਲਈ ਉਹਨਾਂ ਚ ਕੁਛ ਉਹਨਾਂ ਨੂੰ ਬੈਨੀਫਿਟ ਹੋ ਸਕੇ। ਸੋ ਅਗਰ ਆਪਾਂ ਅਪਡੇਟਸ ਦੀ ਗੱਲ ਕਰੀਏ, ਸਭ ਤੋਂ ਵੱਡੀ ਅਪਡੇਟ ਜਿਹੜੀ ਆ ਉਹ ਪਹਿਲੀ ਤਾਂ PTE ਜਿਹੜਾ ਇੰਗਲਿਸ਼ ਲੈਂਗੁਏਜ ਟੈਸਟ ਆ ਉਹਦੇ ਵਿੱਚ ਆਈ ਆ। ਉਹਨਾਂ ਨੇ ਟੈਸਟ ਤੇ ਜਿਹੜਾ ਕੁਛ ਚੇਂਜਿਸ ਕੀਤੀਆਂ ਆ, ਹਲੇ ਡਿਟੇਲਸ ਦੇ ਬਾਰੇ ਤਾਂ ਇੰਨਾ ਨਹੀਂ ਪਤਾ ਕਿ ਸਕੋਰਿੰਗ ਦੇ ਵਿੱਚ ਵੀ ਚੇਂਜਿਸ ਹੋ ਗਈਆਂ ਜਾਂ ਜਿੱਦਾਂ ਉਹ ਮਾਰਕ ਕਰਦੇ ਆ ਐਗਜ਼ਾਮ ਉਹਦੇ ਵਿੱਚ ਕੀ ਚੇਂਜਿਸ ਹੋ ਗਈਆਂ, ਪਰ ਉਹਨਾਂ ਨੇ ਇਹ ਚੀਜ਼ ਦੱਸੀ ਆ ਕਿ ਜਿਹੜਾ 3 ਘੰਟੇ ਦਾ ਟੈਸਟ ਸੀਗਾ ਉਹਨੂੰ ਹੁਣ ਨਵੰਬਰ ਤੋਂ ਉਹਨਾਂ ਨੇ ਘਟਾ ਕੇ 2 ਘੰਟੇ ਦਾ ਕਰਨ ਲੱਗੇ ਆ। ਰੀਜ਼ਨ ਕੀ ਆ ਉਹਦਾ, ਰੀਜ਼ਨ ਉਹ ਇਹ ਦੱਸਦੇ ਪਏ ਆ ਕਿ ਇਹ ਐਪਲੀਕੈਂਟਸ ਲਈ ਥੋੜਾ ਕਿ ਮੈਂਟਲੀ ਚੈਲੇਂਜਿੰਗ ਨਹੀਂ ਹੋਊਗਾ ਕਿ 3 ਘੰਟੇ ਤੱਕ ਬੈਠ ਕੇ ਇੱਕ ਐਗਜ਼ਾਮ ਦੇਣਾ, ਉਹ 2 ਘੰਟੇ ਦੇ ਵਿੱਚ ਪੂਰਾ ਕਰ ਸਕਣਗੇ ਉਹ। ਤੇ ਨਾਲ ਹੀ ਨਾਲ ਉਹਨਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ COVID-19 ਨੂੰ ਕਿ ਲੋਕਡਾਊਨ ਜਿਹੜੇ ਆ ਉਹ ਬਹੁਤ ਫ੍ਰੀਕੁਐਂਟ ਹੁੰਦੇ ਆ, ਪਿਛਲੇ 1.5 ਸਾਲ ਤੋਂ ਕਾਫੀ ਲੋਕਡਾਊਨ ਮੈਲਬਨ ਵੀ ਦੇਖ ਚੁੱਕਾ ਹੈ, ਤੇ ਉਹਨਾਂ ਨੇ ਇੱਕ ਨਵੀਂ ਫੈਸਿਲਿਟੀ ਜਿਹੜੀ ਹੈ ਕਿ ਆਨਲਾਈਨ ਟੈਸਟ ਦੀ ਜਿਹੜੀ ਫੈਸਿਲਿਟੀ ਆ ਉਹ ਲੈ ਕੇ ਆ ਲੱਗੇ ਆ 16 ਨਵੰਬਰ ਤੋਂ, ਤੇ ਇਹਦੀ ਜਿਹੜੀ ਬੁਕਿੰਗ ਆ ਆਨਲਾਈਨ ਟੈਸਟ ਦੀਆਂ ਇਹ 25 ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ। ਹੁਣ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਧਿਆਨ ਰੱਖਣ ਵਾਲੀ ਹੈ ਕਿ 25 ਅਕਤੂਬਰ ਤੋਂ ਬੁਕਿੰਗ ਤਾਂ ਸਟਾਰਟ ਹੋ ਰਹੀਆਂ ਤੇ ਐਗਜ਼ਾਮ ਵੀ ਹੋਣਾ ਸ਼ੁਰੂ ਹੋ ਜਾਊਗਾ, ਬਟ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਇਹਦੇ ਲਈ ਕੀ ਰਵੱਈਆ ਹੋਊਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ, ਕਿਉਂਕਿ ਆਪਾਂ ਪਿੱਛੇ ਵੀ ਦੇਖਿਆ ਸੀ ਜਦੋਂ IELTS ਦਾ ਜਿਹੜਾ ਸੀ ਆਨਲਾਈਨ ਐਗਜ਼ਾਮ ਸ਼ੁਰੂ ਹੋਇਆ ਸੀ ਘਰ ਬੈਠ ਕੇ, ਉਹ ਉਹਨਾਂ ਨੇ ਐਕਸੈਪਟ ਕਿਹਾ ਸੀ ਆਪਾਂ ਨਹੀਂ ਕਰਾਂਗੇ ਕਿਉਂਕਿ ਉਹ ਕਿਸੇ ਦੀ ਸੁਪਰਵੀਜ਼ਨ ਚ ਨਹੀਂ ਹੁੰਦਾ। ਹੁਣ PTE ਨੇ ਜਿਹੜਾ ਸ਼ੁਰੂ ਕਰਨਾ ਆ ਉਹਦੇ ਵਿੱਚ ਉਹ ਕੀ ਕੰਟਰੋਲ ਹੋਊਗੇ ਉਹਨਾਂ ਦੇ ਕਿ ਜਿਹੜੇ ਐਪਲੀਕੈਂਟਸ ਐਗਜ਼ਾਮ ਦੇ ਰਹੇ ਆ ਘਰ ਬੈਠੋ ਬੈਠੇ ਆਨਲਾਈਨ ਤੇ, ਸੋ ਉਹਨਾਂ ਕੰਟਰੋਲ ਨੂੰ ਮੱਦੇਨਜ਼ਰ ਰੱਖਦੇ ਹੋ ਕਿ ਉਹ ਡਿਪਾਰਟਮੈਂਟ ਨੂੰ ਕਨਵਿੰਸ ਕਰ ਸਕਦੇ ਆ ਕਿ ਉਹਨੂੰ ਐਕਸੈਪਟ ਕਰੂਗੇ ਜਾਂ ਨਹੀਂ ਕਰੂਗੇ, ਜਾਂ ਸਿਰਫ ਜਿਹੜਾ ਆਨਲਾਈਨ ਐਗਜ਼ਾਮ ਹੈ ਸਿਰਫ ਕਾਲਜਿਸ ਹੀ ਐਕਸੈਪਟ ਕਰੂਗੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਿਆਦਾ ਡਿਟੇਲਸ ਪਤਾ ਲੱਗੂਗੀਆਂ। ਤੇ ਨਾਲ ਹੀ ਨਾਲ ਜਿਹੜੀ ਮੈਂ ਗੱਲ ਕੀਤੀ ਸੀ ਕਿ ਸਕੋਰਿੰਗ ਜਿਹੜੀ ਆ ਉਹਦੇ ਵਿੱਚ ਵੀ ਇੰਪੈਕਟ ਕਿਉਂ ਲੱਗਦਾ ਹੋ ਸਕਦਾ ਹੈ, ਕਿਉਂਕਿ ਇੱਕ ਉਹਨਾਂ ਨੇ ਇੱਕ ਛੋਟੀ ਜਿਹੀ ਚੀਜ਼ ਇਹ ਕਹੀ ਹੈ ਕਿ ਜਿਹੜਾ ਵੀ ਸਕੋਰ ਰਿਪੋਰਟ ਆਪਾਂ ਦੇਈ ਦੀ ਆ PTE ਅਕੈਡਮਿਕ ਦੀ, ਉਹਨੂੰ ਆਪਾਂ ਥੋੜਾ ਹੋਰ ਕਲੀਅਰ ਕਰਨਾ ਚਾਹਾਂਗੇ, ਤੇ 16 ਨਵੰਬਰ ਤੋਂ ਜਿਹੜਾ PTE ਦਾ ਜਿਹੜਾ ਰਿਜ਼ਲਟ ਹੁੰਦਾ ਉਹਦੇ ਵਿੱਚ ਡਿਫਰੈਂਟ ਸਕਿੱਲਸ ਦੱਸਦੇ ਆ ਕਿ ਐਪਲੀਕੈਂਟ ਇੱਕ ਤਾਂ ਹੁੰਦਾ ਹੈ ਕਿ ਆਪਣਾ ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ ਚ ਕਿੰਨੇ ਕਿੰਨੇ ਜੋ ਹੈ ਆਪਣੇ ਸਕੋਰ ਆਇਆ, ਤੇ ਨਾਲ ਹੀ ਨਾਲ PTE ਦੇ ਵਿੱਚ ਡਿਟੇਲਸ ਥੱਲੇ ਵੀ ਆਉਂਦੀ ਹੈ ਕਿ ਛੋਟੀ ਛੋਟੀ ਡਿਟੇਲ ਆ ਕਿ ਤੁਹਾਡਾ ਕਮਿਊਨੀਕੇਸ਼ਨ ਕਿੱਦਾਂ ਦੀ ਸੀ, ਮੀਨਸ ਫਰਦਰ ਅੱਗੇ ਡਿਵਾਈਡ ਕਰਕੇ ਦੱਸਦੇ ਕਿ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਨੂੰ ਇੰਪਰੂਵ ਕਰ ਸਕਦੇ ਹੋ, ਸੋ ਉਹਦੀ ਡਿਟੇਲਸ ਵੀ ਹੁੰਦੀ ਸੀ। ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਇਨੇਬਲਿੰਗ ਸਕਿੱਲਸ ਨੂੰ ਜਿਹੜਾ ਆ ਉਸ ਚੋਂ ਰਿਮੂਵ ਕਰ ਦੇਣਾ, ਤੇ ਉਹਦੇ ਲਈ ਇੱਕ ਸੈਪਰੇਟ ਸਕਿੱਲ ਪ੍ਰੋਫਾਈਲ ਕਹਿੰਦੇ ਆਪਾਂ ਉਸ ਚ ਲੈ ਕੇ ਆਵਾਂਗੇ, ਜਿੰਨਾ ਕਿ ਜਿਹੜੇ ਕਿ ਟੈਸਟ ਟੇਕਰਸ ਆ ਜਾਂ ਐਪਲੀਕੈਂਟ ਜਿਹੜੇ ਟੈਸਟ ਦਿੰਦੇ ਆ PTE ਦਾ, ਉਹਨਾਂ ਨੂੰ ਪਤਾ ਲੱਗ ਜਾਵੇ ਪ੍ਰੈਕਟੀਕਲ ਬੇਸ ਕੀ ਹੋਊਗੀ ਕਿ ਆਪਾਂ ਸਕੋਰ ਜਿਹੜਾ ਆਪਣਾ PTE ਦਾ ਉਹ ਕਿੱਦਾਂ ਇੰਪਰੂਵ ਕਰ ਸਕਦੇ ਆ, ਤਾਂ ਕਿਹੜੇ ਏਰੀਆਜ਼ ਆ ਇੰਗਲਿਸ਼ ਲੈਂਗੁਏਜ ਦੇ ਜਾਂ PTE ਟੈਸਟ ਦੇ ਜਿਹਦੇ ਵਿੱਚ ਆਪਾਂ ਹਲੇ ਪਿੱਛੇ ਆ, ਤੇ ਉਹ ਚੀਜ਼ਾਂ ਨੂੰ ਇੰਪਰੂਵ ਕਰਕੇ ਉਹ ਫਰਦਰ ਜਦੋਂ ਵੀ ਟੈਸਟ ਦਊਗੇ ਤਾਂ ਉਹਦੇ ਵਿੱਚ ਸਕੋਰ ਇੰਪਰੂਵ ਹੋ ਸਕਦਾ ਆ। ਸੋ ਆਹ ਜਿਹੜੀ ਆ ਇਹ PTE ਟੈਸਟ ਬਾਰੇ ਅਪਡੇਟ ਆ ਜਿਹੜੀ ਕਿ ਇੱਕ ਮੇਜਰ ਅਪਡੇਟ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਹੋਰ ਕੀ ਚੀਜ਼ਾਂ ਉਹਦੇ ਬਾਰੇ ਪਤਾ ਲੱਗੂਗਾ। ਆਪਾਂ ਦੂਜੀ ਅਗਰ ਅਪਡੇਟ ਦੀ ਗੱਲ ਕਰੀਏ ਤਾਂ ACT ਨੇ ਜਿਹੜੀ ਸਟੇਟ ਆ ਉਹਨਾਂ ਨੇ ਆਪਣੀ ਲਿਸਟ ਜਿਹੜੀ ਆ ਉਹ ਅਪਡੇਟ ਕੀਤੀ ਆ 1 ਸਤੰਬਰ 2021 ਨੂੰ। ਅਪਡੇਟ ਚ ਉਹਨਾਂ ਨੇ ਇਹ ਕੀਤਾ ਕਿ ਕੁਛ ਕੁ ਆਕਿਊਪੇਸ਼ਨ ਜਿਹੜੀਆਂ ਆ ਉਹ ਉਹਨਾਂ ਨੇ ਐਡ ਕੀਤੀਆਂ ਆਪਣੀ ਲਿਸਟ ਦੇ ਵਿੱਚ, ਕਾਫੀ ਸਾਰੀਆਂ ਆਕਿਊਪੇਸ਼ਨ ਐਡ ਕੀਤੀਆਂ, ਬਟ ਜਿਹੜੀਆਂ ਮੇਨ ਜਿਹੜੇ ਆਪਣੇ ਐਪਲੀਕੈਂਟਸ ਨੂੰ ਅਫੈਕਟ ਕਰਦੀਆਂ ਉਹ ਹੈ ਕਿ ਇਨਰੋਲ ਨਰਸ ਤੇ ਮੋਟਰ ਮਕੈਨਿਕ ਜਿਹੜਾ ਆ ਉਹਨਾਂ ਨੇ ਆਪਣੀ ਲਿਸਟ ਵਿੱਚ ਐਡ ਕਰਤਾ ਹੈ। ਨੈਕਸਟ ਅਗਰ ਆਪਾਂ ACT ਦੀ ਹੀ ਗੱਲ ਕਰੀਏ ਤਾਂ ACT ਨੇ ਜਿਹੜੀ ਆਪਣੀ ਆਕਿਊਪੇਸ਼ਨਸ ਦੇ ਵਿੱਚ ਐਡੀਸ਼ਨਸ ਕੀਤੀ ਆ ਉਹਦੇ ਨਾਲ ਇਹ ਨਹੀਂ ਆ ਕਿ ਜਿਹੜਾ ਉਹਨਾਂ ਦੇ ਟੋਟਲ ਨੰਬਰ ਸੀ ਸਟੇਟ ਦੇ ਉਹ ਹਾਈ ਹੋਏ ਆ, ਨੰਬਰਸ ਓਨੇ ਹੀ ਆ, ਬਟ ਉਹ ਜਿਹੜੀ ਐਲੋਕੇਸ਼ਨਸ ਕਰਕੇ ਉਹਨਾਂ ਨੇ ਜਿੰਨੇ ਵੀ ਆਪਣੀਆਂ ਲਿਸਟ ਦੇ ਵਿੱਚ ਆਕਿਊਪੇਸ਼ਨਸ ਆ ਉਹਦੇ ਵਿੱਚ ਉਹਨਾਂ ਨੇ ਨੋਮੀਨੇਸ਼ਨ ਪਲੇਸਿਸ ਜਿਹੜੀਆਂ ਆ ਉਹਦੇ ਵਿੱਚ ਉਹਨੇ ਲਿਖਿਆ ਹੈ ਕਿ ਕਿਸ ਪਲੇਸਿਸ ਦੇ ਵਿੱਚ ਆਪਾਂ ਮੈਕਸੀਮਮ ਕਿੰਨੀਆਂ ਦੇ ਸਕਦੇ ਹਾਂ। ਫੋਰ ਐਗਜ਼ਾਮਪਲ ਅਕਾਊਂਟੈਂਟਸ ਆ ਜਿੱਦਾਂ, ਹੁਣ ਅਕਾਊਂਟੈਂਟਸ ਦੇ ਅੰਦਰ 3 ਕੈਟਾਗਰੀਜ਼ ਆਉਂਦੀਆਂ, ਅਕਾਊਂਟੈਂਟ ਜਨਰਲ, ਮੈਨੇਜਮੈਂਟ ਅਕਾਊਂਟੈਂਟ ਜਾਂ ਟੈਕਸੇਸ਼ਨ ਅਕਾਊਂਟੈਂਟ। ਉਹਨਾਂ ਨੇ ਲਿਖਿਆ ਕਿ ਆਪਾਂ ਇਹਨਾਂ ਨੂੰ ਲੈਸ ਦੈਨ 5 ਹੀ ਜਿਹੜੀਆਂ ਆ ਉਹ ਨੰਬਰ ਜਿਹੜੇ ਆਪਾਂ ਇਸ਼ੂ ਕਰਾਂਗੇ ਆਪਾਂ। ਸੋ ਸੇਮ ਵਿਦ ਮੋਟਰ ਮਕੈਨਿਕਸ ਜਿਹੜਾ ਇਹਨਾਂ ਨੇ ਐਡ ਕੀਤਾ ਆ ਅਤੇ ਇਨਰੋਲਡ ਨਰਸਿਸ ਆ, ਇਹਨਾਂ ਦੀਆਂ ਵੀ ਮੈਕਸੀਮਮ ਪਲੇਸਿਸ ਉਹਨਾਂ ਨੇ ਡਿਫਾਈਨ ਕੀਤੀਆਂ ਹੋਈਆਂ। ਸੋ ਉਹ ਤੋਂ ਜ਼ਿਆਦਾ ਜਿਹੜਾ ਆ ਨੰਬਰਸ ਜਿਹੜੇ ਆ ਉਹ ਇਸ਼ੂ ਨਹੀਂ ਕਰਨਗੇ। ਨੈਕਸਟ ਅਗਰ ਆਪਾਂ ਅਪਡੇਟ ਨਹੀਂ ਹੈ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕੁਛ ਕੁ ਜਿਹੜੇ ਆ ਮੈਂ ਚੀਜ਼ਾਂ ਬਾਰੇ ਦੱਸਿਆ ਕਰੂੰਗਾ ਕਿ ਕੀ ਜਿਹੜੇ ਆ ਛੋਟੇ ਛੋਟੇ ਪੁਆਇੰਟਸ ਕਿਹਨਾਂ ਦਾ ਧਿਆਨ ਰੱਖਣਾ ਚਾਹੀਦਾ। ਹੁਣ ਇੱਕ ਮੈਂ ਚੀਜ਼ ਦੱਸਣੀ ਚਾਹੂੰਗਾ ਕਿ ਜਦੋਂ ਆਪਾਂ ਸਕਿੱਲ ਮਾਈਗ੍ਰੇਸ਼ਨਸ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਦੇ ਹਾਂ, ਚਾਹੇ ਉਹ 189 ਆ, 190 ਆ ਜਾਂ 491 ਆ, ਉਹਦੇ ਵਿੱਚ ਸਾਰੇ ਐਪਲੀਕੈਂਟਸ ਨਾ ਇੱਕ ਚੀਜ਼ ਦਾ ਧਿਆਨ ਰੱਖਣ ਕਿ ਇੱਥੇ ਜਦੋਂ ਵੀ ਆਪਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਸਮਾਂ ਰਹਿੰਦੇ ਹਾਂ ਉਦੋਂ ਸਾਡੇ ਵੀਜ਼ਾ ਕਈ ਵਾਰੀ ਚੇਂਜ ਹੁੰਦੇ ਰਹਿੰਦੇ ਆ। ਕਈਆਂ ਦੇ ਤਾਂ ਚਲੋ ਮੇਨ ਵੀਜ਼ਾ ਤੇ ਹੁੰਦੇ ਆ, ਫਿਰ ਆਪਾਂ ਬ੍ਰੀਜਿੰਗ ਤੇ ਚਲ ਜਾਂਦੇ ਹਾਂ, ਫਿਰ ਵੀਜ਼ਾ ਗ੍ਰਾਂਟ ਹੋ ਜਾਂਦਾ, ਕਈ ਵਾਰ ਨਹੀਂ ਵੀ ਹੁੰਦਾ, ਤੁਸੀਂ ਏ ਏਰੀ ਚ ਚਲ ਜਾਂਦੇ ਹੋ, ਫੈਡਰਲ ਸਰਕਟ ਕੋਰਟ ਦੇ ਵਿੱਚ ਚਲ ਜਾਂਦੇ ਹੋ। ਸੋ ਇਹਦੇ ਵਿੱਚ ਹੈ ਕਿ ਐਜ ਲੋਂਗ ਐਸ ਜਦੋਂ ਸਾਡੇ ਕੋਈ ਮੇਨ ਵੀਜ਼ਾ ਹੈਗਾ ਆ ਜਾਂ ਸਾਡੇ ਕੋਲ ਬ੍ਰੀਜਿੰਗ ਵੀਜ਼ਾ ਏ ਹੈਗਾ ਜਾਂ ਬੀ ਹੈਗਾ, ਉਸ ਇਹਨਾਂ ਇਸ ਵੀਜ਼ੇ ਤੇ ਜਿਹੜਾ ਆਪਾਂ ਕੰਮ ਕਰਦੇ ਹਾਂ, ਵਰਕ ਐਕਸਪੀਰੀਅੰਸ ਲੈਂਦੇ ਹਾਂ, ਉਹਦੇ ਆਪਾਂ ਪੁਆਇੰਟਸ ਕਲੇਮ ਕਰ ਸਕਦੇ ਹਾਂ। ਕਈ ਵਾਰੀ ਕੀ ਹੁੰਦਾ ਕਿ ਅਨਫੋਰਚੁਨੇਟ ਰੀਜ਼ਨਸ ਕਾਰਨ, ਉਹਦੇ ਬਾਰੇ ਵੀ ਮੈਂ ਦੱਸਦਾ ਆਪਾਂ ਕਦੋਂ ਹੁੰਦੇ ਹਾਂ ਤਾਂ ਕਿੱਦਾਂ ਐਪਲੀਕੈਂਟ ਨੂੰ ਇੰਪੈਕਟ ਕਰਦੀ ਹੈ ਇਹ ਚੀਜ਼। ਕਈ ਵਾਰ ਆਪਾਂ ਬ੍ਰੀਜਿੰਗ ਵੀਜ਼ਾ ਸੀ ਤੇ ਚਲ ਜਾਂਦੇ ਹਾਂ ਜਾਂ ਈ ਤੇ ਚਲ ਜਾਂਦੇ ਹਾਂ। ਸੋ ਕਈ ਵਾਰੀ ਆਪਾਂ ਸੀ ਜਾਂ ਈ ਤੇ ਹੁੰਦੇ ਹੋਏ ਵੀ ਆਪਾਂ ਕਈ ਵਾਰੀ ਫੋਰ ਐਗਜ਼ਾਮਪਲ ਜੋਬ ਰੈਡੀ ਪ੍ਰੋਗਰਾਮ ਕਰ ਲੈਂਦੇ ਹਾਂ ਜਾਂ ਆਪਣਾ ਕੋਈ ਹੋਰ ਵਰਕ ਐਕਸਪੀਰੀਅੰਸ ਆਪਾਂ ਕਰਦੇ ਰਹਿੰਦੇ ਹਾਂ। ਤੇ ਮੋਸਟਲੀ ਐਪਲੀਕੈਂਟਸ ਤੇ ਆਹ ਨਹੀਂ ਪਤਾ ਹੁੰਦਾ ਕਿ ਜਦੋਂ ਆਪਾਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ, ਆਪਾਂ ਆਪਣੇ ਪੁਆਇੰਟਸ ਕਲੇਮ ਕਰਨੇ ਆ, ਜਿਹੜਾ ਵੀ ਵਰਕ ਐਕਸਪੀਰੀਅੰਸ ਆਪਾਂ ਬ੍ਰਿਜਿੰਗ ਵੀਜ਼ਾ ਸੀ ਜਾਂ ਈ ਦੇ ਉੱਤੇ ਲੈ ਕੇ ਆਪਾਂ ਆਪਣਾ ਕੰਪਲੀਟ ਕੀਤਾ ਹੈ, ਉਹਦੇ ਤੁਸੀਂ ਪੁਆਇੰਟਸ ਕਲੇਮ ਨਹੀਂ ਕਰ ਸਕਦੇ। ਇਹ ਡਿਪਾਰਟਮੈਂਟ ਦੀ ਰੈਗੂਲੇਸ਼ਨ ਆ। ਅਗਰ ਤੁਸੀਂ ਕਰਦੇ ਹੋ ਤਾਂ ਤੁਹਾਡਾ ਇਹ ਏਦਾਂ ਨਹੀਂ ਹੈ ਕਿ ਇਹਦੇ ਕੁਛ ਚਾਂਸ ਹੈਗੇ ਰਿਫਿਊਜ਼ਲ ਦੇ, ਇਹ 100% ਆ ਕਿ ਤੁਹਾਡੀ ਜਿਹੜੀ ਆ ਕਿ ਵੀਜ਼ਾ ਫਾਈਲ ਜਿਹੜੀ ਉਹ ਰਿਫਿਊਜ਼ ਹੋਣੀ ਹੀ ਹੋਣੀ ਆ। ਹੁਣ ਇਹ ਇੰਪੈਕਟ ਕਿੱਦਾਂ ਕਰਦਾ, ਮੋਸਟਲੀ ਅੱਜ ਕੱਲ੍ਹ ਜੋ ਚੱਲ ਰਿਹਾ ਆ ਇਹ ਮੇਰੇ ਆਪਣੇ ਲਾਈਵ ਕੇਸਿਸ ਆ ਜਾਂ ਕਲਾਇੰਟਸ ਜਾਂ ਫੋਨ ਕਰਕੇ ਪੁੱਛਦੇ ਆ, ਹੋ ਕੀ ਰਿਹਾ ਆ ਕਿ ਕਈ ਵਾਰੀ ਐਪਲੀਕੈਂਟ ਇੱਥੇ ਸਟੂਡੈਂਟ ਵੀਜ਼ਾਸ ਤੇ ਆਉਂਦੇ ਆ, ਠੀਕ ਹੈ, ਫੋਰ ਐਗਜ਼ਾਮਪਲ ਕੋਈ ਬੈਚਲਰ ਆਫ ਅਕਾਊਂਟਿੰਗ ਕਰਨ ਆਉਂਦਾ, ਮੈਂ ਇੱਕ ਐਗਜ਼ਾਮਪਲ ਦਿੰਦਾ, ਬੈਚਲਰ ਆਫ ਅਕਾਊਂਟਿੰਗ ਕਰਨ ਆਏ ਇੱਥੇ, ਸਟੱਡੀ ਜਿਹੜੀ ਆ ਉਹ ਫਿਨਿਸ਼ ਹੋ ਰਹੀ ਆ ਨਵੰਬਰ 2021 ਨੂੰ, ਬਟ ਵੀਜ਼ਾ ਜਿਹੜਾ ਆ ਉਹ ਆਲਰੇਡੀ ਤੁਹਾਡਾ ਜੁਲਾਈ ਜਾਂ ਅਗਸਤ ਦੇ ਵਿੱਚ ਫਿਨਿਸ਼ ਹੋ ਗਿਆ, ਸਟੂਡੈਂਟ ਵੀਜ਼ਾ ਫਿਨਿਸ਼ ਹੋ ਰਿਹਾ। ਸੋ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਫਰਦਰ ਸਟੂਡੈਂਟ ਵੀਜ਼ਾ ਪਾਉਣਾ ਪੈਂਦਾ ਆ, ਠੀਕ ਹੈ, ਤਾਂ ਕਿ ਆਪਣੀ ਜਿਹੜੀ 2-3 ਮਹੀਨੇ ਦੀ ਪੜ੍ਹਾਈ ਰਹਿ ਗਈ ਆ ਉਹ ਕਵਰ ਕਰ ਲਈਏ। ਬਟ ਅੱਜ ਕੱਲ੍ਹ ਜੋ ਚੱਲ ਰਿਹਾ ਪ੍ਰੋਸੈਸਿੰਗ ਟਾਈਮ ਹਾਇਰ ਹੋਣ ਕਾਰਨ ਜਦੋਂ ਆਪਾਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ ਆਪਾਂ ਬ੍ਰਿਜਿੰਗ ਵੀਜ਼ਾ ਏ ਤੇ ਹੋ ਜਾਂਦੇ ਹਾਂ, ਅਤੇ ਬ੍ਰਿਜਿੰਗ ਵੀਜ਼ਾ ਦੇ ਏ ਦੇ ਉੱਤੇ ਉੱਤੇ ਹੀ ਸਾਡੀ ਪੜ੍ਹਾਈ ਖਤਮ ਹੋ ਜਾਂਦੀ ਹੈ, ਠੀਕ ਹੈ। ਉਹਦੇ ਨਾਲ ਕੀ ਹੁੰਦਾ ਫਿਰ ਆਪਾਂ 485 ਪਾ ਸਕਦੇ ਹਾਂ। ਜਦੋਂ ਆਪਾਂ 485 ਪਾਈਦਾ ਫਿਰ ਆਪਾਂ ਚੱਲ ਜਾਈਦਾ ਬ੍ਰਿਜਿੰਗ ਵੀਜ਼ਾ ਸੀ ਦੇ ਉੱਤੇ, ਠੀਕ ਹੈ। ਹੁਣ ਜਦੋਂ ਆਪਾਂ ਬ੍ਰਿਜਿੰਗ ਵੀਜ਼ਾ ਸੀ ਤੇ ਚਲੇ ਗਏ ਅਤੇ ਆਪਣਾ ਉੱਧਰੋਂ ਆਪਾਂ ਅਗਰ ਆਪਾਂ ਫਾਈਲ ਆਪਣੀ ਵਿਦਡਰਾਅ ਕਰ ਲੈਂਦੇ ਹਾਂ ਜਾਂ ਕਿਸੇ ਕਾਰਨ ਆਪਣਾ ਉਹ ਡਿਸੀਜ਼ਨ ਆ ਚੁੱਕਾ ਔਰ ਵੀਜ਼ਾ ਖਤਮ ਹੋ ਗਿਆ ਅਤੇ ਆਪਾਂ ਬ੍ਰਿਜਿੰਗ ਵੀਜ਼ਾ ਸੀ ਤੇ ਹਾਂ, ਸੀ ਤੇ ਕੀ ਹੁੰਦਾ ਕਈ ਵਾਰੀ ਕਿਉਂਕਿ ਆਪਾਂ 485 ਦੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀ ਹੋਈ ਆ, ਜੋਬ ਰੈਡੀ ਪ੍ਰੋਗਰਾਮ ਕਈ ਬੱਚੇ ਸਟਾਰਟ ਕਰ ਲੈਂਦੇ ਆ, ਠੀਕ ਹੈ। ਹੁਣ ਮੈਂ ਅਗਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ ਤਾਂ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰੂੰਗਾ ਕਿ ਤੁਸੀਂ ਆਪਣਾ ਜੋਬ ਰੈਡੀ ਜਿਹੜਾ ਹੈ ਬ੍ਰਿਜਿੰਗ ਵੀਜ਼ਾ ਸੀ ਤੇ ਸਟਾਰਟ ਕਰੋ। ਰੀਜ਼ਨ ਕੀ ਆ ਕਿ ਅਗਰ ਆਪਾਂ ਸਟਾਰਟ ਹੋ ਜੂਗਾ ਤੁਹਾਡੇ ਕੋਲ ਫੁੱਲ ਟਾਈਮ, ਤੁਸੀਂ ਵਰਕਿੰਗ ਰਾਈਟਸ ਵੀ ਅਪਲਾਈ ਕਰ ਲਉਂਗੇ, ਵਰਕਿੰਗ ਰਾਈਟਸ ਮਿਲ ਜੂਗੇ, TRA ਤੁਹਾਨੂੰ ਅਲਾਉ ਕਰ ਦੂਗਾ। ਬਟ ਫਿਊਚਰ ਦੇ ਬਾਅਦ ਚ ਜਾ ਕੇ ਜਦੋਂ ਤੁਸੀਂ ਆਹ 12 ਮਹੀਨੇ ਦਾ 1 ਸਾਲ ਦਾ ਜਦੋਂ ਤੁਸੀਂ 5 ਪੁਆਇੰਟ ਕਲੇਮ ਕਰਨੇ ਆ, EOI ਚ ਤੁਸੀਂ ਕਰ ਲਓਗੇ ਬਟ ਡਿਪਾਰਟਮੈਂਟ ਨੇ ਤੁਹਾਡੀ ਫਾਈਲ ਰਿਫਿਊਜ਼ ਕਰ ਦੇਣੀ ਆ। ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਆ, ਇਹਦੇ ਬਾਰੇ ਜ਼ਰੂਰ ਨੋਟ ਕਰਕੇ ਰੱਖਿਓ ਕਿ ਕਦੀ ਵੀ ਬ੍ਰਿਜਿੰਗ ਵੀਜ਼ਾ ਸੀ ਦੇ ਉੱਤੇ ਤੁਸੀਂ ਜਦੋਂ 485 ਪਾਉਂਦਾ ਜਦੋਂ ਬ੍ਰਿਜਿੰਗ ਵੀਜ਼ਾ ਸੀ ਮਿਲਦਾ ਤੁਹਾਨੂੰ, ਤੁਹਾਡੇ ਕੋਲ ਏ ਐਗਜ਼ਿਸਟੈਂਸ ਨਹੀਂ ਆ, ਜੋਬ ਰੈਡੀ ਪ੍ਰੋਗਰਾਮ ਨਹੀਂ ਸਟਾਰਟ ਕਰਨਾ, ਅਤੇ ਜਿਹੜਾ ਵੀ ਵਰਕ ਐਕਸਪੀਰੀਅੰਸ ਤੁਸੀਂ ਉਸ ਪੀਰੀਅਡ ਦੇ ਦੌਰਾਨ ਕੀਤਾ ਹੈ ਜਦੋਂ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਸੀ, ਉਹ ਪੁਆਇੰਟਸ ਨਹੀਂ ਕਲੇਮ ਕਰਨੇ ਆ। ਅਗਰ ਤੁਹਾਨੂੰ ਇਸ ਪੂਰੇ ਵਿੱਚ ਕਿਤੇ ਵੀ ਤੁਹਾਨੂੰ ਟੈਕਨੀਕੈਲਿਟੀਜ਼ ਲੱਗਦੀ ਹੈ ਜਾਂ ਸਮਝ ਨਹੀਂ ਆ ਰਹੀ ਕਿ ਮੈਂ ਕਿਸੇ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰਾਂ ਜਾਂ ਨਾ ਕਰਾਂ, ਇਹ ਸੇਮ ਚੀਜ਼ ਐਪਲੀਕੇਬਲ ਹੁੰਦੀ ਆ ਸਟੱਡੀਜ਼ ਦੇ ਲਈ ਵੀ। ਜਿਹੜੀ ਵੀ ਸਟੱਡੀ ਆਪਾਂ ਬ੍ਰਿਜਿੰਗ ਵੀਜ਼ਾ ਸੀ ਜਾਂ ਈ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਕਰਦੇ ਹਾਂ, ਉਸ ਸਟੱਡੀ ਪੀਰੀਅਡ ਦੇ ਜਿਹੜੇ ਪੁਆਇੰਟਸ ਹੁੰਦੇ ਐਕਸਟਰਾ ਜਿਹੜੇ ਮਿਲਦੇ ਸਾਨੂੰ 5, ਉਹ ਆਪਾਂ ਨਹੀਂ ਲੈ ਸਕਦੇ। ਸੋ ਮਾਈਗ੍ਰੇਸ਼ਨ ਦੇ ਵਿੱਚ, ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ ਜਿਹੜਾ ਆਪਣਾ ਪੁਆਇੰਟਸ ਤੁਸੀਂ ਕੈਲਕੂਲੇਟ ਕਰਕੇ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਂਦੇ ਹਾਂ, ਉਹ ਹਮੇਸ਼ਾ ਮੈਂ ਰਿਕਮੈਂਡ ਕਰੂੰਗਾ ਕਿਸੇ ਵੀ ਏਜੰਟ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਜ਼ਰੂਰ ਸਲਾਹ ਲੈ ਕੇ ਆਪਣੇ ਪੁਆਇੰਟਸ ਬਾਰੇ ਡਿਸਕਸ ਕਰੋ ਤਾਂ ਫਾਈਨਲਾਈਜ਼ ਕਰੋ। ਜ਼ਰੂਰੀ ਨਹੀਂ ਕਿ ਤੁਸੀਂ ਜਿਹੜਾ ਤੁਹਾਡਾ ਐਗਜ਼ਿਸਟਿੰਗ ਆ ਉਹਨੇ ਡਿਸਕਸ ਕਰਨਾ, ਤੁਸੀਂ ਹਮੇਸ਼ਾ ਇੱਕ ਸੈਕਿੰਡ ਓਪੀਨੀਅਨ ਵੀ ਜ਼ਰੂਰ ਲੈ ਸਕਦੇ ਹੋ ਇਹਦੇ ਬਾਰੇ, ਠੀਕ ਹੈ। ਜਿਹੜੀ ਹੁਣ ਇਸ ਤੋਂ ਬਾਅਦ ਨੈਕਸਟ ਜਿਹੜੀ ਚੀਜ਼ ਆ ਉਹ ਹੈਗੀ ਆ ਅਕਾਊਂਟੈਂਟਸ ਦੇ ਬਾਰੇ ਮੈਂ ਥੋੜਾ ਡਿਸਕਸ ਕਰਨਾ ਚਾਹੂੰਗਾ, ਇੰਪਲਾਇਰ ਸਪੋਂਸਰਸ਼ਿਪਸ ਸਪੈਸ਼ਲੀ।
ਜ਼ਰੂਰ
ਅਕਾਊਂਟੈਂਟਸ ਦੇ ਵਰਕ ਐਕਸਪੀਰੀਅੰਸ ਦੀ ਗੱਲ ਕਰਨੀ ਚਾਹੁੰਦਾ ਮੈਂ। ਵਰਕ ਐਕਸਪੀਰੀਅੰਸ ਜਿਹੜਾ ਅਕਾਊਂਟੈਂਟਸ ਦਾ ਉਹ ਦੋ ਜਗ੍ਹਾ ਯੂਜ ਹੁੰਦਾ, ਠੀਕ ਹੈ, ਜਾਂ ਸਕਿੱਲਡ ਮਾਈਗ੍ਰੇਸ਼ਨ ਅਪਲਾਈ ਕਰੀਦੀ ਆ ਜਾਂ ਆਪਾਂ ਇੰਪਲਾਇਰ ਸਪੋਂਸਰਸ਼ਿਪ ਅਪਲਾਈ ਕਰੀਦੀ ਆ, ਠੀਕ ਹੈ। ਹੁਣ ਜਿੰਨੇ ਵੀ ਅਕਾਊਂਟੈਂਟਸ ਅਗਰ ਆਪਣਾ ਆਪਾਂ ਗੱਲ ਕਰਦੇ ਹਾਂ ਸਕਿੱਲਡ ਮਾਈਗ੍ਰੇਸ਼ਨ ਦੀ, ਅਗਰ ਆਪਾਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਂਦੇ ਹਾਂ ਤੁਸੀਂ ਐਜ਼ ਅ ਅਕਾਊਂਟੈਂਟ, ਤੁਸੀਂ ਕੰਮ ਕੀਤਾ ਹੋਇਆ ਕਿਸੇ ਆਰਗੇਨਾਈਜੇਸ਼ਨ ਨਾਲ ਜਾਂ ਕਿਸੇ ਅਕਾਊਂਟਿੰਗ ਫਰਮ ਦੇ ਨਾਲ, ਉਹ ਜਦੋਂ ਵੀ ਤੁਸੀਂ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰਨੇ, ਮੈਂ ਤੁਹਾਨੂੰ ਹਮੇਸ਼ਾ ਰਿਕਮੈਂਡ ਕਰੂੰਗਾ ਕਿ ਤੁਸੀਂ CPA ਜਾਂ CA ਜਾਂ IPA ਜਿੱਥੋਂ ਵੀ ਸਕਿੱਲ ਅਸੈਸਮੈਂਟ ਕਰਾਉਂਦੇ ਹਾਂ ਆਪਣਾ ਵਰਕ ਐਕਸਪੀਰੀਅੰਸ ਵੀ ਜ਼ਰੂਰ ਅਸੈਸ ਕਰਾਓ। ਰੀਜ਼ਨ ਉਹਦਾ ਇਹ ਆ ਕਿ ਡਿਪਾਰਟਮੈਂਟ ਜਿਹੜਾ ਨਾ ਉਹ ਅਕਾਊਂਟੈਂਟਸ ਦੇ ਵਰਕ ਐਕਸਪੀਰੀਅੰਸ ਨੂੰ ਲੈ ਕੇ ਬਹੁਤ ਜ਼ਿਆਦਾ ਉਹਨੂੰ ਵੈਰੀਫਾਈ ਕਰਦਾ, ਵੈਰੀਫਾਈ ਇਨ ਦਾ ਸੈਂਸ ਕਿ ਉਹ ਜਿੰਨੇ ਵੀ ਵਰਕ ਐਕਸਪੀਰੀਅੰਸ ਆ ਉਹਨੂੰ ਪਹਿਲਾਂ ਨੈਗੇਟਿਵ ਨਿਗਾਹ ਨਾਲ ਦੇਖਦਾ ਕਿ ਇਹ ਬੰਦੇ ਦਾ ਐਕਸਪੀਰੀਅੰਸ ਅਕਾਊਂਟੈਂਟ ਦਾ ਨਹੀਂ ਆ, ਇਹ ਕੋਈ ਕਲੈਰੀਕਲ ਐਕਸਪੀਰੀਅੰਸ ਆ ਜਿਹਨੂੰ ਆਪਾਂ ਨਹੀਂ ਦੇਣਾ। ਸੋ ਜਦੋਂ ਆਪਾਂ ਇੱਕ ਸਕਿੱਲ ਅਸੈਸਮੈਂਟ ਬਾਡੀ ਜਿਹੜੀ ਕਿ ਰੈਗੂਲੇਟ ਕਰਦੀ ਆ ਅਕਾਊਂਟੈਂਟਸ ਨੂੰ, ਜਿਹੜੇ ਸਰਟੀਫਿਕੇਟ ਪ੍ਰੈਕਟਿਸ ਉਹਨਾਂ ਨੂੰ ਅਲਾਓ ਕਰਦੇ, ਅਗਰ ਉਹ ਪਹਿਲਾਂ ਹੀ ਲਿਖ ਕੇ ਦੇ ਦੇਵੇ ਕਿ ਇਹਨਾਂ ਦਾ ਵਰਕ ਐਕਸਪੀਰੀਅੰਸ ਜਿਹੜਾ ਉਹ ਠੀਕ ਹੈਗਾ, ਫਿਰ ਡਿਪਾਰਟਮੈਂਟ ਉਹਦੇ ਵਿੱਚ ਜ਼ਿਆਦਾ ਡਿਟੇਲ ਨਹੀਂ ਕਰਦਾ। ਦੂਜੀ ਚੀਜ਼ ਜਿਹੜੀ ਆਉਂਦੀ ਆ ਉਹ ਆਉਂਦੀ ਆ ਹੁਣ ਇੰਪਲੋਇਰ ਸਪੋਂਸਰਸ਼ਿਪ ਦੀ। ਹੁਣ ਇੰਪਲੋਇਰ ਸਪੋਂਸਰਸ਼ਿਪ ਦੇ ਵਿੱਚ ਅਕਾਊਂਟੈਂਟ ਦੀ ਐਪਲੀਕੇਸ਼ਨ ਲਗਾਉਣਾ, ਚਾਹੇ ਉਹ 482 ਦੀ ਆ ਜਾਂ ਡਾਇਰੈਕਟ ਐਂਟਰੀ 186 ਆ ਜਾਂ ਆਪਾਂ 494 ਦੀ ਗੱਲ ਕਰੀਏ, ਉਹਦੇ ਵਿੱਚ ਅਕਾਊਂਟੈਂਟ ਦੀ ਜਿਹੜੀ ਵੀ ਤੁਸੀਂ ਅਗਰ ਸੋਚ ਰਹੇ ਹੋ ਐਪਲੀਕੇਸ਼ਨ ਲਾਣੀ ਆ ਜਾਂ ਤੁਸੀਂ ਆਲਰੇਡੀ ਇਨ ਦਾ ਪ੍ਰੋਸੈਸ ਹੋ, ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜਿਹੜੇ ਵੀ ਤੁਹਾਡਾ ਤੁਸੀਂ ਵਰਕ ਕਰ ਰਹੇ ਹੋ ਕਿ ਉਹ ਵਾਕਈ ਅਕਾਊਂਟਿੰਗ ਲੈਵਲ ਦਾ ਵਰਕ ਹੈਗਾ ਆ, ਕਿਉਂਕਿ ਉਹਦੇ ਵਿੱਚ ਵੀ ਡਿਪਾਰਟਮੈਂਟ ਜਿਹੜਾ ਉਹ ਇਹੀ ਦੇਖਦਾ ਅਕਾਊਂਟੈਂਟ ਨੂੰ ਕਿ ਅਗਰ ਤਾਂ ਜ਼ਿਆਦਾ ਟਰਨਓਵਰ ਨਹੀਂ ਹੈਗੀ ਜਾਂ ਤੁਹਾਡੀ ਨੇਚਰ ਆਫ ਡਿਊਟੀਜ਼ ਇੱਦਾਂ ਦੀ ਹੈ ਕਿ ਤੁਸੀਂ ਇਕੱਲੇ ਹੀ ਸਾਰਾ ਕੰਮ ਕਰੀ ਜਾਂਦੇ ਪਏ ਆ, ਤਾਂ ਉਹਨੂੰ ਇਸ ਤਰੀਕੇ ਨਾਲ ਦੇਖਦਾ ਕਿ ਇਹ ਕਲੈਰੀਕਲ ਨੇਚਰ ਦਾ ਕੰਮ ਜ਼ਿਆਦਾ ਆ ਨਾ ਕਿ ਐਜ਼ ਆ ਅਕਾਊਂਟੈਂਟ ਕੰਮ ਜ਼ਿਆਦਾ ਆ। ਸੋ ਇੱਕ ਐਗਜ਼ਾਮਪਲ ਦਊਂਗਾ, ਅਗਰ ਤਾਂ ਦੇਖੋ ਤੁਹਾਡੀ ਤੁਸੀਂ ਇੱਕ ਅਕਾਊਂਟਿੰਗ ਫਰਮ 'ਚ ਕੰਮ ਕਰਦੇ ਆ ਜਿਹਦੀ ਟਰਨਓਵਰ ਬਹੁਤ ਜ਼ਿਆਦਾ ਹੈਗੀ ਆ, ਤੁਹਾਡੇ ਅੰਦਰ ਇੰਪਲੋਈਜ਼ ਵੀ ਹੈਗੇ ਆ ਕਿ ਜਿਹੜਾ ਰੈਗੂਲਰ ਕੰਮ ਜਿਹੜਾ ਹੈਗਾ ਕਲੈਰੀਕਲ ਉਹ ਦੇਖਦੇ ਹੋ, ਤੁਸੀਂ ਸਿਰਫ ਫਾਈਨੈਂਸ਼ੀਅਲ ਸਟੇਟਮੈਂਟਸ ਦਾ ਕੰਮ ਦੇਖਦੇ ਹੋ ਜਾਂ ਮੋਰ ਟੈਕਨੀਕਲ ਕੰਮ ਦੇਖਦੇ ਹੋ, ਉਹਦੇ ਵਿੱਚ ਚਾਂਸਿਸ ਹੁੰਦੇ ਆ। ਬਟ ਅਗਰ ਕੋਈ ਅਕਾਊਂਟਿੰਗ ਫਰਮ ਹੈ ਨਹੀਂ, ਕੋਈ ਫੈਕਟਰੀ ਆ ਜਾਂ ਕੋਈ ਬਿਜ਼ਨਸ ਆ, ਚਾਹੇ ਉਹਨਾਂ ਦੀ ਟਰਨਓਵਰ ਜ਼ਿਆਦਾ ਹੋਵੇ ਪਰ ਤੁਹਾਡਾ ਕੰਮ ਉਨਾ ਹੈਗਾ ਹੈ ਕਿ ਤੁਹਾਨੂੰ ਕੋਈ ਕਿ ਸਾਰਾ ਤੁਸੀਂ ਬੁੱਕ ਕੀਪਿੰਗ ਅਕਾਊਂਟਿੰਗ ਤੁਸੀਂ ਖੁਦ ਹੀ ਦੇਖਦੇ ਪਏ ਹੋ, ਉਹਦੇ ਵਿੱਚ ਡਿਪਾਰਟਮੈਂਟ ਨੂੰ ਜਿਹੜਾ ਪੋਜੀਸ਼ਨ ਜਿਹੜੀ ਆ ਜੈਨੂਨਿਟੀ ਆਫ ਦੀ ਪੋਜੀਸ਼ਨ ਜਿਹੜੀ ਆ ਉਹ ਪ੍ਰੂਵ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਆ। ਉਹਦੇ ਵਿੱਚ ਜਨਰਲੀ ਜਿਹੜਾ ਡਿਪਾਰਟਮੈਂਟ ਜਿਹੜਾ ਆ ਨੋਮੀਨੇਸ਼ਨ ਜਿਹੜੀ 482 ਆ ਜਾਂ 186 ਆ ਉਹਨੂੰ ਰਿਫਿਊਜ਼ ਹੀ ਕਰਦਾ। ਸੋ ਆਹ ਛੋਟੀ ਛੋਟੀ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਆ। ਅਗਰ ਤੁਹਾਨੂੰ ਥੋੜੀ ਜਿਹੀ ਵੀ ਕਿਤੇ ਕਨਫਿਊਜ਼ਨ ਹੁੰਦੀ ਆ ਤਾਂ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਜਾਂ ਕਿਸੇ ਦੂਸਰੇ ਮਾਈਗ੍ਰੇਸ਼ਨ ਏਜੰਟ ਤੋਂ ਸੈਕਿੰਡ ਓਪੀਨੀਅਨ ਜ਼ਰੂਰ ਲਿਆ ਕਰੋ।
ਜੀ ਸਰੋਜ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅਪਡੇਟਸ ਦੇਣ ਦੇ ਨਾਲ ਨਾਲ ਇਹ ਬਹੁਤ ਛੋਟੇ ਛੋਟੇ ਜਿਹੜੇ ਨੁਕਤੇ ਆ ਉਹ ਵੀ ਸਾਡੇ ਸਰੋਤਿਆਂ ਦੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ, ਜਿਨ੍ਹਾਂ ਦਾ ਧਿਆਨ ਰੱਖਣਾ ਬੇਹੱਦ ਹੀ ਜ਼ਰੂਰੀ ਹੁੰਦਾ। ਔਰ ਜਿਵੇਂ ਤੁਸੀਂ ਦੱਸਿਆ ਕਿ ਡਿਪਾਰਟਮੈਂਟ ਜਿਹੜਾ ਬਹੁਤ ਵਾਰ ਇਹੋ ਜਿਹੀਆਂ ਚੀਜ਼ਾਂ ਕਰਕੇ ਤੁਹਾਡਾ ਜਿਹੜਾ ਕੇਸ ਆ ਉਹਨੂੰ ਸ਼ੱਕ ਦੇ ਘੇਰੇ ਦੇ ਵਿੱਚ ਵੀ ਦੇਖਦਾ। ਸੋ ਦੋਸਤੋ ਤੁਹਾਡੇ ਸਵਾਲ ਜਿਹੜੇ ਆ ਉਹ ਹੁਣ ਅਸੀਂ ਬਹੁਤ ਜਲਦ ਲੈਣ ਜਾਵਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚ ਵੀ ਚੁੱਕੇ ਨੇ ਰੋਹਿਤ ਜੀ। ਔਰ ਸਵਾਲ ਲੈਣ ਤੋਂ ਪਹਿਲਾਂ ਮੈਂ ਜ਼ਰੂਰ ਮਾਫੀ ਚਾਹਾਂਗੀ ਕਿ ਚੱਲਦੇ ਪ੍ਰੋਗਰਾਮ ਦੇ ਦੌਰਾਨ ਥੋੜੀ ਜਿਹੀ ਰੁਕਾਵਟ ਆਈ ਸੀਗੀ ਮੇਰੇ ਵੱਲੋਂ, ਸੋ ਉਹਦੇ ਲਈ ਮਾਫੀ ਹੈ। ਔਰ ਆਪਾਂ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਨਾਲ, ਅੱਗੇ ਜਿਹੜੇ ਸਵਾਲ ਸਾਡੇ ਤੱਕ ਪਹੁੰਚੇ ਹੋਏ ਰੋਹਿਤ ਜੀ ਉਹ ਆਪਾਂ ਸਾਂਝੇ ਕਰਦੇ ਹਾਂ ਤੁਹਾਡੇ ਨਾਲ।
ਹਾਂਜੀ ਜ਼ਰੂਰ ਜੀ।
ਜੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਇਸ ਵੇਲੇ ਟੈਲੀਗ੍ਰਾਮ ਦੇ ਜ਼ਰੀਏ ਵੀ ਬਣੇ ਹੋਏ ਨੇ ਔਰ ਫੇਸਬੁੱਕ ਜ਼ਰੀਏ ਵੀ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚ ਚੁੱਕੇ ਆ, ਮੈਂ ਉਹ ਸਵਾਲ ਸ਼ਾਮਲ ਕਰਦੀ ਹਾਂ। ਸਾਡੇ ਨਾਲ ਨਰਿੰਦਰ ਠੌਰ ਜੁੜੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਵੀ ਔਰ ਫੇਸਬੁੱਕ ਦੇ ਜ਼ਰੀਏ ਵੀ। ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਦਾ ਜਿਹੜਾ ਸਵਾਲ ਹੈ ਮੈਂ ਸ਼ਾਮਲ ਕਰ ਰਹੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਰੋਹਿਤ ਜੀ, ਮੇਰਾ ਸਵਾਲ ਹੈ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਨਰਿੰਦਰ। ਔਰ ਕਹਿੰਦੇ ਜੀ ਮੇਰਾ ਸਵਾਲ ਹੈ ਕਿ ਬਹੁਤ ਸਾਰੇ ਵਿਦਿਆਰਥੀ ਜੋ ਕੋਵਿਡ ਡਿਜ਼ਾਸਟਰ ਪੇਮੈਂਟ ਲੈ ਰਹੇ ਨੇ ਉਹਨਾਂ ਨੂੰ ਅੱਗੇ ਜਾ ਕੇ PR ਲੈਣ ਚ ਕੋਈ ਦਿੱਕਤ ਤਾਂ ਨਹੀਂ ਆਵੇਗੀ?
That's a very good question, Arinder ji. Kyunki aaj de time 'ch jo Victoria ne kita hoya ki apan COVID disaster payment saare layi kiti hai, ek bahut changi gal kiti government ne ki temporary residents hai gaya jede suffer karde paye hai, unna nu ek relief hai. Hun jehda tuhanda question hai ki ida visa de utte ki impact pai sakda ja ke. Dekho, jo COVID-19 di payment tusi lende paye hai, agar ta tusi oh genuinely reh rahe hain. ਠੀਕ ਹੈ ਜੋ ਉਹਨਾਂ ਦੀ ਗਾਈਡਲਾਈਨਸ ਹੈਗੀ ਆ ਕਿ ਥਰੂ ਕਿਉਂਕਿ ਸੈਂਟਰ ਲਿੰਕ ਦੇ ਥਰੂ ਪੇਮੈਂਟ ਆਉਂਦੀ ਪਈ ਆ ਅਗਰ ਉਹਨਾਂ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਆਪਾਂ ਪੇਮੈਂਟ ਲੈ ਰਹੇ ਹਾਂ ਵਿਦਾਊਟ ਆਪਾਂ ਕਿ ਕੋਈ ਉਹਦੇ ਵਿੱਚੋਂ ਫਰੋਜੂਲੈਂਟ ਚੀਜ਼ ਦਿਖਾ ਕੇ ਕਿ ਅਗਰ ਆਪਣਾ ਕੰਮ ਚੱਲਦਾ ਪਿਆ ਆ ਅਗਰ ਆਪਣੀ ਸੈਲਰੀਜ਼ ਆਉਂਦੀਆਂ ਪਈਆਂ ਅਗਰ ਸਭ ਕੁਛ ਠੀਕ ਅਗਰ ਫਿਰ ਵੀ ਆਪਾਂ ਪੇਮੈਂਟ ਕੁਛ ਗਲਤ ਇਨਫੋਰਮੇਸ਼ਨ ਦੇ ਕੇ ਲੈ ਰਹੇ ਹਾਂ ਤਾਂ ਡੈਫੀਨੇਟਲੀ ਫਿਊਚਰ ਦੇ ਵਿੱਚ ਜਾ ਕੇ ਤੁਹਾਡੀ ਇਹ ਵੀਜ਼ਾ ਐਪਲੀਕੇਸ਼ਨ ਨੂੰ ਇੰਪੈਕਟ ਕਰ ਸਕਦਾ ਆ ਬਟ ਹੁਣ ਇੱਕ ਐਗਜ਼ਾਮਪਲ ਆ ਹੁਣ ਕਈ ਜਗ੍ਹਾ ਜੋਬ ਆ ਰੈਸਟੋਰੈਂਟਸ ਆ ਠੀਕ ਆ ਹੁਣ ਸਿਰਫ ਟੇਕ ਅਵੇ ਦਾ ਬਿਜ਼ਨਸ ਉਹਨਾਂ ਨੇ ਆਪਣੇ ਕਈ ਇੰਪਲੋਈਜ਼ ਨੂੰ ਕਿਹਾ ਕਿ ਤੁਸੀਂ ਹਲੇ ਨਾ ਉਹ ਹੁਣ ਜੈਨੂਅਲੀ ਸਫ਼ਰ ਕਰ ਰਿਹਾ ਠੀਕ ਹੈ ਉਹਨਾਂ ਨੇ ਖਰਚਾ ਕਰਨਾ ਆਪਣਾ ਉਹਨਾਂ ਦੀ ਫੈਮਿਲੀਜ਼ ਹੈਗੀਆਂ ਬੱਚੇ ਹੈਗੇ ਰੈਂਟ ਪੇ ਕਰਨਾ ਗਰੋਸਰੀਜ਼ ਲੈਣਾ ਸੋ ਉਹ ਜੈਨੂਅਲੀ ਸਫ਼ਰ ਕਰਦੇ ਪਏ ਆ ਅਗਰ ਉੱਦਾਂ ਦੇ ਐਪਲੀਕੈਂਟਸ ਅਗਰ ਕੋਵਿਡ ਦੀ ਪੇਮੈਂਟ ਲੈ ਰਹੇ ਆ ਤਾਂ ਇਹ ਤਾਂ ਗਵਰਨਮੈਂਟ ਖੁਦ ਅਲਾਓ ਕਰਦੀ ਪਈ ਹੈ ਤਾਂ ਸੋ ਵੀ ਤੁਸੀਂ ਵੀ ਜਿਹੜਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੀ ਕੱਲ੍ਹ ਹੀ ਤੁਹਾਨੂੰ ਪੁੱਛ ਕਹੂਗਾ ਕਿ ਅਗਰ ਤੁਸੀਂ ਸਭ ਕੁਛ ਠੀਕ ਤਰੀਕੇ ਨਾਲ ਕਰ ਰਹੇ ਹਾਂ ਬਟ ਅਗਰ ਆਪਾਂ ਕੁਛ ਵੀ ਫਰਜ਼ੀਆਂ ਚੀਜ਼ਾਂ ਬਣਾ ਕੇ ਜਾਂ ਕੁਛ ਵੀ ਆਪਾਂ ਸਿਸਟਮ ਨੂੰ ਬਾਈਪਾਸ ਕਰਕੇ ਕੁਛ ਚੀਜ਼ਾਂ ਇੱਦਾਂ ਦੀ ਕਰਾਂਗੇ ਉਹ ਤੁਹਾਡੇ ਵੀ ਮੀਨਸ ਠੀਕ ਹੈ ਕਿਸੇ ਵੀ ਦੇ ਲਈ ਉਹ ਨੈਗੇਟਿਵ ਜਿਹੜੀਆਂ ਉਹ ਹੋ ਸਕਦੀਆਂ ਸੋ ਜੈਨੂਅਨ ਪੇਮੈਂਟ ਮੈਨੂੰ ਨਹੀਂ ਲੱਗਦਾ ਇਹਦਾ ਕੋਈ ਤੁਹਾਡਾ ਕਿਸੇ ਦੇ ਵੀ ਕੋਈ ਇੰਪੈਕਟ ਹੋਣਾ
ਠੀਕ ਤੇ ਨਰਿੰਦਰ ਰਾਠੌਰ ਹੋਰੀ ਸਾਡੇ ਨਾਲ ਇੱਧਰ ਫੇਸਬੁੱਕ ਤੇ ਵੀ ਜੁੜੇ ਸਨ ਸਤਿ ਸ਼੍ਰੀ ਅਕਾਲ ਉੱਥੇ ਵੀ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸਿੰਘ ਗੈਰੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਇਹਨਾਂ ਦਾ ਸਵਾਲ ਸ਼ਾਮਿਲ ਕਰ ਰਹੀ ਹਾਂ ਸਵਾਲ ਹੈ ਜੀ ਕਹਿੰਦੇ ਸ਼ੈਫ 190 ਨਿਊ ਸਾਊਥ ਵੇਲਜ਼ ਹਾਊ ਮੈਨੀ ਚਾਂਸਿਸ 80 ਪੁਆਇੰਟਸ ਨੇ ਇਨਕਲੂਡਿੰਗ ਸਟੇਟ ਵਰਕਿੰਗ ਐਜ਼ ਅ ਸ਼ੈਫ ਇਨ ਨਿਊ ਸਾਊਥ ਵੇਲਜ਼ ਐਂਡ 4 ਈਅਰਸ ਐਕਸਪੀਰੀਅੰਸ ਸ਼ੈਫ 7 ਈਚ PTE
ਦੇਖੋ ਗੈਰੀ ਜੀ ਕਹਿਣਾ ਮੁਸ਼ਕਿਲ ਹੈ ਟੂ ਬੀ ਓਨੈਸਟ ਇਸ ਸਾਲ ਕਿਉਂਕਿ ਨੰਬਰ ਜਿਹੜੇ ਉਹ ਸਟੇਟ ਮਾਈਗ੍ਰੇਸ਼ਨ ਦੇ ਘੱਟ ਆ ਪੁਆਇੰਟਸ ਆਪਣੇ ਫਿਰ ਆਪਾਂ ਗੱਲ ਕਰੀਏ ਥੋੜਾ ਜਿਹਾ 50-50 ਕਹੂੰਗਾ ਮੇ ਬੀ ਥੋੜਾ ਜਿਹਾ 50 ਤੋਂ ਮੈਂ ਪਰਸੈਂਟੇਜ ਵਾਈਜ ਦੱਸ ਵੀ ਨਹੀਂ ਸਕਦਾ ਵੈਸੇ ਮੇ ਬੀ ਔਰ ਮੇ ਬੀ ਨੋਟ ਟੂ ਬੀ ਓਨੈਸਟ ਬਟ ਤੁਹਾਨੂੰ ਇੱਕ ਚੀਜ਼ ਜਿਹੜੀ ਆ ਕਿ ਜਿਹੜੀ ਤੁਹਾਡੇ ਫੇਵਰ 'ਚ ਜਾ ਰਹੀ ਆ ਉਹ ਆ ਵਰਕ ਐਕਸਪੀਰੀਅੰਸ ਹੋਸਪਿਟੈਲਿਟੀ ਇੰਡਸਟਰੀ ਜਾਂ ਕਿਸੇ ਦੂਸਰੀ ਇੰਡਸਟਰੀ ਜਿਵੇਂ ਸਪੈਸ਼ਲੀ ਹੋਸਪਿਟੈਲਿਟੀ ਇੰਡਸਟਰੀ ਦੀ ਗੱਲ ਕਰਦਾ ਮੈਂ ਜਿਹੜੀਆਂ ਸਟੇਟਸ ਆ ਨਾ ਉਹ ਜਨਰਲੀ ਪ੍ਰੈਫਰ ਉਹੀ ਕਰਦੀਆਂ ਕਿ ਜਿਹੜੇ ਸ਼ੈਫ ਜਿਹੜੇ ਹੈਗੇ ਉਹ ਹਾਈਲੀ ਜਿਹੜਾ ਇਹਨਾਂ ਨੂੰ ਐਕਸਪੀਰੀਅੰਸ ਹੋ ਚੁੱਕਾ ਹੁੰਦਾ ਉਹ ਜਦੋਂ ਅਗਰ ਆਪਾਂ ਪ੍ਰੀ ਕੋਵਿਡ ਦੀ ਗੱਲ ਵੀ ਕਰੀਏ ਵਿਕਟੋਰੀਆ ਉਹ ਸਿਰਫ ਉਹਨਾਂ ਨੂੰ ਨੋਮੀਨੇਸ਼ਨ ਦਿੰਦਾ ਸੀ ਜਿਹਨਾਂ ਨੂੰ 5 ਸਾਲ ਦਾ ਐਕਸਪੀਰੀਅੰਸ ਹੁੰਦਾ ਸੀ ਠੀਕ ਹੈ ਹੁਣ ਨਿਊ ਸਾਊਥ ਵੇਲਜ਼ ਅਗਰ ਆਪਾਂ ਦੇਖੀਏ ਕਿ ਉਹਨਾਂ ਨੇ ਜਿਹੜਾ ਦੱਸਿਆ ਸੀ ਕਿ ਆਪਾਂ ਇਨਵੀਟੇਸ਼ਨ ਕਿਹਨਾਂ ਨੂੰ ਭੇਜਣੀ ਆ ਉਹਦੇ ਵਿੱਚ ਇਹੀ ਸੀਗਾ ਪੁਆਇੰਟਸ ਇੰਗਲਿਸ਼ ਤੇ ਵਰਕ ਐਕਸਪੀਰੀਅੰਸ ਕਿੰਨਾ ਆ ਹੁਣ ਪੁਆਇੰਟਸ ਤੁਹਾਡੇ ਮੇਰੇ ਹਿਸਾਬ ਨਾਲ ਥੋੜੇ ਘੱਟ ਬਣਦੇ ਪਏ ਆ ਕਿਉਂਕਿ ਮੈਂ ਕੰਫਰਟੇਬਲ ਹੋਊਂਗਾ 90 ਤੇ ਟੂ ਬੀ ਓਨੈਸਟ ਸੋ ਬਟ ਤੁਹਾਡੇ ਫੇਵਰ ਚ ਜਿਹੜੀ ਚੀਜ਼ ਜਾਂਦੀ ਪਈ ਆ ਉਹ ਆ ਕਿ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ 4 ਸਾਲ ਦਾ ਔਰ ਇੰਗਲਿਸ਼ ਵੀ ਠੀਕ ਆ 7 ਈਚ ਦੀ ਬਟ ਇਹਦੇ ਵਿੱਚ ਇੱਕ ਮੈਂ ਜ਼ਰੂਰ ਸਲਾਹ ਦੇਣੀ ਚਾਹੂੰਗਾ ਕਿ ਇਫ ਪੋਸੀਬਲ ਮੈਨੂੰ ਇਹ ਨਹੀਂ ਪਤਾ ਕਿ ਆਪਾਂ 7 ਈਚ ਜਿਹੜਾ ਆ ਉਹ ਹਾਇਰ ਦੇ ਵਿੱਚ ਆ ਜਾਂ ਆਪਾਂ ਨੇ ਲੋਅਰ ਦੇ ਵਿੱਚ ਆ ਬਟ ਇਫ ਪੋਸੀਬਲ ਅਗਰ ਆਪਾਂ 8 ਈਚ ਤੱਕ ਜਾ ਸਕੀਏ ਤਾਂ ਉਹ ਤੁਹਾਡੇ ਫੇਵਰ ਚ ਬਹੁਤ ਜ਼ਿਆਦਾ ਕੰਮ ਕਰੂਗਾ ਉਹਨਾਂ ਦੋ ਕਿਉਂਕਿ ਜਿਹੜੇ ਮੈਂ ਤੁਹਾਨੂੰ 3 ਚੀਜ਼ਾਂ ਦੱਸੀਆਂ ਠੀਕ ਆ ਹੁਣ ਆਪਾਂ ਨਾ ਫੇਵਰ ਚ ਹੈਗਾ ਐਕਸਪੀਰੀਅੰਸ PTE ਇੰਗਲਿਸ਼ ਇਫਸ ਐਂਡ ਬਟਸ ਕੀ ਮੀਨਸ ਆਪਾਂ ਬੇਸਿਕ ਹੈਗੇ ਆ 8 ਈਚ ਹੋਏ ਨਾ ਆਪਾਂ ਉਧਰ ਵੀ ਆਪਾਂ ਪੂਰੇ ਟੋਪ ਤੇ ਚਲ ਜਾਂਦੇ ਹਾਂ ਫਿਰ 80 ਦੀ ਜਗ੍ਹਾ 90 ਪੁਆਇੰਟ ਹੋ ਜਾਂਦੇ ਆਪਾਂ ਉਹ ਚ ਵੀ ਟੋਪ ਤੇ ਚਲ ਜਾਂਦੇ ਹਾਂ ਸੋ ਉਹ ਤੁਹਾਡੇ ਫੇਵਰ ਚ ਬਹੁਤ ਜ਼ਿਆਦਾ ਕੰਮ ਕਰੂਗਾ ਫਿਰ ਨਾਲ ਹੀ ਨਾਲ ਕਿਉਂਕਿ ਤੁਹਾਡੇ ਕੋਲ 4 ਸਾਲ ਦਾ ਐਕਸਪੀਰੀਅੰਸ ਆ 5 ਸਾਲ ਦਾ ਮੈਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਆ ਤੁਹਾਨੂੰ ਹੋਣ ਵਾਲਾ ਹੈ ਤੇ ਉਹਦੇ ਵਿੱਚ ਵੀ ਤੁਹਾਡੇ ਜਿਹੜੇ ਆਫਕੋਰਸ ਪੁਆਇੰਟਸ ਜਿਹੜੇ ਆ ਉਹ ਚ ਵੀ ਫਰਕ ਪੈ ਸਕਦਾ ਬਟ 8 ਈਚ ਵੁੱਡ ਬੀ ਦਾ ਵੇ ਟੂ ਗੋ ਫੋਰ ਯੂ ਗੈਰੀ ਜੀ ਅਗਰ ਹੋ ਸਕੇ ਅਗਰ ਪੋਸੀਬਲ ਹੈਗਾ ਤਾਂ ਟਰਾਈ ਜ਼ਰੂਰ ਕਰੋ ਜੀ
ਜੀ ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸਾਹਿਲ ਨਿਸ਼ਚਲ ਹੋਰੀ ਉਹਨਾਂ ਨੂੰ ਵੀ ਮੈਂ ਸ਼ਾਮਿਲ ਕਰਦੀ ਹਾਂ ਔਰ ਉਹਨਾਂ ਦਾ ਸਵਾਲ ਜਿਹੜਾ ਉਹ ਸਾਂਝਾ ਕਰਦੀ ਹਾਂ ਸਾਹਿਲ ਪੁੱਛ ਰਹੇ ਨੇ ਕਹਿੰਦੇ ਸਰ ਜਸਟ ਵਾਂਟ ਟੂ ਨੋ ਹਾਊ ਲੌਂਗ ਵਿਕਟੋਰੀਆ ਟੇਕਸ ਟੂ ਗਿਵ ਰਿਸਪੋਂਸ ਆਫ ROI
ਦੇਖੋ ਸਾਹਿਲ ਜੀ ਇਹਦੇ ਵਿੱਚ ਨਾ ਐਸ ਸੱਚ ਕੋਈ ਫਿਕਸ ਨਹੀਂ ਹੈ ਕਿ ਕਿੰਨੀ ਦੇਰ ਚ ਰਿਸਪੋਂਸ ਆ ਜਾਊਗਾ ਉਹਦੇ ਚ ਕਈ ਸਾਰੇ ਫੈਕਟਰਸ ਨੇ ਨਾ ਹੁਣ ਇੱਕ ਤਾਂ ਫੈਕਟਰ ਹੈ ਕਿ ਵਿਕਟੋਰੀਆ ਕਿੰਨੀ ਪ੍ਰਾਇਓਰਟੀ ਸਿਟੀ ਦੇ ਵਿੱਚ ਇਨਵੀਟੇਸ਼ਨ ਰਾਊਂਡ ਕੱਢਦਾ ਠੀਕ ਆ ਇੱਕ ਚੀਜ਼ ਹੈਗੀ ਉਹ ਦੂਜੀ ਚੀਜ਼ ਹੋ ਜਾਂਦੀ ਆ ਕਿ ਉਹਨਾਂ ਨੇ ਕਿੰਨੇ ਨੰਬਰ ਦੇਣੇ ਉਹਦੇ ਵਿੱਚ ਰਾਈਟ। ਹੁਣ ਉਸ ਨੰਬਰ ਜਿੰਨੇ ਨੰਬਰ ਆ ਉਹਦਾ ਡਾਇਰੈਕਟ ਇੰਪੈਕਟ ਹੁੰਦਾ ਆ ਕਿ ਆਪਣੀ ਕਿਹੜੀ ਆਕੂਪੇਸ਼ਨ ਨੇ ਉਹਨਾਂ ਕਿੰਨੀ ਕਿਹੜੀ ਆਕੂਪੇਸ਼ਨ ਨੂੰ ਇਨਵੀਟੇਸ਼ਨ ਦੇਣੀਆਂ ਤੇ ਉਸ ਪਰਟੀਕੁਲਰ ਆਕੂਪੇਸ਼ਨ ਦੇ ਵਿੱਚ ਵੀ ਕਿ ਕਿੰਨੇ ਪੁਆਇੰਟਸ ਵਾਲੇ ਨੂੰ ਇਨਵੀਟੇਸ਼ਨ ਦੇਣੀਆਂ। ਸੋ ਇਹਦੇ ਵਿੱਚ ਕਈ ਸਾਰੇ ਫੈਕਟਰਸ ਹੈਗੇ ਕਿ ਜਿਹੜੇ ਕਿ ਇੰਪੈਕਟ ਕਰਦੇ ਆ ਕਿ ਤੁਹਾਨੂੰ ਰਿਸਪੋਂਸ ਆਰ ਓ ਆਈ ਦਾ ਕਦੋਂ ਆਊਗਾ। ਕਈ ਵਾਰ ਕੀ ਆ ਕਿ ਆਰ ਓ ਆਈ ਦਾ ਰਿਸਪੋਂਸ ਮੇ ਬੀ ਹੋ ਸਕਦਾ ਕਿ ਕਦੀ ਵੀ ਨਾ ਹੋਵੇ, ਪਰ ਕਈਆਂ ਵਾਰ ਇਹ ਵੀ ਹੁੰਦਾ ਕਿ ਤੁਸੀਂ ਅੱਜ ਪਾਉਂਦੇ ਆ, ਠੀਕ ਆ, ਇਸ ਮੰਥ ਚ ਪਾਈ ਆ ਤੇ ਨੈਕਸਟ ਇਨਵੀਟੇਸ਼ਨ ਨੋਟ ਚ ਤੁਹਾਡਾ ਰਿਸਪੋਂਸ ਆ ਜਾਂਦਾ। ਸੋ ਵੈਰੀ ਮਤਲਬ ਬਹੁਤ ਜੈਨਰਿਕ ਆ ਇੱਦਾਂ ਕਹਿਣਾ ਕਿ ਇੰਨੀ ਦੇਰ ਚ ਰਿਸਪੋਂਸ ਆ ਜਾਂਦਾ, ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦਾ ਸਾਰੇ ਜੀ।
ਸੋ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ, ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਦ ਮਾਈਗ੍ਰੇਸ਼ਨ ਸ਼ੋ। ਸੋ ਦ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ, ਤੁਹਾਡੀਆਂ ਚਿੰਤਾਵਾਂ ਅਸੀਂ ਸ਼ਾਮਲ ਕਰਦੇ ਹਾਂ ਔਰ ਸਾਂਝੀਆਂ ਕਰਦੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ। ਅੱਜ ਦੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਰੋਹਿਤ ਮੋਹਨ ਜੀ, ਜਿਹੜੇ ਕਿ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਹਮੇਸ਼ਾ ਜੁੜਦੇ ਨੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਟੈਲੀਗ੍ਰਾਮ ਤੇ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਚੱਲ ਰਹੇ ਪ੍ਰੋਗਰਾਮ ਦੌਰਾਨ ਕਾਲ ਵੀ ਕਰ ਸਕਦੇ ਹੋ। 02-8599-1811 ਸਾਡਾ ਫੋਨ ਨੰਬਰ ਹੈ। ਤੇ ਇਹਦੇ ਨਾਲ ਹੀ ਚੱਲ ਰਹੀ ਜਿਹੜੀ ਵੀਡੀਓ ਹੈ ਸਾਡੇ ਫੇਸਬੁੱਕ ਪੇਜ ਦੇ ਰਾਹੀਂ, ਜੇਕਰ ਤੁਸੀਂ ਇਹ ਪ੍ਰੋਗਰਾਮ ਦੇਖ ਵੀ ਰਹੇ ਹੋ ਤਾਂ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡਾ ਸਵਾਲ ਜਿਹੜਾ ਉਹ ਅਸੀਂ ਸ਼ਾਮਲ ਕਰ ਪਾਵਾਂਗੇ, ਜੇ ਤੁਸੀਂ ਸਾਨੂੰ ਉਸ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਭੇਜਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਸਵਾਲ ਜਿਹੜਾ ਜੇ ਜਿੰਨੀ ਜਲਦੀ ਤੁਸੀਂ ਸਾਨੂੰ ਭੇਜ ਸਕਦੇ ਹੋ ਤਾਂ ਤੁਸੀਂ ਓਨੀ ਜਲਦੀ ਉਹਦਾ ਜਿਹੜਾ ਜਵਾਬ ਉਹ ਲੈ ਸਕੋਗੇ। ਪਰ ਪ੍ਰੋਗਰਾਮ ਦੇ ਬਿਲਕੁਲ ਅਖੀਰਲੇ ਸਮੇਂ ਦੇ ਵਿੱਚ ਜਦੋਂ ਸਾਡੇ ਕੋਲ ਸਵਾਲ ਪਹੁੰਚਦਾ ਤਾਂ ਫਿਰ ਕਈ ਵਾਰ ਮੁਸ਼ਕਲ ਹੋ ਜਾਂਦਾ ਕਿਉਂਕਿ ਸਮਾਂ ਜਿਹੜਾ ਸਾਡੇ ਕੋਲ ਬੜਾ ਸੀਮਿਤ ਹੁੰਦਾ। ਚਲੋ ਜੀ, ਫਿਰ ਵੱਧਦੇ ਹਾਂ ਅਗਲੇ ਸਵਾਲਾਂ ਵੱਲ। ਅਗਲਾ ਸਵਾਲ ਜਿਹੜਾ ਆ ਜ਼ਾਕੀ ਅਲੀ ਕਰ ਰਹੇ ਨੇ। ਜ਼ਾਕੀ ਜੀ, ਖੁਸ਼ ਆਮਦੀਦ ਪ੍ਰੋਗਰਾਮ ਦੇ ਵਿੱਚ ਹੀ ਆਇਆਂ ਨੂੰ। ਜ਼ਾਕੀ ਪੁੱਛ ਰਹੇ ਨੇ, ਕਹਿੰਦੇ ਸਰ 95 points ਮੋਟਰ ਮਕੈਨਿਕ ਵਰਕਿੰਗ ਇਨ ਸਿਡਨੀ ਓਵਰ ਅ ਈਅਰ, any chances 190 new south wales this financial year, thanks.
ਦੇਖੋ ਜੀ, ਆਪਣੇ ਲਈ ਇੱਕ ਚੀਜ਼ ਤਾਂ ਵਧੀਆ ਹੈ ਕਿ ਆਪਣੇ ਜਿਹੜੇ ਪੁਆਇੰਟਸ ਦੱਸੇ, ਮੇਰੇ ਖਿਆਲ ਕਿੰਨੇ ਦੱਸੇ ਸੀ ਇਹਨਾਂ ਨੇ, 95 ਪੁਆਇੰਟ। ਜ਼ਾਕੀ ਜੀ, ਆਪਣੇ ਪੁਆਇੰਟਸ ਬਹੁਤ ਅੱਛੇ ਹੈਗੇ ਆ ਔਰ ਤੁਸੀਂ ਕੰਮ ਵੀ ਸਿਡਨੀ ਦੇ ਵਿੱਚ ਕਰ ਰਹੇ ਹੋ ਆਪਣੇ ਆਕੂਪੇਸ਼ਨ ਦੇ ਵਿੱਚ। ਮੇਰੀ ਪ੍ਰਿਜ਼ੰਪਸ਼ਨ ਇਹੀ ਹੈ ਕਿ ਤੁਹਾਡੇ ਕੋਲ 80s ਵੀ ਹੈਗੇ ਆ। ਸੋ ਆਈ ਵੁੱਡ ਸੇ ਕਿ ਕਿਉਂਕਿ ਮੋਟਰ ਮਕੈਨਿਕ 190 ਚ ਹੈਗਾ, ਈਵਨ ਦੋ ਪਲੇਸਿਸ ਸਕਿੱਲ ਮਾਈਗ੍ਰੇਸ਼ਨ ਦੀਆਂ ਘੱਟ ਆ, ਬਟ ਤੁਹਾਡੇ ਜਿਹੜੇ ਚਾਂਸਿਸ ਇਸ ਫਾਈਨੈਂਸ਼ੀਅਲ ਈਅਰ ਬੜੇ ਹਾਈ ਲੱਗ ਰਹੇ ਆ ਜੀ ਮੈਨੂੰ ਕਿ ਤੁਹਾਡੀ ਇਨਵੀਟੇਸ਼ਨ ਆਉਣ ਤੇ। ਸੋ ਹੋਪਫੁਲੀ ਅਗਰ ਸਾਲ ਦੇ ਹਲੇ ਕਿਉਂਕਿ ਫਾਈਨੈਂਸ਼ੀਅਲ ਈਅਰ ਸਟਾਰਟ ਹੋਇਆ ਕਿ ਸਟਾਰਟ ਨਹੀਂ ਆਉਂਦੇ, ਟੂਵਰਡਸ ਸੈਕਿੰਡ ਹਾਫ ਵੈਰੀ ਲਾਈਕਲੀ ਜੀ, ਵੈਰੀ ਹਾਈਲੀ ਲਾਈਕਲੀ ਤੁਹਾਨੂੰ ਇਨਵੀਟੇਸ਼ਨ ਆ ਸਕਦਾ, ਤਾਂ ਤੁਸੀਂ ਆਪਣੀ ਹੋਪਸ ਜਿਹੜੀ ਹਾਈ ਰੱਖ ਸਕਦੇ ਹੋ। ਬਟ ਮੈਂ ਇੱਕ ਚੀਜ਼ ਜ਼ਰੂਰ ਇਹਦੇ ਵਿੱਚ ਕਹਿਣੀ ਚਾਹੂੰਗਾ ਕਿ ਅਗਰ ਤੁਸੀਂ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਵੈਲ ਐਂਡ ਗੁੱਡ ਆ, ਤੇ ਅਗਰ ਨਹੀਂ, ਅਗਰ ਤੁਸੀਂ ਛੱਡਿਆ ਹੋਇਆ ਆ ਉਹਦੇ ਵਿੱਚ ਨਹੀਂ ਕੰਮ ਕਰ ਰਹੇ, ਤਾਂ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਆਪਾਂ ਕੰਮ ਜਿਹੜਾ ਆਪਣੇ ਫੀਲਡ ਦੇ ਵਿੱਚ ਜਿਹੜਾ ਉਹ ਜ਼ਰੂਰ ਕਰੀਏ, ਕਿਉਂਕਿ ਕੰਮ ਜਿੰਨਾ ਜ਼ਿਆਦਾ ਵਰਕ ਐਕਸਪੀਰੀਅੰਸ ਹੋਊਗਾ ਤੁਹਾਨੂੰ ਓਨੇ ਚਾਂਸਿਸ ਜਿਹੜੇ ਆ ਇਨਵੀਟੇਸ਼ਨ ਦੇ ਜ਼ਿਆਦਾ ਬਣ ਜਾਂਦੇ ਆ। ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕੁਐਸਚਨ ਪੁੱਛਿਆ ਸੀ ਤਾਂ ਮੈਂ ਦੱਸਿਆ ਸੀ ਕਿ 3 factors ਜਿਹੜੇ ਆ ਉਹ ਨਿਊ ਸਾਊਥ ਵੇਲਸ ਦੇਖਦੇ ਆ ਕਿ ਜਦੋਂ ਆਪਾਂ ਇਨਵੀਟੇਸ਼ਨ ਦੇਣੀ, ਤੁਹਾਡੇ ਪੁਆਇੰਟਸ ਵੀ ਹਾਈ ਹੈਗੇ ਆ, ਮੇਰੀ ਪ੍ਰਿਜ਼ੰਪਸ਼ਨ ਹੈ ਕਿ ਤੁਹਾਡੀ ਇੰਗਲਿਸ਼ ਵੀ ਜਿਹੜੀ 80 ਚ ਹੈਗੇ ਆ, ਪਲੱਸ ਜਿਹੜਾ ਵਰਕ ਐਕਸਪੀਰੀਅੰਸ ਤੁਸੀਂ ਕਹਿ ਰਹੇ ਹੋ ਕਿ ਓਵਰ ਆ ਈਅਰ ਆ, ਇਟ ਮੀਨਸ ਆਪਣੇ ਕੋਲ ਏਦਾਂ ਦਾ ਨਹੀਂ ਹੈਗਾ ਕਿ 4-5 ਦਾ ਵਰਕ ਐਕਸਪੀਰੀਅੰਸ ਹੈਗਾ, ਬਟ ਅਗਰ ਓਵਰ ਆ ਈਅਰ ਵੀ ਆ ਤਾਂ ਕੋਈ ਪ੍ਰੋਬਲਮ ਨਹੀਂ ਹੈ, ਐਸ ਲੋਂਗ ਐਸ ਆਪਾਂ ਆਪਣੇ ਫੀਲਡ ਦੇ ਵਿੱਚ ਕੰਟੀਨਿਊ ਕਰੀ ਜਾਵਾਂਗੇ ਕੰਮ, ਸਾਡੇ ਚਾਂਸਿਸ ਜਿਹੜੇ ਆ ਓਨੇ ਹੀ ਹਾਈ ਹੋ
ਜੀ। ਤੇ ਅੱਗੇ ਸਾਡੇ ਨਾਲ ਜਸਪਾਲ ਸਿੰਘ ਨੰਦਾਹਰੀ ਇਸ ਵੇਲੇ ਜੁੜੇ ਹੋਏ ਨੇ ਪੰਜਾਬ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਪਾਲ ਜੀ, ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਵੈਸੇ ਸੁਣ ਰਹੇ ਨਾਨਕੀ ਮਾਰਕੀਟ ਸੁਲਤਾਨਪੁਰ ਲੋਧੀ ਤੋਂ, ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਅਸੀਂ ਸ਼ਾਮਲ ਕਰਦੇ ਹਾਂ ਵਿਕ ਆਈਡੀ ਤੋਂ, ਅਗਲੇ ਸੱਜਣ ਸਾਡੇ ਨਾਲ ਜੁੜੇ ਨੇ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਸਵਾਲ ਸ਼ਾਮਲ ਕਰਦੇ ਹਾਂ। ਸਵਾਲ ਹੈ ਜੀ, ਕਹਿੰਦੇ ਮਾਈ TRA ਅਸੈਸਮੈਂਟ ਆਫ ਸ਼ੈਫ ਵਾਸ ਡਨ ਇਨ ਨਵੰਬਰ 19, ਵਾਂਟ ਟੂ ਨੋ ਟਿਲ ਵੈਨ ਇਟਸ ਵੈਲਿਡ ਐਂਡ ਵਟ ਟੂ ਡੂ ਫਾਰ ਰੀਨਿਊਲ।
ਦੇਖੋ ਜੀ, ਜਿਹੜੀ ਸਕਿੱਲ ਅਸੈਸਮੈਂਟ ਦੀ ਵੈਲਿਡਿਟੀ ਆ ਜੀ ਉਹ 3 ਸਾਲ ਦੀ, ਠੀਕ ਹੈ, ਨਵੰਬਰ ਹਾਲੇ ਤਾਂ ਆਪਣੇ ਕੋਲ ਟਾਈਮ ਹੈਗਾ ਇਸ ਸਾਲ 1.5 ਸਾਲ ਦਾ, ਦੂਜੀ ਗੱਲ ਆ ਕਿ ਆਪਾਂ ਰਿਨਿਊਲ ਦਾ ਕੀ ਹੈ, ਰਿਨਿਊਲ ਦੇ ਵਿੱਚ ਤਾਂ ਇਹੀ ਹੁੰਦਾ ਸੀ ਕਿ ਆਪਾਂ ਨੂੰ ਸਕਿੱਲ ਅਸੈਸਮੈਂਟ ਦੁਬਾਰਾ ਤੋਂ ਕਰਾਉਣੀ ਪੈਂਦੀ ਹੈ, ਆਪਣਾ ਵਰਕ ਐਕਸਪੀਰੀਅੰਸ ਡਿਪੈਂਡ ਹੁਣ ਅਗਰ ਦੋ ਚੀਜ਼ਾਂ ਨਾਲ ਹੁੰਦੀ ਜੀ ਸਕਿੱਲ ਅਸੈਸਮੈਂਟ ਸ਼ੈਫ ਦੀ ਜਿਹੜੀ ਹੈ, ਜਾਂ ਤਾਂ ਆਪਾਂ ਜੋਬ ਰੈਡੀ ਪ੍ਰੋਗਰਾਮ ਕਰਦੇ ਹਾਂ, ਠੀਕ ਹੈ, ਟੀ ਆਰ ਏ ਤੋਂ ਹੁੰਦੀ ਹੈ, ਮੇਰੇ ਖਿਆਲ ਤੁਸੀਂ ਜੋਬ ਰੈਡੀ ਪ੍ਰੋਗਰਾਮ ਦੇ ਥਰੂ ਹੀ ਕਰਾਈ ਹੋਣੀ, ਜਿਹੜਾ ਤੁਸੀਂ ਟੀ ਆਰ ਏ ਵਰਡ ਯੂਜ ਕੀਤਾ ਹੈ, ਜਾਂ ਫਿਰ ਆਪਾਂ ਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋ ਜਾਂਦਾ ਹੈ, ਤਾਂ ਆਪਾਂ ਟੀ ਆਰ ਏ ਅਪਰੂਵਡ ਬੋਡੀਜ਼ ਤੋਂ ਆਪਣੀ ਸਕਿੱਲ ਅਸੈਸਮੈਂਟ ਕਰਾ ਲੈਂਦੇ ਹਾਂ, ਜਿਹੜੀ ਕਿ ਜਨਰਲੀ ਵੈਟ ਅਸੈਸ ਹੋ ਗਿਆ, ਜਾਂ ਦੂਜੀ ਕਈ ਪ੍ਰੋਵਾਈਡਰਸ ਹੁੰਦੇ ਆ, ਐਜੂਕੇਸ਼ਨ ਪ੍ਰੋਵਾਈਡਰਸ, ਉਹ ਵੀ ਕਰਦੇ ਆ। ਸੋ ਅਗਰ ਤਾਂ ਆਪਾਂ ਜੇ ਆਰ ਪੀ ਦੇ ਥਰੂ ਕੀਤੀ ਸੀ, ਤਾਂ ਫਿਰ ਆਪਾਂ ਨੂੰ ਦੁਬਾਰਾ ਤੋਂ ਰਿਨਿਊ ਕਰਾਉਣ ਲਈ ਆਪਾਂ ਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਦਿਖਾਉਣਾ ਪੈਣਾ ਆ, ਤਾਂ ਕਿ ਆਪਾਂ ਨੂੰ ਜਿਹੜੀ ਆ ਕਿ ਫਰੈਸ਼ ਸਕਿੱਲ ਅਸੈਸਮੈਂਟ ਮਿਲ ਸਕੇ। ਬਟ ਹੈਵਿੰਗ ਸੈਡ ਦੈਟ, ਹੋਪਫੁਲੀ, ਕਿਉਂਕਿ ਤੁਹਾਡਾ ਜਿਹੜਾ ਆ ਹਾਲੇ ਟਾਈਮ ਪਿਆ ਹੋਇਆ ਆ, ਤੇ ਉਹ ਇਹ ਵੀ ਹੋ ਸਕਦਾ ਕਿ ਹੋਪਫੁਲੀ ਤੁਹਾਨੂੰ ਹੋਲ ਤੱਕ ਇਨਵੀਟੇਸ਼ਨ ਹੀ ਅੱਜ ਵਿੱਚ ਆਏ ਸਟੇਟ ਦੀ, ਚਾਹੇ 189 ਦੀ। ਬਟ ਅਗਰ ਆਪਾਂ ਇੱਕ ਨੂੰ 3 ਸਾਲ ਦਾ ਵਰਕ ਐਕਸਪੀਰੀਅੰਸ ਨਹੀਂ ਹੈਗਾ ਆ, ਤਾਂ ਮੈਂ ਤੁਹਾਨੂੰ ਇਹੀ ਐਡਵਾਈਸ ਕਰੂੰਗਾ ਕਿ ਆਪਾਂ ਐਜ਼ ਅ ਸ਼ੈਫ ਆਪਣਾ ਵਰਕ ਐਕਸਪੀਰੀਅੰਸ ਆ ਉਹ ਸਟਾਰਟ ਕਰੀਏ, ਅਗਰ ਆਪਾਂ ਜਾ ਕਰਦੇ ਪਏ ਹਾਂ ਤਾਂ ਉਹਨੂੰ ਕੰਟੀਨਿਊ ਜ਼ਰੂਰ ਕਰੀਏ। ਅਤੇ ਨਾਲ ਹੀ ਨਾਲ ਮੈਂ ਇਹ ਜਿਹੜੀ ਕਿ ਹਮੇਸ਼ਾ ਸਾਰਿਆਂ ਨੂੰ ਐਡਵਾਈਸ ਦਿੰਦਾ ਕਿ ਆਪਾਂ ਆਪਣੇ ਪੁਆਇੰਟਸ ਦੀ ਕੈਲਕੂਲੇਸ਼ਨਸ ਕਰਕੇ ਪਲੈਨ ਐਡ ਕਰੀਏ, ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੀਏ, ਅਤੇ ਨਾਲ ਹੀ ਨਾਲ ਅਗਰ ਆਪਾਂ ਦੇਖ ਸਕੀਏ ਕਿ ਆਪਾਂ ਸਟੇਟ ਦੀ ਜਿਹੜੀ ਕਿਸ ਸਟੇਟ ਦੇ ਵਿੱਚ ਆਪਾਂ ਰਹਿ ਰਹੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਮੂਵ ਹੋ ਕੇ ਸਾਡੇ ਜਿਹੜੇ ਚਾਂਸਿਸ ਜਿਹੜੇ ਇਨਵੀਟੇਸ਼ਨ ਦੇ ਹੋ ਸਕਦੇ ਆ, ਉਹ ਪਲੈਨਿੰਗ ਜਿਹੜੀ ਆ ਉਹ ਤੁਸੀਂ ਹੁਣੀ ਤੋਂ ਕਰੋਗੇ ਤਾਂ ਤੁਹਾਡੇ ਲਈ ਵਧੀਆ ਰਹੂਗਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ ਅਮਨਾ ਖਾਨ ਹੋਰਾਂ ਦਾ। ਅਮਨਾ ਖਾਨ ਹੋਰਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਅਮਨਾ ਹੋਰਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਕਰੰਟਲੀ ਵਰਕਿੰਗ ਇਨ ਰੀਜਨਲ ਵਿਕਟੋਰੀਆ ਐਜ਼ ਐਨ ਈਐਨ ਇਨ ਏਜਡ ਕੇਅਰ। ਮਾਈ ਸਟੂਡੈਂਟ ਵੀਜ਼ਾ ਵਿਲ ਐਕਸਪਾਇਰ ਇਨ ਨਵੰਬਰ 2021, ਬਟ ਆਈ ਟੁੱਕ ਅ ਸਮੈਸਟਰ ਬ੍ਰੇਕ ਇਨ ਬਿਟਵੀਨ, ਸੋ ਮਾਈ ਕੋਰਸ ਵਿਲ ਨਾਟ ਫਿਨਿਸ਼ ਇਨ ਨਵੰਬਰ। ਸ਼ੁੱਡ ਆਈ ਲੌਜ 408 ਵੀਜ਼ਾ or extend my student visa? Also, are there any chances of 491 in Victoria for EN? Thanks.
Dekho, 491 de chances main jada har bari discuss karta hai ki 190 de vich ta chances ghat lag rahe hai nurses de, but 491 di places jehdiyan ya numbers jehde ya oh ghat hage is sab sari states de kol। ਬਟ ਨਰਸਿਸ ਦੇ ਵਿੱਚ ਮੈਨੂੰ ਹੋਪਸ ਹੈਗੀ ਹੈ, ਚਾਹੇ ਉਹ ਰਜਿਸਟਰਡ ਆ ਚਾਹੇ ਇਨਰੋਲ ਨਰਸ ਆ, ਉਹਨਾਂ ਨੂੰ 491 ਦੀ ਇਨਵੀਟੇਸ਼ਨ ਆ ਸਕਦੀ ਹੈ। ਬਾਕੀ ਜਿਹੜੀ ਤੁਹਾਡਾ ਦੂਸਰਾ ਕੁਐਸਚਨ ਆ ਕਿ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ, ਦੇਖੋ ਹੁਣ ਡਿਪੈਂਡ ਕਰਦਾ ਜੀ ਤੁਸੀਂ ਕੋਰਸ ਕਿਹੜਾ ਕਰ ਰਹੇ ਹੋ ਅਤੇ ਉਹ ਤੁਹਾਨੂੰ ਵਾਕਈ ਅੱਗੇ ਜਾ ਕੇ ਬੈਨੀਫਿਟ ਹੋਣਾ ਉਸ ਕੋਰਸ ਦਾ, ਠੀਕ ਹੈ। ਹੁਣ ਅਗਰ ਆਪਾਂ ਕੋਲ ਆਪਸ਼ਨ ਦੋਨੋਂ ਹੈਗੀਆਂ, ਆਪਾਂ 408 ਅਗਰ ਆਪਾਂ ਆਪਣਾ ਕ੍ਰਿਟੀਕਲ ਸੈਕਟਰ ਚ ਕੰਮ ਕਰ ਰਹੇ ਹਾਂ ਤਾਂ ਡਿਪਾਰਟਮੈਂਟ ਜਿਹੜਾ ਆ ਉਹ 408 ਦੇ ਰਿਹਾ 12 ਮਹੀਨੇ ਦਾ। ਬਟ ਕੀ ਅਗਰ ਆਪਾਂ ਹੁਣ, ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕੋਰਸ ਕਿਹੜਾ ਕਰਦੇ ਹੋ, ਠੀਕ ਹੈ, ਸੋ ਮੈਂ ਤਾਂ ਇਹ ਐਡਵਾਈਸ ਕਰੂੰਗਾ ਕਿ ਆਪਣਾ ਕੋਰਸ ਤਾਂ ਕੰਟੀਨਿਊ ਰੱਖੀਏ, ਡਿਸੀਜਨ ਆਪਾਂ ਸਟੂਡੈਂਟ ਵੀਜ਼ਾ ਪਹਿਲਾਂ ਲਾਂਚ ਕਰੀਏ ਜਾਂ ਸਟੂਡੈਂਟ ਵੀਜ਼ਾ ਆਪਾਂ ਲੈ ਕੇ ਉਸ ਤੋਂ ਬਾਅਦ 408 ਲਾਂਚ ਕਰੀਏ, ਇਹ ਇੱਕ ਡਿਟੇਲ ਡਿਸਕਸ਼ਨ ਆ ਕਿ ਡਿਪੈਂਡਿੰਗ ਔਨ ਦਾ ਸਰਕਮਸਟਾਂਸਿਸ। ਮਗਰ ਆਪਾਂ ਦੋਨਾਂ ਚੋਂ ਅਗਰ ਆਪਾਂ ਇੱਕ ਜੈਨਰਿਕ ਐਡਵਾਈਸ ਆ ਇਹ, ਅਗਰ ਆਪਾਂ ਸਿੰਪਲ ਆ, ਅਗਰ ਆਪਾਂ ਦੋਨਾਂ ਚੋਂ ਚੂਜ਼ ਕਰਨਾ ਹੋਵੇ ਡੈਫੀਨੇਟਲੀ 408 ਵੀਜ਼ਾ ਜਿਹੜਾ ਆ ਉਹ ਜ਼ਿਆਦਾ ਵਧੀਆ ਆ ਕ੍ਰਿਟੀਕਲ ਸੈਕਟਰਸ ਦੇ ਲਈ, ਕਿਉਂਕਿ 12 ਮਹੀਨੇ ਮਿਲ ਜਾਂਦਾ, ਫੁੱਲ ਟਾਈਮ ਵਰਕਿੰਗ ਰਾਈਟਸ ਵੀ ਮਿਲ ਜਾਂਦੇ ਆ, ਕੰਡੀਸ਼ਨ ਕੁਛ ਜ਼ਿਆਦਾ ਨਹੀਂ ਹੁੰਦੀਆਂ। ਸੋ 408 ਇਜ਼ ਓਬਵੀਅਸਲੀ ਬੈਟਰ, ਬਟ ਜਿੱਦਾਂ ਮੈਂ ਦੱਸਿਆ ਕਿ ਅਗਰ ਆਪਾਂ ਡਿਟੇਲ ਦੇ ਵਿੱਚ ਅਗਰ ਮੈਨੂੰ ਇਹਦੇ ਵਿੱਚ ਰਿਕਮੈਂਡੇਸ਼ਨ ਦੇਣੀ ਹੋਵੇ, ਤਾਂ ਮੈਂ ਤੁਹਾਨੂੰ ਤੁਹਾਡੇ ਸਰਕਮਸਟਾਂਸਿਸ ਸਾਰੇ ਦੇਖ ਕੇ ਪ੍ਰੀਵੀਅਸ ਸਰਕਮਸਟਾਂਸਿਸ ਤੇ ਕਰੰਟਲੀ ਕੀ ਚੱਲਦਾ ਪਿਆ ਹੈ ਤੇ ਉਹਦੇ ਹਿਸਾਬ ਨਾਲ ਹੀ ਫਿਰ ਮੈਂ ਐਡਵਾਈਸ ਦੇ ਸਕਦਾ। ਬਟ ਜਨਰਿਕ ਆਨਸਰ ਇਜ਼ 408
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਈਮੇਲ ਦੇ ਜ਼ਰੀਏ ਸੁਖਪ੍ਰੀਤ ਪੁੱਛਣਾ ਚਾਹ ਰਹੇ ਨੇ। ਸੁਖਪ੍ਰੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਰ ਐਂਡ ਮੈਮ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸੁਖਪ੍ਰੀਤ
ਜੀ। ਤੇ ਸੁਖਪ੍ਰੀਤ ਹੋਰਾਂ ਦਾ ਸਵਾਲ ਹੈ, ਕਹਿੰਦੇ ਜਸਟ ਵਾਂਟ ਟੂ ਆਸਕ ਸਰ, ਵਿਲ ਇਮੀਗ੍ਰੇਸ਼ਨ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਨਾਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੌਜਡ ਇਨ 2019? ਆਈ ਲੌਜਡ ਮਾਈ 190 ਵੀਜ਼ਾ ਐਜ਼ ਅ ਕੁੱਕ ਇਨ ਦਸੰਬਰ 2019 ਐਂਡ ਸਟਿਲ ਵੇਟਿੰਗ, ਥੈਂਕਸ ਇਨ ਐਡਵਾਂਸ।
ਦੇਖੋ ਸੁਪ੍ਰੀਤ ਜੀ, ਆਪਾਂ ਹਰ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਹੁੰਦੀ ਆ, ਕਾਫੀ ਐਪਲੀਕੈਂਟ ਜਿਹੜੇ ਆ ਕੁਐਸਚਨ ਪੁੱਛਦੇ ਆ, ਇਨਫੈਕਟ ਮੇਰੇ ਆਪਣੇ ਕਲਾਇੰਟਸ ਵੀ ਹੈਗੇ ਆ ਕਿ ਜਿਨ੍ਹਾਂ ਦੇ ਬਹੁਤ ਪੁਰਾਣੀ ਫਾਈਲਾਂ 190 ਨੋਨ ਕ੍ਰਿਟੀਕਲ ਸੈਕਟਰਸ ਦੀ ਪਈਆਂ ਹੋਈਆਂ, ਬਹੁਤ ਜ਼ਿਆਦਾ ਫਰਸਟ੍ਰੇਟਿੰਗ ਆ। ਬਟ ਗ੍ਰਾਂਟ ਕਰਨਾ ਕਦੋਂ ਸ਼ੁਰੂ ਕਰ ਸਕਦੇ ਆ? ਟੂ ਬੀ ਓਨੈਸਟ, ਇਹ ਮੈਨੂੰ ਲੱਗ ਰਿਹਾ ਕਿ ਇਹ ਕਦੀ ਵੀ ਜਿਹੜੀ ਫਾਈਲਾਂ ਜਿਹੜੀਆਂ ਉਹਨੂੰ ਓਪਨ ਹੋ ਸਕਦੀਆਂ ਤੇ ਇਹਨਾਂ ਦੀ ਗ੍ਰਾਂਟ ਜਿਹੜਾ ਉਹ ਸ਼ੁਰੂ ਹੋ ਸਕਦਾ ਆ। ਰੀਜ਼ਨ ਇਹਦਾ ਇਹ ਆ ਕਿ ਅਗਰ ਆਪਾਂ ਅੱਜ ਕੱਲ ਗਵਰਨਮੈਂਟ ਦਾ ਰਵੱਈਆ ਦੇਖੀਏ ਤਾਂ ਥੋੜੀ ਜਿਹੀ ਹੁਣ ਗਵਰਨਮੈਂਟ ਵੀ ਜਿਹੜੀ ਆ ਆਪਣੀ ਆਸਟ੍ਰੇਲੀਅਨ ਗਵਰਨਮੈਂਟ ਉਹ ਵੀ ਪਰੇਸ਼ਾਨ ਹੋਣਾ ਸ਼ੁਰੂ ਹੋ ਗਈ ਆ ਬਾਰਡਰ ਕਲੋਜ ਕਾਰਨ ਤੇ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਡਰਾਈਵ ਕਾਰਨ ਉਹ ਚਾਹ ਰਹੇ ਆ ਕਿ ਦਸੰਬਰ ਜਨਵਰੀ ਦੇ ਵਿੱਚ ਐਟਲੀਸਟ ਆਪਾਂ ਜਿਹੜਾ ਇੰਟਰਨੈਸ਼ਨਲ ਜਿਹੜਾ ਆ ਟਰੈਵਲ ਜਿਹੜਾ ਉਹ ਸ਼ੁਰੂ ਕਰ ਦਈਏ ਤਾਂ ਕਿ ਹੌਲੀ ਹੌਲੀ ਚੀਜ਼ਾਂ ਟਰੈਕ ਤੇ ਆ ਜਾਣ, ਕਿਉਂਕਿ ਆਸਟ੍ਰੇਲੀਅਨ ਇਕਾਨਮੀ ਵੀ ਇੰਨਾ ਜ਼ਿਆਦਾ ਲੰਬਾ ਜਿਹੜਾ ਕਿ ਇਹਨਾਂ ਨੇ ਬਾਰਡਰ ਕਲੋਜ਼ ਕੀਤਾ ਹੋਇਆ, ਹੋਰ ਇਹ ਤੋਂ ਜ਼ਿਆਦਾ ਉਹਨਾਂ ਕੋਲ ਵੀ ਹੁਣ ਮਾਰਜਨ ਹੈ ਨਹੀਂ ਕਿ ਹੋਰ ਐਕਸਟੈਂਸ਼ਨ ਹੋਵੇ ਤਾਂ ਹੋਰ ਬਾਰਡਰ ਕਲੋਜ਼ ਰਹੇ। ਸੋ ਇਹ ਚੀਜ਼ਾਂ ਸਾਰੀਆਂ ਲਿੰਕ ਆ। ਹੌਲੀ ਹੌਲੀ ਜਦੋਂ ਵੈਕਸੀਨੇਸ਼ਨ ਜਿੱਦਾਂ ਜੋ ਵੀ ਇਹਨਾਂ ਨੇ ਪਰਸੈਂਟ ਰੱਖੀ ਆ ਉਹ ਪੂਰੀ ਹੁੰਦੀ ਆ ਤੇ ਜਿੱਦਾਂ ਇਹਦਾ ਪੋਜ਼ਿਟਿਵਿਟੀ ਆਉਂਦੀ ਆ ਕਿ ਟਰੈਵਲ ਜਿਹੜਾ ਉਹ ਖੁੱਲ ਜਾਂਦਾ ਆ, ਉਹਦੇ ਨਾਲ ਨਾਲ ਹੀ ਇਹ ਚੀਜ਼ਾਂ ਲਿੰਕਡ ਆ। ਨਾਲ ਨਾਲ ਆਪਾਂ ਪਿੱਛੇ ਵੀ ਦੇਖਿਆ ਸੀ ਜਿੱਦਾਂ ਹੀ ਸਭ ਕੁਛ ਓਪਨ ਹੋ ਜਾਂਦਾ, ਲਾਕਡਾਊਨ ਖਤਮ ਹੋ ਜਾਂਦੇ, ਚੀਜ਼ਾਂ ਡਿਪਾਰਟਮੈਂਟ ਵੀ ਫਾਸਟ ਹੋ ਜਾਂਦਾ ਥੋੜਾ ਨਾਲ ਨਾਲ ਹੀ, ਬਟ ਜਿੱਦਾਂ ਹੀ ਦੁਬਾਰਾ ਤੋਂ ਇੰਪੈਕਟ ਹੁੰਦਾ ਆ ਫਿਰ ਚੀਜ਼ਾਂ ਫਾਇਦਾ ਪ੍ਰੋਸੈਸਿੰਗ ਜਿਹੜੀਆਂ ਸਲੋ ਹੋ ਜਾਂਦੀਆਂ। ਆਪਾਂ ਜਦੋਂ ਪਿਛਲੇ ਸਾਲ ਆਪਾਂ ਐਕਸਪੈਕਟ ਕਰਦੇ ਪਏ ਸੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋਣਗੀਆਂ, ਔਰ ਜੁਲਾਈ ਦੇ ਵਿੱਚ ਇਹੀ ਦੇਖਣ ਨੂੰ ਮਿਲਿਆ ਸਟਾਰਟਿੰਗ ਦੇ ਵਿੱਚ ਨਾਨ ਕ੍ਰਿਟੀਕਲ ਸੈਕਟਰਸ 491 ਦੀ ਐਪਲੀਕੇਸ਼ਨ ਓਪਨ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਹੁਣ ਪਿੱਛੇ ਦੇਖਣ ਨੂੰ ਆ ਰਿਹਾ ਸੀ 887 ਦੀ ਫਾਈਲਾਂ ਵੀ ਓਪਨ ਹੋਣੀਆਂ ਸ਼ੁਰੂ ਹੋ ਗਈਆਂ। ਸੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਪਟੈਂਬਰ ਮਹੀਨਾ ਜਿਹੜਾ ਸ਼ੁਰੂ ਹੋਇਆ ਦਾ ਅਕਤੂਬਰ ਨਵੰਬਰ ਸਟਾਰਟਿੰਗ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਕਿਉਂਕਿ ਜਿੱਦਾਂ ਹੀ ਬੁਕਿੰਗ ਸ਼ੁਰੂ ਹੋ ਜਾਣੀਆਂ ਫਲਾਈਟਸ ਐਵਰੀਥਿੰਗ, ਆਪਾਂ ਦੇਖਣ ਨੂੰ ਮਿਲ ਸਕਦਾ ਕਿ 190491489 ਪੁਰਾਣੇ ਨਾਨ ਕ੍ਰਿਟੀਕਲ ਸੈਕਟਰਸ ਵਾਲੇ ਫਾਈਲਾਂ, ਵੀਜ਼ਾ ਗ੍ਰਾਂਟਸ ਜਾਂ ਅਗਰ ਕੁਛ ਉਹਨਾਂ ਨੇ ਡਾਕੂਮੈਂਟਸ ਮੰਗਣੇ ਆ ਬਾਕੀ ਫਾਈਲਸ ਓਪਨ ਕਰਕੇ ਫਰਦਰ ਰਿਕੁਐਸਟ ਇਨਫੋਰਮੇਸ਼ਨ ਆਉਣੀਆਂ ਸ਼ੁਰੂ ਹੋ ਸਕਦੀਆਂ। ਮੈਂ ਬਹੁਤ ਹੋਪਫੁਲ ਹਾਂ ਕਿ ਇਹ ਜਲਦੀ ਹੀ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਊਗਾ।
ਜੀ ਬਿਲਕੁਲ। ਸੋ ਜਦੋਂ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਹਰ ਰੋਜ਼ ਦੇਖਦੇ ਹਾਂ ਕਿ ਉਹ ਵੈਕਸੀਨੇਸ਼ਨ ਦੇ ਲਈ ਕਾਫੀ ਜ਼ਿਆਦਾ ਇਸ ਵੇਲੇ ਜ਼ੋਰ ਲਗਾ ਰਹੇ ਕਿ ਸਾਰੀਆਂ ਸਟੇਟਸ ਜਿਹੜੀਆਂ ਆ ਉਹ ਫੁੱਲੀ ਵੈਕਸੀਨੇਟਡ ਹੋਣ, ਔਰ ਜੇ ਫੁੱਲੀ ਵੈਕਸੀਨੇਟਡ ਨਹੀਂ ਵੀ ਹੁੰਦੀਆਂ ਤਾਂ ਤਕਰੀਬਨ 70-80% ਜੇਕਰ ਜਿਹੜੀ ਪਾਪੂਲੇਸ਼ਨ ਆ ਉਹ ਸਾਡੀ ਵੈਕਸੀਨੇਟਡ ਹੋ ਜਾਂਦੀ ਆ, ਤਾਂ ਬਹੁਤ ਵਧੀਆ ਆਸਾਰ ਜਿਹੜੇ ਅੱਗੇ ਦਿਖਾਈ ਦੇ ਰਹੇ ਆ। ਸੋ ਇਹਦੇ ਲਈ ਅਸੀਂ ਇੱਕ ਵਾਰ ਪ੍ਰੋਗਰਾਮ ਦੌਰਾਨ ਗੁਜ਼ਾਰਿਸ਼ ਵੀ ਕਰਾਂਗੇ ਜਿਨ੍ਹਾਂ ਨੇ ਬੁਕਿੰਗ ਨਹੀਂ ਕਰਾਈ ਵੈਕਸੀਨੇਸ਼ਨ ਦੀ, ਅਜੇ ਵੀ ਜਿਹੜੇ ਉਡੀਕ ਕਰ ਰਹੇ ਆ, ਤਾਂ ਕਿਰਪਾ ਕਰਕੇ ਵੈਕਸੀਨੇਸ਼ਨ ਜਿਹੜੀ ਆ ਜ਼ਰੂਰ ਲਗਵਾਓ, ਕਿਉਂਕਿ ਇਹਦੇ ਨਾਲ ਹੀ ਸਾਰੇ ਰਾਹ ਖੁੱਲਣੇ ਆ। ਸੋ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਸਵਾਲ ਵੱਲ। ਅਗਲਾ ਸਵਾਲ ਕਰ ਰਹੇ ਨੇ ਹਿਮਾਂਸ਼ੂ ਜੋਸ਼ੀ ਹੋਰੀ, ਉਸ ਤੋਂ ਪਹਿਲਾਂ ਸਾਹਿਲ ਨਿਸ਼ਚਲ ਹੋਰਾਂ ਦਾ ਸਵਾਲ ਸਾਨੂੰ ਦੁਬਾਰਾ ਪਹੁੰਚਿਆ। ਸਾਹਿਲ ਜੀ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣਾ ਜਵਾਬ ਜਿਹੜਾ ਉਹ ਲੈ ਚੁੱਕੇ ਹੋ, ਤੇ ਹਿਮਾਂਸ਼ੂ ਜੋਸ਼ੀ ਹੋਰਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਉਹਨਾਂ ਦਾ ਸਵਾਲ ਮੈਂ ਸ਼ਾਮਿਲ ਕਰ ਰਹੀ ਹਾਂ। ਹਿਮਾਂਸ਼ੂ ਪੁੱਛ ਰਹੇ ਨੇ, ਕਹਿੰਦੇ ਵੀਰ ਜੀ, ਆਈ ਹੈਵ 85+5 ਪੁਆਇੰਟਸ ਇਨ ਮੋਟਰ ਮਕੈਨਿਕ, ਵਟ ਆਰ ਦਾ ਚਾਂਸਿਸ ਫਾਰ ਨਿਊ ਸਾਊਥ ਵੇਲਸ 190? ਆਈ ਐਮ ਵਰਕਿੰਗ ਐਜ ਵੈਲ ਇਨ ਨਿਊ ਸਾਊਥ ਵੇਲਸ।
ਹਾਂਜੀ ਹਿਮਾਂਸ਼ੂ ਜੀ, ਆਪਾਂ ਸੇਮ ਕੁਐਸਚਨ ਸੀਗਾ, ਇੱਕ ਹੁਣੀ ਆਨਸਰ ਦਿੱਤਾ ਸੀਗਾ, ਬਟ ਮੈਂ ਫਿਰ ਦੁਬਾਰਾ ਤੋਂ ਦੇ ਦਿੰਦਾ। ਪੁਆਇੰਟ ਵਾਈਜ਼ ਆਪਾਂ ਅਗਰ 90 ਪੁਆਇੰਟ ਆਪਣੇ ਹੋਣ ਤਾਂ ਜ਼ਿਆਦਾ ਵਧੀਆ, ਠੀਕ ਹੈ, ਕਿਉਂਕਿ ਆਪਣੇ 90+5 ਚ ਚਾਂਸਿਸ ਜ਼ਿਆਦਾ ਹੋ ਜਾਂਦੇ ਆ। ਜਿਹੜੇ ਤੁਹਾਡੇ ਕੋਲ ਇਸ ਟਾਈਮ ਵੀ ਪੁਆਇੰਟਸ ਹੈ ਉਹ ਠੀਕ ਹੈ ਇਨਵੀਟੇਸ਼ਨ ਆਉਣ ਲਈ, ਬਟ ਪ੍ਰੋਬਲਮ ਕੀ ਹੈ ਕਿ ਇਸ ਸਾਲ ਜਿਹੜੇ ਮਾਈਗ੍ਰੇਸ਼ਨ ਸਕਿਲਡ ਮਾਈਗ੍ਰੇਸ਼ਨ ਦੇ ਨੰਬਰ ਆ ਉਹ ਇੰਨੇ ਜ਼ਿਆਦਾ ਨਹੀਂ ਹੈਗੇ, ਉਹਦੇ ਵਿੱਚ ਕਟੌਤੀ ਕੀਤੀ ਗਈ ਹੈ ਕੋਵਿਡ ਕਾਰਨ। ਸੋ ਅਗਰ ਮੈਂ ਨੈਕਸਟ ਈਅਰ ਦੀ ਗੱਲ ਕਰੀਏ ਕਿ ਇਹੀ ਆਪਾਂ 22-23 ਦੀ ਗੱਲ ਕਰੀਏ, ਉਹਦੇ ਵਿੱਚ ਚਾਂਸਿਸ ਕਾਫੀ ਹੋਊਗੇ, ਕਿਉਂਕਿ ਮੋਸਟ ਲਾਈਕਲੀ ਨੈਕਸਟ ਈਅਰ ਸਕਿਲਡ ਮਾਈਗ੍ਰੇਸ਼ਨ ਦੇ ਨੰਬਰ ਵਧੂਗੇ, ਬਟ ਇਸ ਸਾਲ ਇੰਨੇ ਪੁਆਇੰਟਸ ਉੱਤੇ ਇਨਵੀਟੇਸ਼ਨ ਚਾਂਸਿਸ ਮੇ ਬੀ ਔਰ ਮੇ ਬੀ ਨੋਟ ਸੇਮ, ਬਟ ਕੀ ਆਪਾਂ ਹੋਰ ਕੁਛ ਕਰ ਸਕਦੇ ਆਪਾਂ ਆਪਣੇ ਪੁਆਇੰਟਸ ਵਧਾਉਣ ਲਈ? ਉਹਦੇ ਵਿੱਚ ਆਪਾਂ ਜ਼ਰੂਰ ਇਹਦੇ ਵਿੱਚ ਧਿਆਨ ਦਈਏ ਕਿ ਅਗਰ ਪੋਸੀਬਲ ਹੋ ਸਕੇ ਕਿ ਆਪਾਂ ਆਪਣੇ ਪੁਆਇੰਟਸ ਵਧਾਈਏ, ਤੇ ਨਾਲ ਹੀ ਨਾਲ ਤੁਸੀਂ ਚਲੋ ਆ ਤਾਂ ਲਿਖੀ ਦਿੱਤਾ ਕਿ ਤੁਸੀਂ ਵਰਕ ਕਰ ਰਹੇ ਹੋ, ਤੇ ਨਾਲ ਹੀ ਮੈਂ ਇਹ ਰਿਕਮੈਂਡੇਸ਼ਨ ਦਊਗਾ ਕਿ ਆਪਣਾ ਵਰਕ ਜਿਹੜਾ ਆਪਾਂ ਕੰਟੀਨਿਊ ਰੱਖੀਏ, ਜਿੰਨਾ ਜ਼ਿਆਦਾ ਆਪਣੇ ਕੋਲ ਵਰਕ ਐਕਸਪੀਰੀਅੰਸ ਹੋਊਗਾ ਉਹਨੇ ਆਪਣੇ ਚਾਂਸਿਸ ਜਿਹੜੇ ਆ ਇਨਵੀਟੇਸ਼ਨ ਆਉਂਦੇ ਜ਼ਿਆਦਾ ਹੋਊਗੇ। ਅਗਰ ਇਸ ਸਾਲ ਅਗਰ ਆਪਣੀ ਇਨਵੀਟੇਸ਼ਨ ਨਹੀਂ ਵੀ ਆਉਂਦੀ ਮੰਚ ਹੋਈ ਤਾਂ ਨੈਕਸਟ ਈਅਰ ਤੁਸੀਂ ਹਾਈ ਹੋਪਸ ਰੱਖੋਗੇ, ਨੈਕਸਟ ਈਅਰ ਤਾਂ ਮੋਸਟ ਲਾਈਕਲੀ ਤੁਹਾਨੂੰ ਇਨਵੀਟੇਸ਼ਨ ਆ ਜਾਊਗੀ, ਬਟ ਆਪਾਂ ਕੰਮ ਜ਼ਰੂਰ ਆਪਣੇ ਫੀਲਡ ਚ ਕੰਟੀਨਿਊ ਰੱਖਣਾ।
ਜੀ ਗੁੱਡ ਲੱਕ ਹਿਮਾਂਸ਼ੂ ਜੀ, ਔਰ ਇਸ ਦੇ ਨਾਲ ਹੀ ਜ਼ਾਕੀ ਅਲੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕਸ ਸਰ ਐਂਡ ਮੈਮ, ਯੂ ਆਰ ਆਲਵੇਜ਼ ਵੈਰੀ ਹੈਲਪਫੁਲ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ। ਤੇ ਜੌਨ ਗਰਗ ਅੱਗੇ ਸਾਡੇ ਨਾਲ ਬਣੇ ਹੋਏ ਨੇ। ਜੌਨ ਗਰਗ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ, ਔਰ ਸਵਾਲ ਤੁਹਾਡਾ ਮੈਂ ਸ਼ਾਮਿਲ ਕਰ ਰਹੀ ਹਾਂ। John puch rahe ne kehnde sir I have lodged 489 in automotive onshore October 19 appa mainu lagda bahut baar inna da is sawal jada pehla vi shamil kar chukke ha aur agge keh rahe ne in last may 20 they asked medical and AFP but never come back when can I expect grant now it's been too much wait now as we know border going to open it will start granting after opening border thanks in advance
thank you John ji ek ta tusi har program ch sade aunde ho pehle ode layi ta pehla thanks ha I know ki tusi same question aunda ji tuhanda bahut jyada frustrating ha tuhade layi
kafi der to dik kar rahe ne ji
haan ਬਾਕੀ ਕੈਨ ਅੰਡਰਸਟੈਂਡ ਕਿ ਕਿੰਨੀ ਫਰਸਟ੍ਰੇਸ਼ਨ ਹੈਗੀ ਆ ਇਸ ਟਾਈਮ ਕਿ ਜਿਹੜੇ ਐਪਲੀਕੈਂਟਸ ਨੇ ਆਪਣਾ ਸਭ ਕੁਛ ਕ੍ਰਾਈਟੀਰੀਆ ਮੀਟ ਕਰਕੇ ਇਨਵੀਟੇਸ਼ਨਸ ਲਿੱਤੀਆਂ ਉਸ ਵੇਲੇ ਸਟੇਟ ਦੀ ਐਪਲੀਕੇਸ਼ਨ ਪਾਈਆਂ ਫਿਰ ਡਿਪਾਰਟਮੈਂਟ ਦੀ ਐਪਲੀਕੇਸ਼ਨ ਪਾਈ ਸਾਰੇ ਡਾਕੂਮੈਂਟਸ ਦਿੱਤੇ ਡਿਪਾਰਟਮੈਂਟ ਨੂੰ ਪਲੱਸ ਉਹਨਾਂ ਦੀ ਫੀ ਵੀ ਪੇ ਕੀਤੀਆਂ ਹੋਈਆਂ ਸਭ ਕੁਛ ਔਰ ਉਹ ਤੋਂ ਬਾਅਦ ਵੀ ਇੰਨੀ ਲੰਬੀ ਵੇਟ ਕਰਨਾ ਇਟਸ ਵੈਰੀ ਵੈਰੀ ਹਾਰਡ ਸਪੈਸ਼ਲੀ 489 ਵੀਜ਼ਾ ਵਾਲੇ 190 ਵਾਲੇ ਤਾਂ ਮੈਂ ਫੇਰ ਕਹਿੰਦਾ ਕਿ ਚਲੋ ਉਹਨਾਂ ਦੀ ਤਾਂ ਸਿੱਧੀ PR ਹੀ ਆਣੀ ਹੈ ਨਾ ਤੇ ਅਗਰ ਤਾਂ ਔਨਸ਼ੋਰ ਹੈਗੇ ਤਾਂ ਬ੍ਰਿਜਿੰਗ ਵੀਜ਼ਾ ਤੇ ਹੈਗੇ ਆ ਸਾਰੇ ਰਾਈਟਸ ਹੈਗੇ ਆ ਸਭ ਕੁਝ ਕਰੀ ਜਾਂਦੇ ਪਏ ਉਹਨੇ ਤਾਂ ਜਦੋਂ ਵੀਜ਼ਾ ਗ੍ਰਾਂਟ ਹੋ ਗਿਆ PR ਆ ਜਾਣੀ 190 ਆਈ ਅੰਡਰਸਟੈਂਡ ਬਟ ਜੋ 489 ਵਾਲੇ ਆ ਦੈਟਸ ਵੈਰੀ ਵੈਰੀ ਫਰਸਟ੍ਰੇਟਿੰਗ ਟੂ ਬੀ ਓਨੈਸਟ ਰੀਜ਼ਨ ਕਿ ਜਦੋਂ 489 ਗ੍ਰਾਂਟ ਹੁੰਦਾ ਉਸ ਤੋਂ ਬਾਅਦ ਫਿਰ ਕ੍ਰਾਈਟੀਰੀਆ ਸ਼ੁਰੂ ਹੁੰਦਾ 887 ਦਾ ਕਿ 2 ਸਾਲ ਉਸ ਤੋਂ ਬਾਅਦ ਤੁਸੀਂ ਰੀਜਨਲ ਏਰੀਆ ਚ ਰਹਿਣਾ ਤਾਂ 1 ਸਾਲ ਕੰਮ ਕਰਨਾ ਉਹ ਉਦੋਂ ਸਟਾਰਟ ਹੋਣਾ ਜਦੋਂ ਵੀਜ਼ਾ ਆਉਣਾ ਤਾਂ ਹੁਣ ਜਿਹੜੇ ਐਪਲੀਕੈਂਟਸ ਆ ਉਹ ਫਰਸਟ੍ਰੇਟ ਹੋ ਗਏ ਕਿ ਜਦ ਇੱਕ ਤਾਂ ਹੁਣ ਵਿਚਾਰੇ ਉਦਾਂ ਹੀ ਉੱਥੇ ਰੀਜਨਲ ਏਰੀਆ ਚ ਬੈਠੇ ਹੋਏ ਆ ਉਹ ਵੀਜ਼ਾ ਦੀ ਵੇਟ ਕਰੀ ਜਾ ਰਹੇ ਹੁਣ ਜਿੰਨਾ ਜਿੱਦਾਂ ਕੱਲ੍ਹ ਨੇ ਦੱਸਿਆ ਕਿ ਨਾ ਅਕਤੂਬਰ 2019 ਦਾ ਲਾਇਆ ਹੋਇਆ ਹੁਣ ਅਕਤੂਬਰ 2019 ਦਾ ਮਤਲਬ ਇਹ ਆ ਕਿ ਜਨਰਲੀ ਇਹ ਵਾਲਾ ਵੀਜ਼ਾ 6-8 ਮਹੀਨੇ ਚ ਗ੍ਰਾਂਟ ਹੁੰਦਾ ਸੀ ਠੀਕ ਹੈ ਜੀ ਚਲੋ 10 ਮਹੀਨੇ ਲਾ ਲਓ ਅਗਰ ਉਹੀ ਮਾਰਚ 2020 ਅਪ੍ਰੈਲ 2020 ਚ ਗ੍ਰਾਂਟ ਹੋਇਆ ਹੁੰਦਾ ਤਾਂ ਇਹਨਾਂ ਦਾ 1.5 ਸਾਲ ਤਾਂ ਹਾਲੇ ਤੱਕ ਹੋ ਚੁੱਕਾ ਹੋਣਾ ਤਾਂ ਅਗਲੇ 6 ਮਹੀਨੇ ਚ PR ਦੀ ਫਾਈਲ ਵੀ ਪੈ ਜਾਣੀ ਸੀ ਸੋ ਹੁਣ ਕਦੋਂ ਵੀਜ਼ਾ ਆਊਗਾ ਫਿਰ ਉਸ ਤੋਂ ਬਾਅਦ 2 ਸਾਲ ਦਾ ਪੂਰਾ ਕਰੂਗੇ ਫਿਰ 887 ਲਾਓਗੇ ਦੈਟਸ ਵੈਰੀ ਵੈਰੀ ਹਾਰਡ ਟੂ ਬੀ ਓਨੈਸਟ ਬਟ ਦੇਖੋ ਜੀ ਹੁਣ ਜੋ ਚੀਜ਼ਾਂ ਆਪਣੇ ਹੱਥ ਚ ਨਹੀਂ ਹੈਗੀਆਂ ਉਹਦੇ ਬਾਰੇ ਕੁਛ ਨਹੀਂ ਕੀਤਾ ਜਾ ਸਕਦਾ ਇਹ ਆ ਕਿ ਜੋ ਤੁਹਾਡਾ ਕੁਸ਼ਚਨ ਆ ਕਦੋਂ ਇਹ ਮੇਰੇ ਖਿਆਲ ਆ ਕਿ ਬਹੁਤ ਜਲਦੀ ਤੁਹਾਡੀ ਫਾਈਲ ਜੀ ਓਪਨ ਹੋਊਗੀ ਤਾਂ ਵੀਜ਼ਾ ਗ੍ਰਾਂਟ ਹੋਊਗਾ ਹੋਪਫੁਲੀ
ਜੀ ਸੋ ਬਿਲਕੁਲ ਅਸੀਂ ਆਸ ਕਰਦੇ ਹਾਂ ਔਰ ਹਮੇਸ਼ਾ ਅਸੀਂ ਕਹਿੰਦੇ ਵੀ ਹੁੰਦੇ ਹਾਂ ਵੀ ਕੁਛ ਟਿਕਿਆ ਹੋਇਆ ਦੁਨੀਆਂ ਟਿਕੀ ਹੋਈ ਹੈ ਜੀ ਸੋ ਜੋਨ ਜੀ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਹਾਡੀ ਇਹ ਫਾਈਲ ਜਿਹੜੀ ਉਹ ਛੇਤੀ ਛੇਤੀ ਖੁੱਲੇ ਔਰ ਤੁਸੀਂ ਅਗਲਾ ਜਿਹੜਾ ਪ੍ਰੋਸੈਸ ਆ ਉਹ ਵੀ ਸ਼ੁਰੂ ਕਰੋ ਬਹੁਤ ਜਲਦ ਤੇ ਇਸ ਤੋਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਜਗਜੀਤ ਰੰਧਾਵਾ ਜੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜਗਜੀਤ ਜੀ ਤੁਹਾਡਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਕੈਨ ਯੂ ਆਸਕ ਸਰ ਵੀ ਹੈਵ 80 ਪੁਆਇੰਟਸ ਫਾਰ IT ਓਕੂਪੇਸ਼ਨ ਬਿਜ਼ਨਸ ਐਨਾਲਿਸਟ ਐਂਡ ਕਰੰਟਲੀ ਲਿਵਿੰਗ ਇਨ ਰੀਜਨਲ ਵਿਕਟੋਰੀਆ ਵਟ ਸ਼ੁਡ ਵੀ ਡੂ ਸ਼ੁਡ ਵੀ ਸਟੇ ਇਨ ਵਿਕਟੋਰੀਆ ਔਰ ਸ਼ੁਡ ਵੀ ਮੂਵ ਟੂ ਐਨੀ ਅਦਰ ਸਟੇਟ ਥੈਂਕਸ ਇਨ ਐਡਵਾਂਸ
ਦੇਖੋ ਜੀ ਵਿਕਟੋਰੀਆ ਦੇ ਵਿੱਚ ਮੈਂ ਨਹੀਂ ਰਿਕਮੈਂਡ ਕਰੂੰਗਾ ਦੇਖੋ ਫਿਊਚਰ ਚ ਕੁਛ ਵੀ ਚੇਂਜ ਹੋ ਸਕਦਾ ਬਟ ਵਿਕਟੋਰੀਆ ਅਗਰ ਆਪਾਂ ਦੇਖੀਏ ਪੁਰਾਣਾ ਇਹਨਾਂ ਦਾ ਇਤਿਹਾਸ ਕੱਢ ਕੇ ਤਾਂ ਜ਼ਿਆਦਾ ਇਨਵੀਟੇਸ਼ਨ ਨਹੀਂ ਇਸ਼ੂ ਹੁੰਦੀਆਂ IT ਦੇ ਵਿੱਚ ਅਨਲੈਸ ਕਿ ਸਾਡਾ ਕੋਈ ਵਰਕ ਐਕਸਪੀਰੀਅੰਸ ਜਿਹੜਾ ਉਹ ਕਾਫੀ ਹਾਈ ਨਾ ਹੋਵੇ ਵਿਕਟੋਰੀਆ ਜ਼ਿਆਦਾ ਕੇਅਰ ਨਹੀਂ ਕਰਦਾ ਇਨਵੀਟੇਸ਼ਨ ਨੂੰ ਠੀਕ ਹੈ ਸੋ ਕੀ ਆਪਾਂ ਸਟੇਟ ਮੂਵ ਕਰੀਏ ਮੈਂ ਤੁਹਾਡੀ ਜਗ੍ਹਾ ਹੁੰਦਾ ਮੈਂ ਸਟੇਟ ਮੂਵ ਕਰਦਾ ਡੈਫੀਨੇਟਲੀ ਜੀ ਮੈਂ ਇਹਦੇ ਬਾਰੇ ਨਹੀਂ ਸੋਚਦਾ ਵਿਕਟੋਰੀਆ ਦੇ ਵਿੱਚ ਆਪਾਂ ਨੂੰ ਕੁਛ ਮੀਨਸ ਮੋਸਟ ਲਾਈਕਲੀ ਆਈ ਡੋਂਟ ਨੋ ਅਬਾਊਟ ਫਿਊਚਰ ਬਟ ਇਹਦੇ ਵਿੱਚ ਆਉਣ ਦੇ ਚਾਂਸਿਸ ਨਹੀਂ ਲੱਗ ਰਹੇ ਮੈਨੂੰ ਸੋ ਮੂਵ ਹੋਣਾ ਡੈਫੀਨੇਟਲੀ ਹੋਣਾ ਜੀ ਆਪਾਂ ਅਗਰ ਆਪਾਂ ਸਕਿੱਲਡ ਮਾਈਗ੍ਰੇਸ਼ਨ ਦੇ ਬਾਰੇ ਸੋਚ ਰਹੇ ਆਪਣੀ ਸੋ ਡੈਫੀਨੇਟਲੀ ਪਲਾਨ ਕਰੋ ਤੇ ਕਿਹੜੀ ਸਟੇਟ ਮੂਵ ਹੋਣਾ ਉਹ ਤੁਸੀਂ ਦੱਸਿਆ ਕਿ ਕਿੰਨੇ ਪੁਆਇੰਟਸ ਆ ਕੀ ਤੁਹਾਡੀ ਓਕੂਪੇਸ਼ਨ ਆ ਹੁਣ ਸਟੇਟ ਮੂਵ ਹੋ ਗਏ ਕਿ ਸਾਨੂੰ ਡੈਫੀਨੇਟਲੀ ਇਨਵੀਟੇਸ਼ਨ ਆਜੂਗੀ ਦੇਖੋ ਜਦ ਤਾਈਂ ਆਪਾਂ ਆਪਣੇ ਫੀਲਡ ਦੇ ਵਿੱਚ ਕੰਮ ਨਹੀਂ ਲੱਭਦੇ ਆਪਾਂ ਨੂੰ ਚਾਂਸਿਸ ਆਫ ਇਨਵੀਟੇਸ਼ਨ ਜਿਹੜੀਆਂ ਉਹ ਨਹੀਂ ਹੈਗੀਆਂ ਉਹ ਚਾਹੇ ਆਪਾਂ ਤਸਮਾਨੀਆ ਚੱਲ ਜਾਈਏ ਚਾਹੇ ਆਪਾਂ ਇੱਧਰ ਐਡੀਡਿਟ ਚੱਲ ਜਾਈਏ ਚਾਹੇ ਆਪਾਂ ਨਿਊ ਸਾਊਥ ਵੇਲਸ ਮੂਵ ਹੋ ਜਾਈਏ ਫਸਟ ਜਿਹੜੀ ਤੁਹਾਡੀ ਪ੍ਰਾਇਓਰਿਟੀ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਕਿ ਆਪਣੇ ਫੀਲਡ ਦੇ ਵਿੱਚ ਜੋਬ ਲੱਭਣੀ ਠੀਕ ਹੈ ਹੁਣ ਮੰਨ ਲਓ ਤੁਹਾਨੂੰ ਜੋਬ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਹੈਗੀ ਕਰਦੇ ਕਿ ਨਹੀਂ ਕਰਦੇ ਪਏ ਤੁਸੀਂ ਅਗਰ ਤਾਂ ਆਪਾਂ ਨੂੰ ਫਸਟ ਥਿੰਗ ਪ੍ਰੈਫਰੈਂਸ ਜੋਬ ਕਿਤੇ ਵੀ ਮੈਂ ਕਹਿੰਦਾ ਕਿਤੇ ਵੀ ਚਾਹੇ ਵਿਕਟੋਰੀਆ ਚ ਹੀ ਮਿਲ ਜਾਵੇ ਜੀ ਜੋਬ ਜ਼ਰੂਰ ਕਰੋ ਕਿਉਂਕਿ ਜਦ ਤਾਈਂ ਆਪਣਾ ਵਰਕ ਐਕਸਪੀਰੀਅੰਸ ਐਡ ਨਹੀਂ ਹੁੰਦਾ ਨਾ ਆਪਣੇ ਐਵੇਨਿਊਜ਼ ਬਹੁਤ ਲਿਮਿਟਡ ਹੋ ਜਾਂਦੇ ਆ ਸੋ ਫਸਟ ਪ੍ਰਾਇਓਰਿਟੀ ਜੋਬ ਲੱਭੋ। ਜਦੋਂ ਆਪਣੇ ਕੋਲ ਐਕਸਪੀਰੀਅੰਸ ਹੋ ਜਾਂਦਾ ਹੈ 6-8 ਮਹੀਨੇ ਜਾਂ ਸਾਲ ਦਾ, ਇੱਕ ਤਾਂ ਆਪਾਂ ਨੂੰ ਪੁਆਇੰਟਸ ਮਿਲ ਜਾਂਦੇ ਆ ਤੇ ਨਾਲ ਹੀ ਨਾਲ ਤੁਹਾਡੇ ਕੋਲ ਆਪਸ਼ਨ ਹੋਰ ਖੁੱਲ ਜਾਂਦੀਆਂ ਕਿ ਜਿੱਦਾਂ ਮੰਨ ਲਓ ਤੁਸੀਂ ਜੋਬ ਚੇਂਜ ਕਰਨੀ ਹੈ, ਅਗਰ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੀ ਨਹੀਂ ਹੈਗਾ ਫਿਰ ਤੁਸੀਂ ਐਡੀਲੇਡ ਜਾ ਕੇ ਵੀ ਕੀ ਕਰੋਗੇ, ਠੀਕ ਹੈ। ਸੋ ਜੋਬ ਫਾਈਂਡ ਕਰੋ, ਜਿੱਥੇ ਵੀ ਮਿਲਦੀ ਆਪਣਾ ਜੋਬ ਸਟਾਰਟ ਕਰੋ, ਉਸ ਤੋਂ ਬਾਅਦ ਇੱਕ ਵਾਰੀ ਜੋਬ ਮਿਲ ਗਈ ਤਾਂ ਫਿਰ ਟਰਾਈ ਮਾਰੋ ਕਿ ਆਪਣੀ ਜੋਬ ਵਰਕ ਐਕਸਪੀਰੀਅੰਸ ਲੈ ਕੇ ਕਿ ਅਗਰ ਆਪਾਂ ਦੂਸਰੀ ਸਟੇਟ ਮੂਵ ਹੋ ਜਾਈਏ, ਚਾਹੇ ਨਿਊ ਸਾਊਥ ਵੇਲਸ ਹੋ ਜਾਈਏ, ਚਾਹੇ ਆਪਾਂ ਐਡੀਲੇਡ ਹੋ ਜਾਈਏ, ਚਾਹੇ ਤਸਮਾਨੀਆ ਹੋ ਜਾਈਏ, ਚਾਹੇ ਨਾਰਥਨ ਟੈਰੀਟਰੀ ਹੋ ਜਾਈਏ, ਸੋ ਚਾਹੇ ਆਪਾਂ ਇੱਧਰ ਵੀ ਹੋ ਸਕਦੇ ਹਾਂ, ACT ਚ ਵੀ ਜਾ ਸਕਦੇ ਹਾਂ, ਡਿਪੈਂਡਿੰਗ ਕਿ ਆਪਾਂ ਨੂੰ ਜੋਬ ਕਿੱਥੇ ਮਿਲਦੀ ਹੈ। ਸੋ ਇਹਦੇ ਉੱਤੇ ਜ਼ਰੂਰ ਵਰਕ ਕਰੋ ਜੀ।
ਜੀ, ਤੇ ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ, RK ਬਰਾੜ ਬਰਾੜ ID ਤੋਂ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਅਗਲੇ ਸੱਜਣ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਵਾਲ ਹੈ ਜੀ ਇਹਨਾਂ ਦਾ, ਕਹਿੰਦੇ ਸਰ, ਕੈਨ ਵੀ ਚੇਂਜ ਇੰਪਲੋਇਰ ਆਫਟਰ UI ਲੌਜਮੈਂਟ? ਇਫ ਯੈਸ, ਡੂ ਵੀ ਨੀਡ ਟੂ ਵਿਦਡਰਾ ਅਵਰ ਕਰੰਟ UI ਐਂਡ ਲੌਜ ਨਿਊ ਵਨ? ਵਿਲ ਦਾ ਨਿਊ UI ਡਾਟਾ ਇਫੈਕਟ ਦਾ ਇਨਵੀਟੇਸ਼ਨ?
ਦੇਖੋ ਬਰਾੜ ਜੀ, ਆਪਾਂ ਇੰਪਲੋਇਰ ਬਿਲਕੁਲ ਚੇਂਜ ਕਰ ਸਕਦੇ ਹਾਂ, ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈ। ਐਸ ਲੌਂਗ ਐਸ ਜਦੋਂ ਆਪਾਂ ਕੋਈ ਵੀ ਚੀਜ਼ ਕਰੀਏ ਉਸ ਚੀਜ਼ ਨੂੰ ਆਪਾਂ ਜੋ ਵੀ ਆਪਾਂ ਐਕਸਪ੍ਰੈਸ਼ਨ ਆਫ ਇੰਟਰਸਟ ਲਾਇਆ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਨਾਲ ਅਗਰ ਆਪਾਂ ਸਟੇਟ ਦਾ ਵੀ ਕੋਈ ROI ਜਾਂ EY ਸਟੇਟ ਦੀ ਵੀ ਪਾਈ ਹੋਈ ਆ ਤਾਂ ਉਹਦੇ ਵਿੱਚ ਵੀ ਅਗਰ ਆਪਾਂ ਚੇਂਜਸ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਕੋਈ ਇੰਪੈਕਟ ਨਹੀਂ ਹੁੰਦਾ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਅਪਡੇਟਸ ਉਹਨਾਂ ਨੂੰ ਕਰ ਦਈਏ। ਹੁਣ ਮੰਨ ਲਓ ਤੁਸੀਂ ਆਪਣਾ ਜਿਹੜਾ ਇੰਪਲੋਇਰ ਚੇਂਜ ਕਰਨ ਲੱਗੇ, ਠੀਕ ਹੈ, ਆਫਕੋਰਸ ਤੁਸੀਂ ਤਾਂ ਹੀ ਚੇਂਜ ਕਰੋਗੇ ਕਿ ਆਪਣਾ ਪੁਰਾਣਾ ਜਿਹੜਾ ਉੱਥੇ ਇੰਪਲੋਇਮੈਂਟ ਆ ਉਹ ਖਤਮ ਹੋ ਗਈ। ਸੋ ਜਦੋਂ ਆਪਣੀ EY ਦੇ ਵਿੱਚ ਜਾਓ ਉਹਨੂੰ ਅਮੈਂਡ ਕਰੋ, ਉੱਥੇ ਜਿਹੜਾ ਤੁਸੀਂ ਜਦੋਂ EY ਪਾਈ ਹੋਣੀ ਉਹਦੇ ਵਿੱਚ ਲਿਖਿਆ ਹੋਣਾ ਕਿ ਤੁਹਾਡਾ ਇਹ ਵਰਕ ਐਕਸਪੀਰੀਅੰਸ ਸਟਿਲ ਡੇਟ ਚੱਲ ਰਿਹਾ, ਤਾਂ ਉਹਦੇ ਵਿੱਚ ਜਾ ਕੇ ਨੋ ਕਰਕੇ ਲਿਖ ਦਿਓ ਕਿ ਉੱਥੇ ਇਸ ਇੰਪਲੋਇਮੈਂਟ ਜਿਹੜੀ ਮੇਰੀ ਐਂਡ ਡੇਟ ਆ ਹੋ ਗਈ ਆ, ਤੇ ਨਾਲ ਹੀ ਨਾਲ ਉਹਦੇ ਵਿੱਚ ਹੋਰ ਐਡ ਇੰਪਲੋਇਰ ਕਰਕੇ ਕਿ ਅਗਰ ਤੁਹਾਡੀ ਆਕਿਊਪੇਸ਼ਨ ਜਿਹੜੀ ਆ ਉਹ ਸੇਮ ਆ, ਤੁਹਾਡੀ ਡਿਊਟੀਜ਼ ਜਿਹੜੀ ਆ ਉਹ ਰੈਲੇਵੈਂਟ ਹੈਗੀ ਆ, ਜਿਸ ਵੀ ਆਕਿਊਪੇਸ਼ਨ ਦੇ ਅੰਡਰ ਤੁਸੀਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਹੋਇਆ, ਤੇ ਦੂਸਰਾ ਇੰਪਲੋਇਰ ਐਡ ਕਰਕੇ ਉਹਨੂੰ ਤੁਸੀਂ ਕਰੰਟ ਜਿਹੜੀ ਆ ਉਹਦੇ ਵਿੱਚ ਯੈਸ ਕਰਕੇ ਤੇ ਉਹਨੂੰ ਅਪਡੇਟ ਕਰ ਦਿਓ, ਤੇ ਜਿਹੜਾ ਬਾਕੀ ਡੇਟ ਅਫੈਕਟ ਕਿਹੜੀ ਰਹੂਗੀ। ਦੇਖੋ ਅਫੈਕਟ ਡੇਟ ਜਿਹੜੀ ਆ ਉਹ ਡਿਪੈਂਡ ਕਰਦੀ ਹੁੰਦੀ ਆ ਹਮੇਸ਼ਾ ਕਿ ਸਾਡੇ ਪੁਆਇੰਟਸ ਚੇਂਜ ਹੋ ਰਹੇ ਆ ਜਾਂ ਨਹੀਂ ਹੋ ਰਹੇ। ਠੀਕ, ਅਗਰ ਤਾਂ ਸਾਡੇ ਪੁਆਇੰਟਸ ਦੇ ਵਿੱਚ ਚੇਂਜ ਨਹੀਂ ਆ ਰਿਹਾ ਜਦੋਂ ਆਪਾਂ ਅਮੈਂਡ ਕਰਦੇ EOI, ਫਿਰ ਤਾਂ ਅਫੈਕਟ ਡੇਟ ਆਫ ਅਫੈਕਟ ਉਹੀ ਰਹਿੰਦੀ ਆ ਪੁਰਾਣੀ ਵਾਲੀ। ਠੀਕ ਹੈ, ਅਗਰ ਤਾਂ ਸਾਡੇ ਪੁਆਇੰਟਸ ਦੇ ਵਿੱਚ ਚੇਂਜ ਆਉਂਦਾ ਆ ਤਾਂ ਫਿਰ ਜਿਹੜੀ ਆ ਡੇਟ ਆਫ ਅਫੈਕਟ ਆ ਉਹ ਨਵੀਂ ਵਾਲੀ ਹੋ ਜਾਂਦੀ ਹੈ। ਇਨ ਕੇਸ ਅਗਰ ਮੰਨ ਲਓ ਪਹਿਲਾਂ ਸਾਡਾ ਵਰਕ ਐਕਸਪੀਰੀਅੰਸ 10 ਮਹੀਨੇ ਦਾ ਸੀਗਾ, ਹੁਣ 12 ਮਹੀਨੇ ਤੋਂ ਉੱਪਰ ਹੋ ਗਿਆ, ਮੀਨਸ 5 ਪੁਆਇੰਟ ਐਕਸਟਰਾ ਹੋ ਗਏ। 5 ਪੁਆਇੰਟ ਜਦੋਂ ਐਕਸਟਰਾ ਹੁੰਦੇ ਆ ਤਾਂ ਫਿਰ ਜਿਹੜਾ ਡੇਟ ਆਫ ਅਫੈਕਟ ਆ ਉਹ ਸਾਡੀ ਜਿਸ ਡੇਟ ਨੂੰ ਤੁਸੀਂ ਅਮੈਂਡ ਕਰਦੇ ਹੋ ਜਾਂ ਅਪਡੇਟ ਕਰਦੇ ਹੋ ਉਸ ਡੇਟ ਤੋਂ ਉਹ ਅਫੈਕਟ ਆਉਂਦੀ ਆ ਫੋਰ ਇਨਵੀਟੇਸ਼ਨ ਪਰਪਸਿਸ। ਸੋ ਆਪਾਂ ਨੂੰ ਇਸ ਚੀਜ਼ ਦੇ ਵਿੱਚ ਨਿਊ ਨਵੀਂ ਪਾਉਣ ਦੀ ਲੋੜ ਨਹੀਂ ਹੁੰਦੀ, ਨਾ ਹੀ ਆਪਾਂ ਨੂੰ ਵਿਦਡਰਾਅ ਕਰਨ ਦੀ ਲੋੜ ਆ, ਜਿਹੜੀ ਤੁਹਾਡੀ ਕਰੰਟ EOI ਆ ਉਹਨੂੰ ਹੀ ਅਪਡੇਟ ਕਰ ਦਿਓ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਪਰਮਿੰਦਰ ਸਿੰਘ ਖੋਸਾ ਹੁਰੀ ਕਰ ਰਹੇ ਨੇ ਫੇਸਬੁੱਕ ਦੇ ਜ਼ਰੀਏ, ਮੈਂ ਉਹਨਾਂ ਦਾ ਸਵਾਲ ਸ਼ਾਮਲ ਕਰਦੀ ਹਾਂ। ਪਰਮਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਪਰਮਿੰਦਰ ਜੀ।
ਜੀ, ਸਵਾਲ ਹੈ, ਕਹਿੰਦੇ, ਮਾਈ ਕੁਸ਼ਚਨ ਫੋਰ ਮਾਈ ਸਿਸਟਰ, ਸ਼ੀ ਡਨ ਡਰੈਸ ਮੇਕਰ ਇਨ ਇੰਡੀਆ, ਸ਼ੀ ਆਲ ਹੈਵ ਵਰਕ ਐਕਸਪੀਰੀਅੰਸ ਇਨ ਫੀਲਡ ਮੋਰ ਦੈਨ 3 ਈਅਰਸ, ਸ਼ੀ ਆਲ ਡਨ diploma in business 2 years in Adelaide. Now she doing cookies in Adelaide. She have 80 points. She can go for 491 or other.
I think mere khayal mein cookery di gal kar rahe hai, currently cookery kar rahe hai wo.
Cookery hona ji. Ji ji.
Ji. Oh, Parminder ji, ede vich apa do pakkho dekhiye tuhade question nu, theek hai? Ek ta tusi kehne ha ki unna ko 80 points hai gaya, ta main presume kar rahe ha ਉਹਦੀ ਆਕਿਊਪੇਸ਼ਨ ਜਿਹੜੀ ਆ ਉਹ ਡਿਫਰੈਂਟ ਆ, ਨੋਟ ਕੁੱਕਰੀ ਦੀ ਆ, ਕਿ ਜੋ ਵੀ ਤੁਸੀਂ ਕਹਿੰਦੇ ਕਿ ਉਹਨਾਂ ਨੇ ਡਰੈਸ ਮੇਕਰ ਦਾ ਕੀਤਾ, ਆਈ ਡੋਂਟ ਨੋ ਕਿਹੜੀ ਆਕਿਊਪੇਸ਼ਨ ਦੀ ਗੱਲ ਕਰਦੇ ਪਏ ਤੁਸੀਂ, ਇਸ ਡਿਫਰੈਂਟ ਦੈਨ ਕੁੱਕਰੀ, ਕਿਉਂਕਿ ਤੁਸੀਂ ਕਹਿੰਦੇ ਹੋ ਕਰੰਟਲੀ ਕੁੱਕਰੀ ਕਰ ਰਹੇ ਆ। ਅਗਰ ਤਾਂ ਆਪਾਂ ਡਿਫਰੈਂਟ ਆਕਿਊਪੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਡਿਪੈਂਡ ਕਰਦਾ ਜੀ, ਕਿਉਂਕਿ ਸਾਊਥ ਆਸਟ੍ਰੇਲੀਆ ਦਾ ਤਾਂ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਕਿ ਆਪਾਂ ਦਾ ਵਰਕ ਐਕਸਪੀਰੀਅੰਸ ਹਰ ਆਕਿਊਪੇਸ਼ਨ ਦਾ ਡਿਫਰੈਂਟ ਆ, 6 ਮਹੀਨੇ 12 ਮਹੀਨੇ 18 ਮਹੀਨੇ, ਅਗਰ ਉਹ ਰਿਕੁਆਇਰਮੈਂਟ ਪੂਰੀ ਹੁੰਦੀ ਆ ਤਾਂ ਆਪਾਂ ਡੈਫੀਨੇਟਲੀ 491 ਦੇ ਲਈ ਜਾ ਸਕਦੇ ਹੋ। ਤੇ ਸੈਕਿੰਡ ਥਿੰਗ ਇਹ ਕਿ ਅਗਰ ਆਪਾਂ ਕਰੰਟਲੀ ਅਗਰ ਕੁੱਕਰੀ ਕਰਦੇ ਪਏ ਹੋ ਤਾਂ ਉਹਦਾ ਫਿਰ ਅਗਰ ਉਸ ਪੱਖੋਂ ਜਾਂਦੇ ਹਾਂ ਤਾਂ ਫਿਰ ਉਹਦਾ ਪ੍ਰੋਸੈਸ ਜਿਹੜਾ ਉਹ ਲੰਬਾ ਹੋ ਜਾਂਦਾ ਕਿ ਆਪਾਂ ਸਟੱਡੀ ਕੰਪਲੀਟ ਕਰਦੇ ਹਾਂ, ਉਸ ਤੋਂ ਬਾਅਦ ਜੋਬ ਰੈਡੀ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਸਕਿੱਲ ਅਸੈਸਮੈਂਟ ਮਿਲਦੀ ਹੈ, ਫਿਰ ਆਪਾਂ ਉਹਦੇ ਲਈ ਐਲੀਜੀਬਲ ਹੁੰਦੇ ਹਾਂ। ਬਟ ਐਡੀਲੇਡ ਦੇ ਵਿੱਚ ਇੱਕ ਵਧੀਆ ਚੀਜ਼ ਹੈ ਕਿ ਤੁਸੀਂ ਐਡੀਲੇਡ ਦੇ ਵਿੱਚ ਹੋ, ਪਲੱਸ ਅਗਰ ਆਪਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਆ ਤੇ ਨਾਲ ਨਾਲ ਹੀ ਵਰਕ ਐਕਸਪੀਰੀਅੰਸ ਸਾਊਥ ਆਸਟ੍ਰੇਲੀਆ ਦਾ ਹੈਗਾ ਆ ਉਸ ਆਕੂਪੇਸ਼ਨ ਦਾ, ਜਿਸ ਆਕੂਪੇਸ਼ਨ ਚ ਆਪਾਂ ਆਪਣੀ ਫਾਈਲ ਲਾਂਚ ਕਰਨੀ ਹੈ, ਤਾਂ ਫਿਰ ਬਹੁਤ ਹਾਈ ਚਾਂਸਿਸ ਆ ਜੀ 491 ਦੇ, ਉਹ ਡੈਫੀਨੇਟਲੀ ਤੁਸੀਂ 491 ਦੇ ਲਈ ਜਾ ਸਕਦੇ ਹੋ ਜੀ।
ਜੀ, ਤੇ ਇਸ ਤੋਂ ਅੱਗੇ ਸਾਡੇ ਨਾਲ ਕ੍ਰਾਂਤੀਵੀਰ ਕੌਰ ਜੁੜੇ ਨੇ। ਕ੍ਰਾਂਤੀਵੀਰ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਕਹਿੰਦੇ, ਹੈਲੋ ਸਰ, ਵੈਨ ਕੈਨ ਵੀ ਸਟਾਰਟ ਗੈਟਿੰਗ 190 ਵੀਜ਼ਾ ਗ੍ਰਾਂਟਸ ਨਾਨ ਕ੍ਰਿਟੀਕਲ? ਇਟਸ ਬੀਨ 15 ਮੰਥਸ। ਪਹਿਲਾਂ ਵੀ ਸਾਡੇ ਕੋਲ ਸਾਲ ਇਹੋ ਜਿਹੇ ਪਹੁੰਚੇ ਆ। ਜੀ ਰੋਹਿਤ ਜੀ।
ਹਾਂਜੀ ਕ੍ਰਾਂਤੀਵੀਰ ਜੀ, ਦੇਖੋ ਜੀ, ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਗ੍ਰਾਂਟ ਹੋਣੇ ਸ਼ੁਰੂ ਹੋ ਗਏ, ਤੇ ਨਾਲ ਹੀ ਨਾਲ ਦੇਖੋ ਹਲੇ ਤਾਂ ਪਹਿਲਾਂ 15 ਮਹੀਨੇ ਦਾ ਸਮਾਂ ਬਹੁਤ ਜ਼ਿਆਦਾ ਲੱਗਦਾ ਹੁੰਦਾ ਸੀ। ਐਟ ਦਾ ਮੂਮੈਂਟ 190 ਨਾਨ ਕ੍ਰਿਟੀਕਲ ਐਪਲੀਕੈਂਟਸ ਨੂੰ ਦੋ ਕਿ ਢਾਈ ਢਾਈ ਸਾਲ ਵੀ ਹੋ ਗਏ ਆ ਕਿ ਹਲੇ ਵੇਟ ਕਰਦੇ ਪਏ ਆ। ਸੋ ਬਟ ਏਦਾਂ ਨਹੀਂ ਹੈ ਕਿ ਤੁਸੀਂ ਜ਼ਿਆਦਾ ਪਰੇਸ਼ਾਨ ਨਾ ਹੋਈਓ ਕਿ ਮੈਂ ਕਹਿਤਾ ਕਿ ਢਾਈ ਸਾਲ ਹੋਇਆ, ਕਿ ਤੁਹਾਨੂੰ ਵੀ ਢਾਈ ਸਾਲ ਨਹੀਂ ਲੱਗੂਗੇ। ਇਹ ਜਦੋਂ ਵੀ ਫਾਈਲ ਓਪਨ ਹੋਣੀਆਂ ਸ਼ੁਰੂ ਹੋਣੀਆਂ ਨਾ ਜੀ, ਉਹਦੇ ਵਿੱਚ ਸਾਰੇ, ਚਾਹੇ ਫਿਰ ਚਾਹੇ 10 ਮਹੀਨੇ ਪਹਿਲਾਂ ਕਿਸੇ ਨੇ ਅਪਲਾਈ ਕੀਤਾ ਸੀ, ਚਾਹੇ ਢਾਈ ਸਾਲ ਪਹਿਲਾਂ ਕੀਤਾ ਸੀ, ਸਾਰੇ ਦੀ ਫਾਈਲਾਂ ਇਕੱਠੀਆਂ ਹੀ ਇਕੱਠੀਆਂ ਨਹੀਂ ਮਿਲਦਾ ਨਹੀਂ ਹੋਣਾ ਕਿ ਇੱਕ ਦਿਨ ਚ ਓਪਨ ਹੋਏ, ਬਟ ਲਾਗੇ ਛਾਗੇ ਸਾਰੀ ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋ ਜਾਊਗੀਆਂ, ਕਿਉਂਕਿ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਆ ਇਹ ਬੜੇ ਮਿਸਟੀਰੀਅਸ ਵੇਸ ਚ ਕੰਮ ਕਰਦਾ ਹੈ ਜੀ। ਕਦੀ ਵੀ ਮੈਂ ਨਹੀਂ ਦੇਖਿਆ ਕਿ ਇਹਨਾਂ ਨੇ ਫਾਈਲਾਂ ਜਿਹੜੀਆਂ ਫਸਟ ਇਨ ਫਸਟ ਆਊਟ ਚੱਕਦੇ ਆ। ਕਈ ਵਾਰੀ ਕੋਈ ਫਾਈਲ ਲਗਾਈ ਦੀ ਆ, ਜਿੱਦਾਂ ਸਟੂਡੈਂਟ ਵੀਜ਼ਾ ਲਗਾ ਲਓ, ਕਈ ਆਪਾਂ 2 ਮਹੀਨੇ ਪਹਿਲਾਂ ਪਾਏ ਹੋਏ ਆ, ਉਹਨਾਂ ਦੀ ਗ੍ਰਾਂਟ ਆ ਚੁੱਕੀ ਆ ਜੀ। ਮੇਰੇ ਕਈ ਸਟੂਡੈਂਟ ਵੀਜ਼ਾ ਮੇਰੇ ਆਪਣੇ ਏਦਾਂ ਦੇ 1.5 ਸਾਲ ਹੋ ਚੁੱਕੇ, ਉਹਦੀ ਗ੍ਰਾਂਟ ਨਹੀਂ ਆਈ। ਸੋ ਮੀਨਸ ਕਿਸ ਤਰੀਕੇ ਨਾਲ ਫਾਈਲ ਚੱਕਦੇ ਆ, ਕੀ ਕਰਦੇ ਆ, ਜਿਸ ਜਸਟ ਮੀਨਸ ਮਤਲਬ ਆਊਟ ਆਫ ਅੰਡਰਸਟੈਂਡਿੰਗ ਆ ਉਹ। ਬਟ ਤੁਹਾਡੇ ਚਲੋ 15 ਮਹੀਨੇ ਹੋਏ ਆ ਜਾਂ 2 ਸਾਲ ਹੋਏ, ਉਹਦਾ ਫਰਕ ਨਹੀਂ ਪੈਂਦਾ। ਬਟ ਮੇਰੇ ਖਿਆਲ ਨਵੰਬਰ ਦਸੰਬਰ ਤੋਂ ਨਾਨ ਕ੍ਰਿਟੀਕਲ ਫਾਈਲਾਂ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ 190489491 ਉਹ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਜਾਊਗੀਆਂ। ਸੋ ਹੋਪਫੁਲੀ ਤੁਹਾਡੀ ਵੀ ਫਾਈਲ ਜੀ ਇਸ ਸਾਲ ਦੇ ਵਿੱਚ ਦਸੰਬਰ ਤੋਂ ਪਹਿਲਾਂ ਓਪਨ ਹੋ ਜਾਵੇ
ਜੀ। ਸੋ ਇਸ ਤੋਂ ਅੱਗੇ ਫੇਸਬੁੱਕ ਦੇ ਜ਼ਰੀਏ ਹੀ ਸਾਡੇ ਨਾਲ ਜੁੜੇ ਹੋਏ ਨੇ ਪ੍ਰੀਤ ਕੌਰ। ਪ੍ਰੀਤ ਕੌਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਵੀ। ਤੇ ਪ੍ਰੀਤ ਕੌਰ ਹੋਰਾਂ ਦਾ ਸਵਾਲ ਮੈਂ ਸ਼ਾਮਿਲ ਕਰਨ ਜਾ ਰਹੀ ਹਾਂ। ਪ੍ਰੀਤ ਕੌਰ ਪੁੱਛ ਰਹੇ ਨੇ, ਕਹਿੰਦੇ, ਹੈਲੋ ਸਰ, ਐਨੀ ਸ਼ੈਫ ਇਨਵਾਈਟਡ ਇਨ ਨਿਊ ਸਾਊਥ ਵੇਲਸ? ਐਨੀ ਹੋਪ 80 ਓਨ ਪੁਆਇੰਟਸ ਸ਼ੈਫ ਵਰਕਿੰਗ ਰੀਜਨਲ ਨਿਊ ਸਾਊਥ ਵੇਲਸ? ਕਹਿੰਦੇ, ਆਈ ਵਾਜ਼ ਵਰਕਿੰਗ ਇਨ ਵਿਕਟੋਰੀਆ ਐਂਡ ਮੂਵ ਇਨ ਨਿਊ ਸਾਊਥ ਵੇਲਸ ਲਾਸਟ ਮੰਥ, ਬਟ ਨਾਓ ਮਾਈ ਪ੍ਰੀਵੀਅਸ ਓਨਰ ਫਰੋਮ ਵਿਕਟੋਰੀਆ ਰੀਜਨਲ ਆਸਕਡ ਮੀ ਟੂ ਜੁਆਇਨ ਅਗੇਨ। ਸ਼ੁੱਡ ਆਈ ਜੁਆਇਨ ਇਨ ਵਿਕਟੋਰੀਆ ਔਰ ਸਟੇ ਇਨ ਨਿਊ ਸਾਊਥ ਵੇਲਸ ਨਾਓ? ਡਿਊ ਟੂ ਲਾਕਡਾਊਨ ਨਿਊ ਸਾਊਥ ਵੇਲਸ ਰੈਸਟੋਰੈਂਟ ਕਲੋਜ਼ਡ। ਆਈ ਸਟੱਡੀਡ ਇਨ ਵਿਕਟੋਰੀਆ ਐਂਡ 3 ਈਅਰਸ ਐਕਸਪੀਰੀਅੰਸ ਇਨ ਰੀਜਨਲ ਵਿਕਟੋਰੀਆ।
ਦੇਖੋ ਜਦੋਂ ਆਪਾਂ ਪਹਿਲਾਂ ਤਾਂ ਅਗਰ ਆਪਾਂ ਫਿਊਚਰ ਪਲੈਨਿੰਗ ਦੀ ਗੱਲ ਕਰਦੇ ਪਏ ਨਾ, ਤਾਂ ਫਿਊਚਰ ਪਲੈਨਿੰਗ ਦੇ ਵਿੱਚ ਆਪਾਂ ਨਿਊ ਸਾਊਥ ਵੇਲਸ ਰੀਜਨਲ ਏਰੀਆ ਦੇ ਵਿੱਚ ਹੀ ਰਹੀਏ, ਠੀਕ ਹੈ, ਉੱਥੇ ਹੀ ਕੰਮ ਕਰੀਏ
ਜੀ,
ਤੇ ਉਹਦੇ ਨਾਲ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ 491 ਦੇ ਚਾਂਸਿਸ ਹਾਈ ਹੋ ਜਾਊਗੇ। ਅਗਰ ਆਪਾਂ ਟੂਵਰਡਸ ਮੀਨਸ ਕੋਈ ਫਾਈਨੈਂਸ਼ੀਅਲ ਈਅਰ, ਜਿੱਦਾਂ ਆਪਾਂ ਹਲੇ 3 ਮਹੀਨੇ ਹੀ ਹੋਏ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਏ ਨੂੰ, ਅਗਰ ਆਪਣਾ ਸਟਾਰਟ ਦੇ ਵਿੱਚ ਨਹੀਂ ਵੀ ਆਇਆ ਨਾ ਜੀ, ਫਸਟ ਕੁਆਟਰ, ਸੈਕਿੰਡ, ਥਰਡ ਕੁਆਟਰ, ਫੋਰਥ ਕੁਆਟਰ ਦੇ ਵੀ ਤੁਹਾਡੇ ਬਹੁਤ ਹਾਈ ਚਾਂਸਿਸ ਹੋ ਜਾਣੇ ਆ। ਬਟ ਇਹਦੇ ਵਿੱਚ ਇਹੀ ਚੀਜ਼ ਹੈ ਕਿ ਆਪਾਂ ਰੀਜਨਲ ਏਰੀਆ ਚ ਰਹਿਣਾ ਤੇ ਆਪਣੀ ਆਕੂਪੇਸ਼ਨ ਚ ਕੰਮ ਕਰਨਾ, ਤੁਹਾਡੀ ਡੈਫੀਨੇਟਲੀ ਤਾਂ ਚਲੋ ਨਹੀਂ ਕਹਿ ਸਕਦਾ, ਬਟ ਬਹੁਤ ਹਾਈ ਚਾਂਸਿਸ ਹੋ ਗਏ ਜੀ ਤੁਹਾਡੇ ਇਨਵੀਟੇਸ਼ਨ ਜਾਂ 491 ਇਸੀ ਸਾਲ ਦੇ ਵਿੱਚ ਆਉਣ ਦੇ। ਈਵਨ ਦੋ ਸਕਿੱਲਡ ਮਾਈਗ੍ਰੇਸ਼ਨ ਦੇ ਨੰਬਰ ਘੱਟ ਆ, ਫਿਰ ਵੀ ਹਾਈ ਚਾਂਸਿਸ ਆ ਜੀ ਅਗਰ ਆਪਾਂ ਰੀਜਨ ਏਰੀਆ ਦੇ ਵਿੱਚ ਰਹਿੰਦੇ ਹਾਂ ਕਿ ਆਪਾਂ ਵਿਕਟੋਰੀਆ ਵਾਪਸ ਆਈਏ। ਨਾ ਜੀ, ਮੈਂ ਤਾਂ ਸਿੱਧੀ ਨਾ ਕਹੂੰਗਾ, ਮੈਨੂੰ ਵਿਕਟੋਰੀਆ ਜਿਹੜਾ ਆ, ਮੈਨੂੰ ਤੁਸੀਂ ਮੇਰੇ ਖਿਆਲ ਉਸ ਚੀਜ਼ ਕਾਰਨ ਸੋਚ ਰਹੇ ਹੋ ਕਿ ਜੋ ਵਿਕਟੋਰੀਆ ਨੇ ਹਲੇ ਆਪਣਾ ਨਵਾਂ ਇੱਕ ਸਟਰੀਮ ਕੱਢੀ ਆ ਸ਼ੈਫ ਤੇ ਕੁੱਕਸ ਦੇ ਲਈ, ਕਿ ਵਰਕ ਫੋਰਸ ਪਾਥਵੇ ਕਰਕੇ, ਕਿ ਉਹਦੇ ਵਿੱਚ ਕੀ ਸ਼ੈਫ ਤੇ ਕੁੱਕ ਵੀ ਆਪਣੀ ਆਰ ਓ ਆਈ ਪਾ ਸਕਦੇ ਆ। ਦੇਖੋ ਉਹਨਾਂ ਨੇ ਕੱਢ ਤਾਂ ਦਿੱਤਾ ਆਰ ਓ ਆਈ, ਬਟ ਇਨਵੀਟੇਸ਼ਨ ਕਿੰਨੀਆਂ ਨੂੰ ਆਉਗੀਆਂ ਆਈ ਡੋਂਟ ਨੋ, ਕਿਉਂਕਿ ਅਗਰ ਆਪਾਂ ਇਹਨਾਂ ਦਾ ਪਿਛਲਾ ਰਾਊਂਡ ਵੀ ਦੇਖੀਏ ਤਾਂ ਉਹਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਆਇਆ ਕਿ ਅਨਲੈਸ ਕੀ ਜਿਹੜੇ ਕ੍ਰਿਟੀਕਲ ਸੈਕਟਰਸ ਵਾਲੇ ਹੈਗੇ, ਇਨਫੈਕਟ ਉਹਨਾਂ ਨੇ ਨਰਸਿਸ ਨੂੰ ਵੀ ਇਨਵੀਟੇਸ਼ਨ ਨਹੀਂ ਦਿੱਤੀਆਂ, ਤਾਂ ਸ਼ੈਫ ਕੁੱਕ ਮੈਨੂੰ ਪਤਾ ਨਹੀਂ ਕਿੰਨੀ ਕੁ ਇਨਵੀਟੇਸ਼ਨ ਦਓਗੇ। ਤੁਸੀਂ ਅਗਰ ਆਪਣਾ ਪਲਾਨ ਕਰ ਰਹੇ ਹੋ ਤਾਂ ਤੁਸੀਂ ਸਟਿਕ ਕਰੋ ਜੀ ਨਿਊ ਸਾਊਥ ਵੇਲਸ ਰੀਜਨਲ ਏਰੀਆ ਚ, ਤਾਂ ਤੁਹਾਡੇ ਚਾਂਸਿਸ ਡੈਫੀਨੇਟਲੀ ਹੋਗੇ 491 ਦੇ।
ਠੀਕ, ਅਗਲਾ ਸਵਾਲ ਅਜੇ ਕੁਮਾਰ ਸ਼ਾਮਿਲ ਕਰ ਰਹੇ ਨੇ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਤੇ ਮੈਂ ਸ਼ਾਮਿਲ ਕਰਦੀ ਹਾਂ। ਅਜੇ ਕੁਮਾਰ ਜੀ, ਸਵਾਗਤ ਵੀ ਕਰਦੇ ਹਾਂ ਪ੍ਰੋਗਰਾਮ ਚ। ਕਹਿੰਦੇ, ਪੀ ਆਰ ਟਾਈਮ ਹਸਬੈਂਡ ਨੂੰ 6 ਈਚ ਬੈਂਡ ਸਕੋਰ ਜ਼ਰੂਰੀ ਚਾਹੀਦੇ ਨੇ ਜੀ?
ਡਿਪੈਂਡ ਕਰਦਾ ਜੀ ਕਿ ਆਪਣੀ ਪ੍ਰਾਇਓਰਟੀ ਕੀ। ਅਗਰ ਤਾਂ ਤੁਸੀਂ ਆਪਣੇ ਹਸਬੈਂਡ ਤੇ ਪੁਆਇੰਟਸ ਕਲੇਮ ਕਰਨਾ ਚਾਹੁੰਦੇ ਹੋ, 10 ਜਾਂ 5 ਤਾਂ ਹੁੰਦੇ ਜੀ ਸਕਿੱਲ ਅਸੈਸਮੈਂਟ ਹੋਵੇ ਤੇ ਨਾਲ ਨਾਲ 6 ਈਚ ਹੋਣ। 5 ਜੇ ਪੁਆਇੰਟ ਕਲੇਮ ਕਰਨੇ ਆ ਕਿ ਤਾਂ ਫਿਰ ਤੁਹਾਨੂੰ ਉਹਨਾਂ ਨੂੰ 6 ਇੰਚ ਲੈਣੇ ਪਊਗੇ। ਅਗਰ ਤੁਸੀਂ ਉਹਨਾਂ ਦੇ ਪੁਆਇੰਟਸ ਕਲੇਮ ਨਹੀਂ ਕਰਨੇ ਆ ਤਾਂ ਫਿਰ ਉਹਨਾਂ ਨੂੰ 4.5 ਬੈਂਡ ਚਾਹੀਦੇ ਹੋਊਗੇ ਜੀ। ਅਗਰ ਮੈਂ ਸਿੰਪਲ ਕਿਉਂਕਿ 4.5 ਤਾਂ ਚਾਹੀਦੇ ਹੁੰਦੇ ਕਿ ਫੰਕਸ਼ਨਲ ਇੰਗਲਿਸ਼ ਸਪਾਊਸ ਨੂੰ ਚਾਹੀਦੀ ਹੁੰਦੀ ਹੈ, ਅਗਰ ਤਾਂ ਉਹਨਾਂ ਨੇ ਆਪਣੀ ਸਟੱਡੀਜ਼ ਜਿਹੜੀ ਹੈ ਬੈਚਲਰ ਵਗੈਰਾ ਜਾਂ ਉਹ ਇੰਗਲਿਸ਼ ਕੀਤੀ ਹੋਈ ਹੈ, ਫਿਰ ਤਾਂ ਨਹੀਂ ਲਾਉਣਾ, ਫਿਰ ਉਹ ਲਗਾ ਸਕਦੇ ਹੋ। ਨਹੀਂ ਤਾਂ 4.5 ਬੈਂਡ ਚਾਹੀਦੇ ਫੰਕਸ਼ਨਲ ਇੰਗਲਿਸ਼ ਪ੍ਰੂਵ ਕਰਨ ਲਈ, ਅਤੇ ਅਗਰ ਆਪਾਂ ਪੁਆਇੰਟਸ ਲੈਣੇ ਚਾਹੁੰਦੇ ਉਹਨਾਂ ਦੇ ਤਾਂ ਫਿਰ ਉਹਨਾਂ ਦੇ 6 ਲੈਣੇ ਜ਼ਰੂਰੀ ਹੈ ਜੀ।
ਜੀ ਅੱਛਾ, ਪ੍ਰੀਤ ਕੌਰ ਦੁਬਾਰਾ 2-3 ਵਾਰ ਸਾਡੇ ਨਾਲ ਜੁੜੇ ਹੈ, ਮੈਂ ਉਹ ਸ਼ਾਮਲ ਕਰ ਲੈਂਦੀ ਉਹਨਾਂ ਦੇ ਸਵਾਲ। ਕਹਿੰਦੇ ਐਨੀ ਚਾਂਸਿਸ ਇਨ ਵਿਕਟੋਰੀਆ 80 ਓਨ ਪੁਆਇੰਟਸ, ਕਿਉਂਕਿ ਤੁਸੀਂ ਉਹਨਾਂ ਦਾ ਸਵਾਲ ਜਿਹੜਾ ਹੈ ਉਹ ਪਹਿਲਾਂ ਲੈ ਚੁੱਕੇ ਹੋ, ਉਹਦਾ ਜਵਾਬ ਰੋਹਿਤ ਜੀ ਤੁਸੀਂ ਦੇ ਚੁੱਕੇ ਹੋ, ਪਰ ਜਿਹੜੇ ਸਵਾਲ ਉਹਨਾਂ ਨੇ ਬਾਅਦ ਚ ਭੇਜੇ ਸਾਨੂੰ ਮੈਂ ਉਹ ਸ਼ਾਮਲ ਕਰ ਰਹੀ ਹਾਂ। ਨਾਲ ਹੀ ਉਹਨਾਂ ਨੇ ਪੁੱਛਿਆ ਐਨੀ ਵਨ ਗੋਟ ਇਨਵੀਟੇਸ਼ਨ ਇਨ ਨਿਊ ਸਾਊਥ ਵੇਲਸ ਇਨ ਰੀਸੈਂਟ ਰਾਊਂਡ, ਐਨੀ ਸ਼ੈਫ ਪੁੱਛ ਰਹੇ ਨੇ।
ਦੇਖੋ ਮੈਨੂੰ ਐਟ ਦਾ ਟੋਪ ਆਫ ਮਾਈਂਡ ਮੈਨੂੰ ਯਾਦ ਨਹੀਂ ਹੈ, ਨਾ ਹੀ ਉਹਨਾਂ ਨੇ ਕੋਈ ਡਾਟਾ ਇੱਦਾਂ ਓਫੀਸ਼ੀਅਲ ਕੀਤਾ ਹੈ, ਬਟ ਉਹਨਾਂ ਨੇ ਇਨਵੀਟੇਸ਼ਨ ਦਿੱਤੀਆਂ ਜੀ ਸ਼ੈਫ ਨੂੰ।
ਜੀ ਜੀ, ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਹੋਏ ਨੇ ਪ੍ਰਭਜਿੰਦਰ ਸਿੰਘ। ਪ੍ਰਭਜਿੰਦਰ ਸਿੰਘ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਪ੍ਰਭਜਿੰਦਰ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਤੇ ਪ੍ਰਭਜਿੰਦਰ ਪੁੱਛ ਰਹੇ ਨੇ, ਕਹਿੰਦੇ 190 ਵੀਜ਼ਾ ਅਪਲਾਈਡ ਫਾਰ ਨਾਰਦਰਨ ਟੈਰੀਟਰੀ ਆਸਟ੍ਰੇਲੀਆ, ਮੈਡੀਕਲ ਡਨ ਇਨ ਲਾਸਟ ਮਾਰਚ 2020, ਚਾਂਸਿਸ ਫਾਰ ਵੀਜ਼ਾ?
ਹਾਂਜੀ, ਸੇਮ ਕੁਐਸਚਨ ਜੀ, ਚਾਂਸਿਸ ਡੈਫੀਨੇਟਲੀ ਜੀ ਵੀਜ਼ਾ ਦੇ, ਹਾਈ ਹੋਪਸ ਰੱਖੋ, ਨਵੰਬਰ ਦਸੰਬਰ ਮੋਸਟ ਲਾਈਕਲੀ ਵੀਜ਼ਾ ਗ੍ਰਾਂਟ ਹੋ ਜਾਊਗਾ ਜੀ।
ਜੀ, ਤੇ ਇਸ ਤੋਂ ਬਾਅਦ ਆਰ ਕੇ ਬਰਾਡ ਆਈ ਡੀ ਤੋਂ ਸਾਡੇ ਨਾਲ ਅਗਲੇ ਸੱਜਣ ਜਿਹੜੇ ਜੁੜੇ ਹੋਏ ਸਨ ਉਹ ਧੰਨਵਾਦ ਵੀ ਕਰ ਰਹੇ ਨੇ, ਕਹਿੰਦੇ ਥੈਂਕਸ ਸੋ ਮਚ ਸਰ ਫੋਰ ਵੈਲ ਐਕਸਪਲੇਨੇਸ਼ਨ। ਐਂਡ ਦੁਬਾਰਾ ਉਹਨਾਂ ਦਾ ਇੱਕ ਹੋਰ ਸਵਾਲ ਜਿਹੜਾ ਮੈਂ ਸ਼ਾਮਲ ਕਰ ਲੈਂਦੀ ਹਾਂ। ਸਵਾਲ ਹੈ, ਕਹਿੰਦੇ ਆਈ ਹੈਵ ਵਨ ਮੋਰ ਕੁਸ਼ਚਨ, ਵਟ ਆਰ ਦਾ ਚਾਂਸਿਸ ਫਾਰ ਆਰ ਐਨ ਏਜਡ ਕੇਅਰ 65+5 ਪੁਆਇੰਟਸ ਇਨ ਵਿਕਟੋਰੀਆ? ਥੈਂਕ
ਪਹਿਲਾਂ ਤਾਂ ਜੀ ਮੋਸਟ ਵੈਲਕਮ ਜੀ ਤੁਹਾਡੇ, ਥੈਂਕਸ ਲਈ। ਤੇ ਆਰ ਐਨ ਏਜ ਕੇਅਰ ਦੇਖੋ ਜੀ, ਹਾਈ ਡਿਮਾਂਡ ਹੈ ਵਿਕਟੋਰੀਆ ਦੇ ਵਿੱਚ, ਬਟ ਡਿਪੈਂਡ ਕਰਦਾ ਹੈ ਕਿ ਅਗਰ ਆਪਾਂ 190 ਦੇ ਬਾਰੇ ਸੋਚ ਰਹੇ ਹਾਂ ਤਾਂ ਚਾਂਸਿਸ ਮੈਨੂੰ ਲੱਗ ਨਹੀਂ ਰਹੇ ਇਸ ਮਤਲਬ ਐਟਲੀਸਟ ਫੋਰ ਟਾਈਮਿੰਗ, ਕਿਉਂਕਿ ਅਗਰ ਆਪਾਂ ਪਹਿਲਾਂ ਇਨਵੀਟੇਸ਼ਨ ਰਾਊਂਡ ਦੇਖੀਏ ਤਾਂ ਉਹਦੇ ਵਿੱਚ ਨਰਸਿਸ ਨੂੰ ਇਨਵੀਟੇਸ਼ਨ ਨਹੀਂ ਦੇਖਣ ਨੂੰ ਮਿਲੀਆਂ, ਜਦਕਿ ਇਹਨਾਂ ਨੇ ਕਿਹਾ ਹੋਇਆ ਕਿ ਨਰਸਿੰਗ ਦੇ ਵਿੱਚ ਏਜ ਕੇਅਰ ਜਿਹੜਾ ਉਹ ਪ੍ਰਾਇਓਰਿਟੀ ਚ ਸਾਡੀ। ਬਟ ਹਾਂ, ਇਹੀ ਚੀਜ਼ ਅਗਰ ਆਪਾਂ 491 ਦੀ ਗੱਲ ਕਰੀਏ, ਆਰ ਐਨ ਏਜ ਕੇਅਰ 491 ਦੀ ਅਗਰ ਆਪਾਂ ROI ਪਾਈ ਹੋਈ ਆ, ਆਪਾਂ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਹਾਂ, ਕੰਮ ਕਰਦੇ ਪਏ ਆ ਰੀਜਨਲ ਏਰੀਆ ਦੇ ਵਿੱਚ, ਆਰ ਐਨ ਏਜ ਕੇਅਰ ਦੇ ਵਿੱਚ ਚਾਂਸਿਸ ਆਰ ਵੈਰੀ ਵੈਰੀ ਹਾਈ ਜੀ ਇਨਵੀਟੇਸ਼ਨ ਆਉਂਦੇ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਅਰੋੜਾ ਸੋਨਲੀ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਸਵਾਗਤ ਕਰਦੇ ਆ ਸੋਨਲੀ ਅਰੋੜਾ ਜੀ। ਸਵਾਲ ਇਹਨਾਂ ਦਾ ਮੈਂ ਸ਼ਾਮਲ ਕਰਦੀ ਹਾਂ। ਸਵਾਲ ਹੈ ਜੀ, ਸ਼ੈਫ 190 ਅਪਲਾਈਡ ਇਨ ਦਸੰਬਰ 2020, ਸ਼ੈਫ 190, ਤੇ ਵੈਨ ਆਈ, ਇਹ ਪੁੱਛ ਰਹੇ ਨੇ ਵੈਨ ਆਈ ਕੈਨ ਐਕਸਪੈਂਡ ਮਾਈ ਗ੍ਰਾਂਟ, ਆਈ ਹੈਵ ਵਨ ਮੋਰ ਇਨਕੁਆਇਰੀ, ਕੈਨ ਆਈ ਫਿਲ ਅ ਕੰਪਲੇਂਟ ਔਨ ਹੋਮ ਅਫੇਅਰ ਸਾਈਟ ਅਬਾਊਟ ਦਿਸ, Is it fine to do or not?
ਦੇਖੋ ਜੀ, ਦਸੰਬਰ 2020 ਚ ਆਪਾਂ ਅਪਲਾਈ ਕੀਤਾ, ਹਾਲੇ ਤਾਂ ਆਪਾਂ ਨੂੰ ਜੀ 8 ਮਹੀਨੇ ਹੋਇਆ ਫਾਈਲ ਆਪਣੀ ਲਾਂਚ ਕੀਤੇ ਹੋਏ ਨੂੰ, ਠੀਕ ਹੈ। ਸੋ ਇਹ ਹਾਲੇ ਤਾਂ ਨਾਰਮਲ ਪ੍ਰੋਸੈਸਿੰਗ ਤੋਂ ਬਾਹਰ ਵੀ ਹੈ ਨਹੀਂ, ਆਲਰਾਈਟ
ਜੀ।
ਬਾਕੀ ਗ੍ਰਾਂਟ ਜਿਹੜੀ ਆ, ਅਗਰ ਆਪਾਂ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਨਾ, ਜਿਹੜੇ ਲੌਂਗ ਵੇਟਿੰਗ ਟਾਈਮ ਵਾਲੇ ਹੈਗੇ ਆ, ਉਹ ਹੈਗੇ ਆ ਜਿਨ੍ਹਾਂ ਨੇ 2-2 ਸਾਲ ਹੋ ਚੁੱਕੇ ਆ, ਜਿਨ੍ਹਾਂ ਨੂੰ ਐਪਲੀਕੇਸ਼ਨ ਲਾਉ, ਜਿਹੜੇ 2.5 ਸਾਲ ਵਾਲੇ ਵੀ ਹੈਗੇ ਆ, ਉਹਨਾਂ ਦੀਆਂ ਉਹਨਾਂ ਦੇ ਬਾਰੇ ਅਗਰ ਆਪਾਂ ਤੁਸੀਂ ਸੋਚਣਾ ਚਾਹੁੰਦੇ ਹਾਂ ਕਿ ਡਿਪਾਰਟਮੈਂਟ ਨੂੰ ਕੰਪਲੇਂਟ ਕਰੀਏ, ਕਰ ਸਕਦੇ ਹੋ। ਬਟ ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੀਆਂ ਵੀ ਕੰਪਲੇਂਟਸ ਕਰੀ ਦੀਆਂ ਜਾਂ ਈਮੇਲ ਆ, ਉਹ ਸਿਰਫ ਇਹੀ ਕਹਿ ਰਹੇ ਆ ਕਿ COVID-19 ਕਾਰਨ ਡਿਪਾਰਟਮੈਂਟ ਦੀ ਪ੍ਰੋਸੈਸਿੰਗ ਜਿਹੜੀਆਂ ਸਲੋ ਆ, ਉਹਦੇ ਬਾਰੇ ਕੁਛ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਕਰ ਦੋ, 2 ਵਾਰ ਕਰ ਦੋ, 4 ਵਾਰ ਕਰ ਦੋ, ਮਤਲਬ ਸਿੰਪਲ ਵਰਡਸ ਕਹਿੰਦਾ, ਨੋ ਵਨ ਕੇਅਰਸ ਐਟ ਦਾ ਮੋਮੈਂਟ ਡਿਪਾਰਟਮੈਂਟਸ ਕਿ ਤੁਸੀਂ ਕੀ ਕਰਦੇ ਪਏ ਹੋ, ਕਿੰਨੀਆਂ ਈਮੇਲਸ ਲਿਖਦੇ ਪਏ ਹੋ। ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਆਪਣੇ ਇੱਕ ਕਲਾਇੰਟ ਲਈ ਨਾ, ਮੈਂ ਮੇਰੇ ਖਿਆਲ 20 ਈਮੇਲਾਂ ਵੀ ਲਿਖ ਚੁੱਕਾ ਆ, ਨੋ ਰਿਵਰਡ ਔਨ ਦੇ ਮੀਨਸ ਯੂ ਹੈਵ, ਮਤਲਬ ਕਰਨਾ ਪੈਂਦਾ, ਯੂ ਹੈਵ ਟੂ ਡੂ ਇਟ, ਬਟ ਕੀ ਉਹਦਾ ਕੁਛ ਆਊਟਕਮ ਨਿਕਲੂਗਾ ਕਿ ਅਗਰ ਤੁਸੀਂ ਕਰੋਗੇ ਨਹੀਂ। ਔਰ ਵੈਸੇ ਵੀ ਮੈਂ ਰਿਕਮੈਂਡ ਨਹੀਂ ਕਰੂੰਗਾ ਤੁਹਾਡੇ ਕਿਸੇ ਦਾ ਸਪੈਸ਼ਲੀ, ਕਿਉਂਕਿ ਦੇਖੋ ਅਗਰ ਜੈਨੂਅਨਲੀ 2 ਸਾਲ ਹੋ ਚੁੱਕੇ, ਮੇਕ ਸੈਂਸ ਟੂ ਡੂ ਇਟ। ਬਟ ਅਗਰ ਆਪਾਂ ਨੂੰ ਸਿਰਫ 8 ਮਹੀਨੇ ਬਾਅਦ ਆਪਾਂ ਕਹਿ ਦਈਏ ਕਿ ਆਪਾਂ ਤੁਹਾਨੂੰ ਕੰਪਲੇਂਟ ਲਾਂਚ ਕਰ ਦਈਏ, ਨਾ, ਦੈਟ ਡਜ਼ਨਟ ਮੇਕ ਸੈਂਸ ਟੂ ਬੀ ਓਨੈਸਟ, ਜਸਟ ਵੇਟ ਫੋਰ ਇਟ। ਜਿੱਦਾਂ ਹੀ ਤੁਹਾਨੂੰ ਦੱਸ ਦਿੰਦਾ, ਮੈਂ ਪਹਿਲਾਂ ਮੈਂ ਗੱਲ ਕੀਤੀ ਸੀ, ਜਦੋਂ ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋਈਆਂ ਨਾ, ਉਹਦੇ ਵਿੱਚ ਸਾਰੀਆਂ ਜਿਹੜੀਆਂ ਪੁਰਾਣੀ ਫਾਈਲਾਂ, ਚਾਹੇ ਉਹਨੂੰ 15 ਮਹੀਨੇ ਹੋਏ, ਚਾਹੇ 2 ਸਾਲ ਹੋਏ, ਚਾਹੇ 10 ਮਹੀਨੇ ਹੋਏ, ਸਾਰੀਆਂ ਦੀ ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋ ਜਾਣੀਆਂ।
ਜੀ ਬਿਲਕੁਲ, ਚਲੋ ਜੀ, ਹੁਣ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਆਰ ਕੇ ਬਰਾੜ ਧੰਨਵਾਦ ਕਰ ਰਹੇ ਨੇ ਦੁਬਾਰਾ ਤੁਹਾਡਾ, ਕਹਿੰਦੇ ਥੈਂਕਸ ਜੀ। ਤੇ ਲੋ ਦੋਸਤੋ, ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ, ਤੇ ਇਸ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੋ ਚੁੱਕਾ ਹੈ। ਤੇ ਤੁਹਾਡੇ ਸਵਾਲ ਜਿੰਨੇ ਵੀ ਸਾਡੇ ਤੱਕ ਪਹੁੰਚੇ ਸੀ, ਅਸੀਂ ਕੋਸ਼ਿਸ਼ ਕੀਤੀ ਹੈ ਨਾਲੋ ਨਾਲ ਉਹ ਸਵਾਲ ਸ਼ਾਮਲ ਕਰਨ ਦੀ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਬੜੀ ਤਸੱਲੀ ਦੇ ਨਾਲ ਆਪਣੇ ਜਿਹੜੇ ਜਵਾਬ ਆ ਉਹ ਵੀ ਲੈ ਚੁੱਕੇ ਹੋ। ਤੇ ਉਮੀਦ ਤੇ ਕਹਿੰਦੇ ਹੁੰਦੇ ਆ ਦੁਨੀਆਂ ਟਿਕੀ ਹੈ, ਔਰ ਹੌਲੀ ਹੌਲੀ ਵੈਕਸੀਨੇਸ਼ਨ ਜਿਹੜੀ ਹੋ ਰਹੀ ਹੈ ਜਾਂ ਫਿਰ ਵੈਕਸੀਨ ਲਵਾਉਣ ਤੋਂ ਬਾਅਦ ਜਿਹੜਾ ਮਾਹੌਲ ਬਣਨਾ ਹੈ ਉਹ ਦੁਬਾਰਾ ਬੈਕ ਟੂ ਨਾਰਮਲ ਵੱਲ ਹੀ ਜਾਣਾ। ਸੋ ਸੁਖਾਵਾ ਮਾਹੌਲ ਜਿਹੜਾ ਹੈ ਬਣਨ ਦੀ ਉਮੀਦ ਜਿਹੜੀ ਹੈ ਉਹ ਜਾਗ ਰਹੀ ਹੈ। ਸੋ ਇਸੇ ਉਮੀਦ ਦੇ ਨਾਲ ਅਸੀਂ ਵੀ ਤੁਹਾਡੇ ਨਾਲ ਤੁਹਾਡੇ ਇਹਨਾਂ ਸਵਾਲਾਂ ਨੂੰ ਸ਼ਾਮਲ ਵੀ ਕਰਦੇ ਹਾਂ, ਔਰ ਨਾਲੋ ਨਾਲ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਉਹਨਾਂ ਦੇ ਜਵਾਬ ਵੀ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਆ। ਸੋ ਇੱਕ ਪੋਜ਼ਿਟਿਵ ਐਨਰਜੀ ਦੇ ਨਾਲ ਹਮੇਸ਼ਾ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਚਿੰਤਾਵਾਂ ਥੋੜਾ ਜਿਹਾ ਉਹਨਾਂ ਤੋਂ ਉਹਨਾਂ ਨੂੰ ਮੁਕਤ ਵੀ ਕੀਤਾ ਜਾਵੇ। ਸੋ ਚੰਗੀਆਂ ਅਪਡੇਟਸ ਜਿਹੜੀਆਂ ਜਦੋਂ ਵੀ ਸਾਡੇ ਤੱਕ ਪਹੁੰਚਦੀਆਂ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੁਹਾਡੇ ਤੱਕ ਉਹਨਾਂ ਨੂੰ ਪਹੁੰਚਾਉਂਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਜ਼ਰੂਰੀ ਜਿਹੜੇ ਨੁਕਤੇ ਆ, ਕੁਛ ਜ਼ਰੂਰੀ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਨੇ ਤੁਹਾਡੇ ਕੇਸਿਸ ਨੂੰ ਲੈ ਕੇ, ਤੁਹਾਡੀਆਂ ਫਾਈਲਸ ਨੂੰ ਲੈ ਕੇ, ਉਹ ਵੀ ਰੋਹਿਤ ਜੀ ਨੇ ਸਾਂਝੀਆਂ ਕੀਤੀਆਂ। ਸੋ ਰੋਹਿਤ ਜੀ, ਤੁਹਾਡਾ ਵੀ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡੇ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਤੁਹਾਡੇ ਸਾਰਿਆਂ ਤੋਂ ਵੀ ਲੈਣੇ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਦ ਮਾਈਗ੍ਰੇਸ਼ਨ ਸ਼ੋਅ ਤੋਂ। ਹੁਣ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।